ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ, ਕੌਫ ਸਾਰਵਰ ਸਟੂਡੀਓ ਤੋਂ। ਅੱਜ ਦਿਨ ਝੜੀ ਦੇ ਨਾਲ ਸ਼ੁਰੂ ਹੋਇਆ, ਮੀਂਹ ਪੈ ਰਿਹਾ ਕੌਫ ਸਾਰਵਰ ਦੇ ਵਿੱਚ। 5 ਦਸੰਬਰ ਤਰੀਕ ਹੈ 2021 ਦੀ, 8:02 ਹੋ ਗਏ ਨੇ, ਯਾਨੀ ਕਿ 2 ਮਿੰਟ ਹੋਣ ਵਾਲੇ ਨੇ। ਦਿਨ ਐਤਵਾਰ ਚੜ੍ਹ ਚੁੱਕਾ ਹੈ ਈਸਟ ਕੋਸਟ ਦੇ ਉੱਤੇ, ਵੈਸੇ ਸਾਰੇ ਆਸਟ੍ਰੇਲੀਆ ਦੇ ਵਿੱਚ ਹੀ ਚੜ੍ਹ ਚੁੱਕਾ, ਐਸੀ ਕੋਈ ਗੱਲ ਨਹੀਂ, ਘਬਰਾਇਓ ਨਾ। ਬ੍ਰਿਸਬਨ ਦੇ ਵਿੱਚ 7:02 ਨੇ ਹੁਣ, ਮੈਂ ਵੈਸੇ 2 ਮਿੰਟ ਦਾ ਇੰਤਜ਼ਾਰ ਕਰ ਰਿਹਾ ਸੀ, 1 ਸੈਕਿੰਡ ਰਹਿੰਦਾ ਸੀ। ਐਡਲੈਂਡ ਦੇ ਵਿੱਚ 7:32 ਨੇ, ਪਰਥ ਦੇ ਵਿੱਚ 5:02 ਸੁਬਾਹ ਦੇ ਨੇ, ਨਵੀਂ ਦਿੱਲੀ ਦੇ ਵਿੱਚ 2:32, ਲੰਡਨ ਦੇ ਵਿੱਚ 4 ਦਸੰਬਰ ਸ਼ਨਿਚਰਵਾਰ 9:02 ਸ਼ਾਮ ਦੇ, ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 4:02 ਸ਼ਾਮ ਦੇ ਹੋਏ ਨੇ, ਅਤੇ ਵੈਨਕੂਵਰ ਦੇ ਵਿੱਚ 1:02 ਦੁਪਹਿਰ ਦਾ, ਇਹੀ ਸਮਾਂ LA ਦੇ ਵਿੱਚ। ਸੋ ਪਿਆਰੇ ਦੇਸ਼ ਵਿਦੇਸ਼ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ ਆਇਆਂ ਨੂੰ, ਅਤੇ ਗੁਰਬਾਣੀ ਵਿਚਾਰ ਪ੍ਰੋਗਰਾਮ ਤੁਸੀਂ ਸਰਵਣ ਕਰ ਰਹੇ ਸੀਗੇ, ਸਹਿਜ ਪਾਠ ਦੀ ਲੜੀ ਦੁਆਰਾ ਫਿਰ ਚੱਲ ਰਹੀ ਹੈ, ਅਤੇ ਬਹੁਤ ਸਰੋਤੇ ਪਾਠ ਦੇ ਨਾਲ ਜੁੜਦੇ ਨੇ ਸੁਬਾਹ ਨੂੰ, ਸੈਰ 'ਤੇ ਵੀ ਜਾਂਦੇ ਨੇ, ਸੈਰ ਕਰਦੇ ਕਰਦੇ ਵੀ ਸੁਣਦੇ ਨੇ ਅਤੇ ਘਰ ਦੇ ਵਿੱਚ ਵੀ। ਸੋ ਸਾਰਿਆਂ ਦਾ ਸਵਾਗਤ, ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਮਹਿਤਾ ਚੌਂਕ ਭਾਅ ਜੀ ਦਾ, ਜਿਹੜੇ ਪ੍ਰੋਗਰਾਮ ਨੂੰ ਸੰਚਾਲਨ ਕਰਦੇ ਨੇ। ਸੋ ਸਾਡਾ ਤੁਹਾਡਾ ਸਾਥ ਬਣਦਾ ਹੈ, ਬਹੁਤ ਸਾਰੇ ਸਰੋਤੇ ਸਾਇਲੈਂਟਲੀ ਸਾਨੂੰ ਸੁਣਦੇ ਨੇ, ਅਤੇ ਉਹਨਾਂ ਦਾ ਵੀ ਸਵਾਗਤ, ਪੋਡਕਾਸਟ ਵਾਲਿਆਂ ਦਾ ਵੀ ਸਵਾਗਤ। ਸੋ ਪਿਆਰੇ ਉਹ, ਅੱਜ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ, ਅਤੇ ਹੁਣ ਦੇਖਾਂਗੇ ਕਿ ਉਹਨਾਂ ਦੀ ਘਰ ਵਾਪਸੀ ਹੋਈ ਹੈ ਜਾਂ ਹਜੇ ਵੀ ਕੈਨਬਰਾ ਦੇ ਵਿੱਚ ਆਪਣੀ ਲੰਬੀ ਉਮਰ ਕਰ ਰਹੇ ਨੇ। ਅਤੇ ਬਿੱਟਾ ਸਾਹਿਬ ਸਾਡੇ ਨਾਲ ਜੁੜਨਗੇ ਸ਼ਾਇਦ ਨਵੀਂ ਦਿੱਲੀ ਤੋਂ, ਅਤੇ ਕਈ ਮਸਲੇ ਨੇ ਉਹਨਾਂ 'ਤੇ ਆਪਾਂ ਅੱਜ ਵਿਚਾਰ ਚਰਚਾ ਕਰਨੀ ਹੈ। ਟੈਲੀਗ੍ਰਾਮ ਰਾਹੀਂ, ਈਮੇਲ ਰਾਹੀਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਵਕਤ, ਅਤੇ ਸਾਰਿਆਂ ਦੀ ਹਾਜ਼ਰੀ, ਮੇਰੀ ਹਾਜ਼ਰੀ, ਸਾਡੀ ਜੁਆਇੰਟ ਹਾਜ਼ਰੀ ਇਸ ਪ੍ਰੋਗਰਾਮ 'ਚ ਲੱਗੀ ਹੋਈ ਹੈ। ਸੋ ਪਿਆਰਿਓ, ਪਰਸੋਂ ਮਿਸ਼ੀਗਨ ਦੇ ਵਿੱਚ, ਅਮਰੀਕਾ ਦੇ ਵਿੱਚ ਗੋਲੀ ਚੱਲੀ ਆ, ਇੱਕ ਬੱਚੇ ਨੇ ਗੋਲੀ ਮਾਰੀ ਆ, 3 ਜਾਂ 4 ਟੀਨੇਜਰਸ, ਨੌਜਵਾਨ ਉਹਨੇ ਹਲਾਕ ਕਰਤੇ ਸਕੂਲ ਦੇ ਵਿੱਚ, ਅਤੇ ਬਹੁਤ ਸਾਰੇ ਜ਼ਖਮੀ ਕੀਤੇ ਨੇ, ਗ੍ਰਿਫਤਾਰ ਕਰ ਲਿਆ ਗਿਆ। 15 ਸਾਲ ਦਾ ਬੱਚਾ ਸੀ, 15ਵੇਂ ਸਾਲ 'ਤੇ ਉਹਦੇ ਮਾਂ ਬਾਪ ਨੇ ਉਸ ਨੂੰ ਗੰਨ ਲੈ ਕੇ ਦਿੱਤੀ, ਅਤੇ ਬੜਾ ਟ੍ਰੇਨਿੰਗ ਵੀ ਦਵਾਈ, ਕਈ ਕੁਛ ਕੀਤਾ। ਉਸ ਤੋਂ ਬਾਅਦ ਉਸਨੇ ਜੋ ਕਾਰਾ ਕੀਤਾ ਸਕੂਲ ਦੇ ਵਿੱਚ, ਉਹ ਬੜਾ ਘਨਾਉਣਾ ਸੀ। ਅਤੇ ਜੋ ਪੇਰੈਂਟਸ ਹੈ, ਪੇਰੈਂਟਸ ਦੀ ਕੀ ਜ਼ਿੰਮੇਵਾਰੀ ਹੈ ਬੱਚਿਆਂ ਪ੍ਰਤੀ, ਅਸੀਂ ਅਕਸਰ ਇਸ 'ਤੇ ਗੱਲਬਾਤ ਕਰਦੇ ਰਹਿੰਦੇ ਹਾਂ। ਕਈ ਐਂਗਲ ਹੈ, ਐਸੀ ਗੱਲ ਨਹੀਂ ਹੈਗੀ ਵੀ ਗੰਨ ਲੈ ਕੇ ਨਹੀਂ ਦੇ ਸਕਦੇ, ਲੈ ਕੇ ਦੇ ਸਕਦੇ ਆ, ਪਰ ਕੀ ਜਿਸ ਨੂੰ ਬੰਦੂਕ ਦਿੱਤੀ, ਸ਼ਸਤਰ ਦਿੱਤਾ, ਉਹ ਉਸ ਨੂੰ ਸਾਂਭਣ ਦੇ ਲਈ ਜਾਂ ਚਲਾਉਣ ਦੇ ਲਈ ਕਾਬਲ ਹੈ? ਇਹ ਗੱਲ ਦੇਖਣ ਵਾਲੀ ਹੈ। ਸੋ ਸਾਡੇ ਗੁਰੂ ਸਾਹਿਬਾਨ ਹੈ ਸਾਨੂੰ ਸ਼ਸਤਰਧਾਰੀ ਬਣਾਇਆ, ਛੇਵੇਂ ਪਾਤਸ਼ਾਹ ਜੀ ਨੇ ਬੜੇ ਪ੍ਰੋਟੋਕੋਲ ਲਿਖੇ, ਉਹਨਾਂ ਨੇ ਐਵੇਂ ਨਹੀਂ ਹੱਥ 'ਚ ਸ਼ਸਤਰ ਫੜਾ ਦਿੰਦੇ ਸੀ, ਪੂਰੀ ਟ੍ਰੇਨਿੰਗ ਹੁੰਦੀ ਸੀ, ਉਸ ਦੀ ਜ਼ਿੰਮੇਵਾਰੀਆਂ। ਜਦੋਂ ਦਸਵੇਂ ਪਾਤਸ਼ਾਹ ਨੇ ਇਸ ਨੂੰ ਹੋਰ ਵੱਡੇ ਪੱਧਰ 'ਤੇ ਪ੍ਰੋਜੈਕਟ ਕੀਤਾ ਜਾਂ ਇਹਨੂੰ ਲੈ ਕੇ ਗਏ, ਪੰਜ ਪਿਆਰੇ ਥਾਪੇ, ਤਾਂ ਉਹ ਇੱਕ ਸਿਸਟਮੈਟਿਕ ਪਲੈਨ ਸੀਗਾ ਗੁਰੂ ਸਾਹਿਬ ਦਾ। ਉਸ ਦੇ ਵਿੱਚ ਅਸੀਂ ਅੱਜ ਗਿਆਨੀ ਜੀ ਨੂੰ ਵੀ ਪੁੱਛਾਂਗੇ, ਸ਼ਸਤਰ ਪੂਜਾ ਜਿਹੜੀ ਹੈ ਬਹੁਤ ਵੱਡਾ ਰੋਲ ਅਦਾ ਕਰਦੀ ਹੈ। ਸ਼ਸਤਰ ਪੂਜਾ ਦਾ ਮਤਲਬ ਹੁੰਦਾ ਹੈ ਕਿ ਸ਼ਸਤਰਾਂ ਦਾ ਸਤਿਕਾਰ ਕਰਨਾ, ਉਹਨਾਂ ਦੇ ਪ੍ਰਤੀ ਜਿਹੜੀਆਂ ਜ਼ਿੰਮੇਵਾਰੀਆਂ ਗੁਰੂ ਸਾਹਿਬ ਨੇ ਸਾਨੂੰ ਦਿੱਤੀਆਂ ਆ, ਉਹਨਾਂ ਨੂੰ ਰਿਮਾਇੰਡ ਕਰਾ ਕੇ ਆਪਣੇ ਮਨ ਦੇ ਵਿੱਚ ਲੈਣਾ ਕਿ ਸ਼ਸਤਰ ਚਲਾਉਣਾ ਕਿੱਥੇ ਹੈ ਅਤੇ ਇਹਦੀ ਰਿਸਪੈਕਟ ਕੀ ਹੋਣੀ ਚਾਹੀਦੀ ਆ। ਅਕਸਰ ਅੱਜ ਵੀ ਸੁਣਦੇ ਹਾਂ ਅਸੀਂ ਕਿ ਜਦੋਂ ਕਿਰਪਾਨ ਮਿਆਨ ਤੋਂ ਬਾਹਰ ਆਉਂਦੀ ਹੈ ਤਾਂ ਬਿਨਾਂ ਖੂਨ ਲੱਗੇ ਤੋਂ ਅੰਦਰ ਨਹੀਂ ਜਾਣੀ ਚਾਹੀਦੀ, ਚਾਹੇ ਫਿਰ ਆਪਣੀ ਉਂਗਲੀ ਵੱਢ ਕੇ ਪਾਓ। ਉਹਦਾ ਕੀ ਮਤਲਬ ਹੈ ਕਿ ਰਿਸਪੋਂਸੀਬਲੀ ਤੁਸੀਂ ਵਰਤਣੀ ਆ। ਹੁਣ ਬੱਚੇ ਨੂੰ 15 ਸਾਲ ਦੇ ਨੂੰ ਗੰਨ ਲੈ ਦਿੱਤੀ, ਅਤੇ ਗੰਨ ਲੈ ਕੇ ਬੱਚੇ ਦੀ ਜਿਹੜੀ ਮਾਨਸਿਕ ਹਾਲਤ ਹੈ ਉਹ ਤਾਂ ਉੱਦਾਂ ਦੀ ਹੋਣੀ ਹੈ ਜਿਸ ਤਰ੍ਹਾਂ ਦੀ ਘਰ ਦੇ ਵਿੱਚ ਹੈ। ਐਟੀਚਿਊਡ ਪ੍ਰੋਬਲਮ ਹੈ ਪੇਰੈਂਟਸ ਨੂੰ, ਖੁਦ ਨੂੰ। ਤੁਸੀਂ ਉਹਨਾਂ ਦੇ ਮੈਸੇਜ ਦੇਖੇ ਹੋਣੇ ਆ ਕਿ ਉਹ ਟੀਚਰਾਂ ਨੂੰ ਮਜ਼ਾਕ ਕਰ ਰਹੇ ਨੇ ਪੇਰੈਂਟਸ, ਉਹ ਫੜ ਨਹੀਂ ਹੋਣਾ ਚਾਹੀਦਾ, ਲੋਲ LOL ਲਿਖ ਕੇ ਭੇਜੀ ਜਾ ਰਹੇ ਨੇ ਮਾਂ ਉਹਦੀ। ਅਤੇ ਹੁਣ ਬਹੁਤ ਚੰਗਾ ਕੀਤਾ ਕਿ ਜਿਹੜੇ ਪ੍ਰੋਸੀਕਿਊਟਰ ਹੈ ਉਹਨਾਂ ਨੇ ਪੇਰੈਂਟਸ ਨੂੰ ਚਾਰਜ ਕੀਤਾ ਮੈਨ ਸਲੋਟਰ 'ਤੇ, ਕਿ ਇਹਨਾਂ ਦਾ ਵੀ ਹਿੱਸਾ ਵਿੱਚ ਸੀ, ਇਹਨਾਂ ਦਾ ਵੀ ਵਿੱਚ ਰੋਲ ਹੈ ਉਹਨਾਂ ਦੀ ਮੌਤ 'ਤੇ, ਜਿਹੜੇ ਉਹਨੇ ਗੋਲੀਆਂ ਚਲਾਈਆਂ, ਉਹਨਾਂ ਨਾਲ ਮੌਤਾਂ ਹੋਈਆਂ, ਇਹ ਪੇਰੈਂਟਸ ਦਾ ਵੀ ਹਿੱਸਾ ਹੈ। ਅਤੇ ਫਿਰ ਭੱਜੇ ਨੇ, ਹੁਣ ਫਿਰ ਉਹਨਾਂ ਨੇ ਆਤਮ ਸਮਰਪਣ ਕੀਤਾ, ਅਤੇ ਹੁਣ ਉਸੇ ਹੀ ਜੇਲ੍ਹ 'ਚ ਨੇ ਜਿੱਥੇ ਉਹਦਾ ਉਹਨਾਂ ਦਾ ਬੱਚਾ ਜੇਲ੍ਹ ਦੇ ਵਿੱਚ ਹੈ। ਸੋ ਤਿੰਨੇ ਜਣੇ ਹੁਣ ਇੱਕੋ ਜੇਲ੍ਹ 'ਚ ਨੇ। ਇਹ ਰਿਸਪੋਂਸੀਬਿਲਿਟੀ ਹੈ। ਕਹਿੰਦੇ ਨੇ ਕਿ ਜੇ ਗੁਰੂ ਨੇ ਆਪਣਾ ਸਿੱਖ ਜਾਂ ਸ਼ਿਸ਼ ਪੂਰੀ ਤਰ੍ਹਾਂ ਟ੍ਰੇਨ ਕੀਤਾ ਹੈ, ਤਾਂ ਸਿੱਖ ਜਾਂ ਸ਼ਿਸ਼ ਜਦੋਂ ਵੀ ਕੋਈ ਕਾਰਜ ਕਰਦਾ ਪਹਿਲਾਂ ਗੁਰੂ ਨੂੰ ਧਿਆਉਂਦਾ ਆ। ਜੇ ਕੋਈ ਕਿਤੇ ਜਾਂਦਾ ਆ ਉਹ ਤਾਂ ਉਹਨੂੰ ਪੁੱਛਦੇ ਨੇ ਤੇਰੇ ਗੁਰੂ ਕੌਣ ਹੈ, ਤਾਂ ਉਹ ਦੱਸਦਾ ਆ, ਅਤੇ ਗੁਰੂ ਦਾ ਮਾਣ ਸਤਿਕਾਰ ਕਰਦਾ ਹੈ, ਉਹ ਗੁਰੂ ਦੀ ਸ਼ੋਭਾ ਵੱਧਦੀ ਹੈ। ਜਿਸ ਤਰ੍ਹਾਂ ਅਸੀਂ ਸਿੱਖ ਹਾਂ, ਪੱਗ ਬੰਨ੍ਹਦੇ ਹਾਂ, ਦਾੜੀ ਕੇਸ ਰੱਖਦੇ ਹਾਂ, ਤਾਂ ਅਸੀਂ ਲੋਕਾਂ ਨੂੰ ਇੱਕ ਸਟੇਟਮੈਂਟ ਹੈ ਕਿ ਸਾਡਾ ਗੁਰੂ ਕੌਣ ਹੈ। ਜੇ ਅਸੀਂ ਘਿਨਾਉਣਾ ਕੰਮ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਗੁਰੂ ਦੀ ਵੀ ਬੇਅਦਬੀ ਨਾਲ ਹੁੰਦੀ ਆ। ਗਲਤ ਕੰਮ ਕਰਦੇ ਹਾਂ ਅਸੀਂ, ਸਰੂਪ ਰੱਖ ਕੇ ਅੰਮ੍ਰਿਤ ਛੱਕ ਕੇ ਅਸੀਂ ਗਲਤ ਕੰਮ ਕਰਦੇ ਹਾਂ ਤਾਂ ਸਾਡੇ ਗੁਰੂ ਦੀ ਬੇਅਦਬੀ ਜ਼ਿਆਦਾ ਹੁੰਦੀ ਆ। ਸੋ ਰਿਸਪੋਂਸੀਬਿਲਿਟੀ, ਜਿਹੜੀ ਚੇਨ ਆਫ ਰਿਸਪੋਂਸੀਬਿਲਿਟੀ, ਉਹ ਬਣਦੀ ਹੈ ਜੁਗਾ ਜਗੰਤਰਾ ਤੋਂ ਇੱਦਾਂ ਹੀ ਚੱਲੀ ਜਾਂਦੀ ਹੈ। ਮੈਂ ਇੱਕ ਦੋ ਉਦਾਹਰਨਾਂ ਤੁਹਾਡੇ ਨਾਲ ਸਾਂਝੀਆਂ ਕਰਦਾ। ਕੁਛ ਕਥਾਵਾਂ ਹੁੰਦੀਆਂ ਨੇ, ਕੁਛ ਬਚਨ ਬਿਲਾਸ ਹੁੰਦੇ ਨੇ, ਕੁਛ ਦ੍ਰਿਸ਼ਟਾਂਤ ਹੁੰਦੇ ਨੇ ਜਿਹੜੇ ਸਾਖੀ ਰੂਪ ਦੇ ਵਿੱਚ ਜਾਂ ਵੈਸੇ ਹੀ ਓਪਨ ਰੂਪ ਦੇ ਵਿੱਚ ਦੱਸੇ ਜਾਂਦੇ ਨੇ। ਮੇਰੇ ਵਰਗਾ ਇੱਕ ਸਿੱਖਿਆਰਥੀ ਸਾਧੂ ਕੋਲ ਚਲੇ ਗਿਆ। ਸਾਧੂ ਰੂਪ ਸੀ, ਵੈਸੇ ਸਾਧੂ ਨਹੀਂ ਸੀਗਾ। ਪੌੜੀਆਂ ਚੜ੍ਹਦਾ, ਉੱਪਰ ਦਰਵਾਜ਼ਾ ਖਟਖਟਾਉਂਦਾ ਹੈ, ਅਤੇ ਸਾਧੂ ਜੀ ਜਿਹੜੇ ਮਹਾਂਪੁਰਖ ਹੁੰਦੇ ਨੇ ਦਰਵਾਜ਼ਾ ਖੋਲ੍ਹਦੇ ਨੇ, ਪੈਰੀਂ ਹੱਥ ਲਾਉਂਦੇ ਆ ਸਾਧੂ ਦੇ, ਤਾਂ ਕਹਿੰਦਾ ਮੈਂ ਤੁਹਾਡੇ ਕੋਲ ਪ੍ਰਵਚਨ ਲੈਣ ਆਇਆ, ਮੈਂ ਤੁਹਾਡੇ ਕੋਲ ਕੁਛ ਬਚਨ ਬਿਲਾਸ ਕਰਨ ਆਇਆ। ਅਤੇ ਉਹ ਕਹਿੰਦੇ ਕੋਈ ਨਹੀਂ ਆ ਜਾਓ। ਉਹ ਬੈਠਦੇ ਨੇ ਘੰਟਾ ਡੇਢ ਘੰਟਾ, ਉਹ ਸਵਾਲ ਪੁੱਛਦੇ ਨੇ, ਉਹ ਸਵਾਲਾਂ ਦੇ ਜਵਾਬ ਦਿੰਦੇ ਨੇ, ਉਹ ਗਿਆਨ ਲੈਂਦੇ ਨੇ। ਤਾਂ ਜਦੋਂ ਜਾਣ ਲੱਗਦੇ ਤਾਂ ਹਨੇਰਾ ਹੋ ਜਾਂਦਾ ਹੈ, ਹਨੇਰਾ ਹੁੰਦਾ ਹੈ, ਅਤੇ ਅੰਦਰ ਤਾਂ ਦੀਵੇ ਦੀ ਲੋਏ ਬੈਠੇ ਹੁੰਦੇ ਨੇ। ਉਹ ਦਰਵਾਜ਼ਾ ਖੋਲ੍ਹਦੇ ਨੇ, ਦੇਖਦੇ ਪੌੜੀਆਂ ਤਾਂ ਦਿਖਾਈ ਨਹੀਂ ਦੇ ਰਹੀਆਂ, ਹਨੇਰਾ ਬਹੁਤ ਹੈ। ਤਾਂ ਉਹ ਮਹਾਂਪੁਰਸ਼ ਦੀਵਾ ਚੱਕ ਕੇ ਲਿਆਉਂਦੇ ਨੇ, ਕਹਿੰਦੇ ਚੱਲ ਮੈਂ ਤੈਨੂੰ ਬਾਹਰ ਤੱਕ ਛੱਡ ਆਉਣਾ। ਉਹ ਦੀਵੇ ਦੀ ਲੋਏ ਸਾਧੂ ਆਪਣੇ ਮਹਾਂਪੁਰਸ਼ਾਂ ਨੇ ਹੱਥ 'ਚ ਫੜਿਆ ਹੁੰਦਾ, ਤਾਂ ਪੌੜੀਆਂ ਉੱਤਰਦੇ ਨੇ, ਤਾਂ ਗੇਟ ਤੇ ਆਉਂਦੇ ਨੇ, ਤੇ ਜਿਹੜਾ ਮੇਰੇ ਵਰਗਾ ਹੁੰਦਾ ਉਹਨੂੰ ਇਹ ਹੁੰਦੀ ਆ ਵੀ ਇੱਥੇ ਤੱਕ ਤਾਂ ਹਨੇਰਾ ਸੀ, ਗਾਂ ਵੀ ਤਾਂ ਹਨੇਰਾ ਜਿੱਥੇ ਮੈਂ ਜਾਣਾ ਆ, ਵੀ ਇਹ ਦੀਵਾ ਮੈਨੂੰ ਦੇ ਦੇਣ, ਕਿ ਹੁਣ ਇਹ ਮੈਨੂੰ ਦੇ ਦੇਣਗੇ ਦੀਵਾ ਤਾਂ ਮੈਂ ਲੋਈ ਲੋਈ ਚੱਲ ਜਾਵਾਂਗਾ। ਅਤੇ ਜਦੋਂ ਗੇਟ 'ਤੇ ਜਾਂਦੇ ਨੇ ਤਾਂ ਉਹ ਦੀਵਾ ਫੂਕ ਮਾਰ ਕੇ ਬਿਝਾ ਦਿੰਦੇ ਆ, ਪਰ ਦੀਵਾ ਉਸ ਮੇਰੇ ਵਰਗੇ ਨੂੰ ਦੇ ਦਿੰਦੇ ਨੇ, ਸਿਖਿਆਰਥੀ ਨੂੰ। ਉਹ ਸਵਾਲ ਪੁੱਛਦਾ, ਕਹਿੰਦੇ ਮਹਾਂਪੁਰਖੋ ਇਹ ਕੀ? ਕਹਿੰਦੇ ਮੈਂ ਤੈਨੂੰ ਦੀਵਾ ਦੇ ਦਿੱਤਾ, ਮੈਂ ਤੈਨੂੰ ਦੱਸਤਾ ਪਹਿਲਾਂ ਗਿਆਨ ਚਾਨਣ ਦੇ ਦਿੱਤਾ, ਇਹ ਜਿੱਥੇ ਤੱਕ ਮੇਰੀ ਰੇਂਜ ਸੀਗੀ, ਮੇਰਾ ਗੇਟ ਸੀ, ਮੈਂ ਉੱਥੇ ਤੱਕ ਹੀ ਤੈਨੂੰ ਦੀਵੇ ਦੀ ਰੋਸ਼ਨੀ ਦੇ ਸਕਦਾ ਹਾਂ। ਉਸ ਤੋਂ ਬਾਅਦ ਹੁਣ ਜਿਹੜਾ ਆਹ ਰਾਹ ਆ ਇਸ 'ਤੇ ਤੈਂ ਚੱਲਣਾ, ਦੀਵਾ ਮੇਰਾ ਹੈ, ਜਲਾਉਣਾ ਤੈਂ ਆ, ਤੈਂ ਆਪਣੀ ਰੋਸ਼ਨੀ ਆਪ ਕਰਨੀ ਆ, ਤੂੰ ਮੇਰਾ ਦੀਵਾ ਜ਼ਰੂਰ ਲੈ ਸਕਦਾ। ਬੜੇ ਡੂੰਘੇ ਅਰਥ ਨੇ ਇਹਨਾਂ ਦੇ, ਕਿ ਆਪਾਂ ਗੁਰੂ ਸਾਹਿਬ ਤੋਂ ਗੁਰਦੁਆਰਾ ਸਾਹਿਬ ਜਾ ਕੇ ਬਾਣੀ ਪੜ੍ਹ ਕੇ, ਬਾਣੀ ਸੁਣ ਕੇ, ਕੀਰਤਨ ਕਰਕੇ ਉਹ ਇੱਕ ਦੀਵਾ ਲੈ ਕੇ ਅਸੀਂ ਬਾਹਰ ਨਿਕਲਦੇ ਹਾਂ, ਸਾਨੂੰ ਗੁਰੂ ਸਾਹਿਬ ਦੀਵਾ ਦੇ ਦਿੰਦੇ ਨੇ, ਪਰ ਰਾਹ 'ਚ ਆਉਂਦੇ ਆਉਂਦੇ ਅਸੀਂ ਦੀਵਾ ਆਪ ਜਗਾ ਕੇ ਆਉਣਾ ਆ, ਆਪਣਾ ਦੀਵਾ ਹੋਣਾ ਹੈ, ਗੁਰੂ ਸਾਹਿਬ ਦੇ ਦੀਵੇ ਦੇ ਉੱਤੇ ਸਵਾਰ ਹੋ ਕੇ ਨਹੀਂ ਅਸੀਂ ਆ ਸਕਦੇ। ਸੋ ਰਿਸਪੋਂਸੀਬਿਲਿਟੀ ਆ, ਗੁਰੂ ਸਾਹਿਬ ਸਾਨੂੰ ਰਾਹ ਦੱਸ ਸਕਦੇ ਆ, ਦੀਵਾ ਦੇ ਸਕਦੇ ਆ, ਦੀਵਾ ਜਗਾਉਣ ਦੀ ਤਾਂਘ ਦੇ ਸਕਦੇ ਆ, ਦੀਵਾ ਜਗਾਉਣ ਦੀ ਵਿਧੀ ਦੇ ਸਕਦੇ ਆ। ਜੇ ਅਸੀਂ ਆਪ ਹੀ ਨਾ ਜਗਾਇਆ ਤਾਂ ਉਹਦਾ ਕੋਈ ਅਰਥ ਨਹੀਂ ਹੈਗਾ। ਜਿਸ ਤਰ੍ਹਾਂ ਅਜਾਮਲ ਦੀ ਕਹਾਣੀ ਤੁਸੀਂ ਸੁਣੀ ਹੋਣੀ ਆ, ਬਾਣੀ 'ਚ ਵੀ ਆਉਂਦੀ ਆ, ਬਹੁਤ ਆਉਂਦੀ ਆ। ਅਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ, ਜਾ ਗਤ ਕੋ ਜੋ ਗੁਈਸਰ ਬਾਸ਼ਤ, ਸੋ ਗਤ ਛਿੰਨ ਮੈਂ ਪਾਈ। ਅੰਤ ਕਾਲ ਦੇ ਵਿੱਚ ਅਜਾਮਲ ਨੂੰ ਪਰਮਾਤਮਾ ਦੀ ਸੁਧ ਆਉਂਦੀ ਹੈ, ਕਿਉਂਕਿ ਉਹਦੇ ਬੱਚੇ ਦਾ ਨਾਮ ਨਾਰਾਇਣ ਰੱਖਿਆ ਹੁੰਦਾ ਆ, ਅਤੇ ਉਹਨੂੰ ਆਵਾਜ਼ ਮਾਰਦਾ ਜਮਦੂਤ ਲੈਣ ਆਉਂਦੇ ਆ, ਤਾਂ ਉਹ ਦੇਖਦੇ ਆ ਕਿ ਇਹ ਤਾਂ ਪਰਮਾਤਮਾ ਦਾ ਨਾਮ ਜਪ ਰਿਹਾ ਹੈ, ਉਹ ਮੁੜ ਜਾਂਦੇ ਨੇ। ਸੋ ਉਹਦੇ ਵੀ ਇਹੀ ਹੁੰਦੇ ਆ ਕਿ ਉਹ ਉੱਚ ਬ੍ਰਾਹਮਣ ਪਰਿਵਾਰ ਦੇ ਵਿੱਚ ਪੈਦਾ ਹੁੰਦਾ, ਉਸਦਾ ਬਾਪ ਬੜਾ ਹੀ ਚਾਰੇ ਵੇਦਾਂ ਦਾ ਗਿਆਤਾ ਰਾਜ ਪੁਰੋਹਿਤ ਹੁੰਦਾ ਆ, ਬੜੀ ਮਿਹਨਤ ਦੇ ਨਾਲ ਉਸਨੂੰ ਸਾਰਾ ਗਿਆਨ ਦਿੰਦਾ, ਅਤੇ ਜਾਣ ਲੱਗਾ ਕਹਿੰਦਾ ਵੀ ਬੇਟਾ ਤੂੰ ਰਾਜ ਪੁਰੋਹਿਤ ਬਣੇਗਾ, ਪਰ ਤੂੰ ਸ਼ਹਿਰ ਦੇ ਦੱਖਣ ਵੱਲ ਨਾ ਜਾਈ, ਉਹ ਗਲੀਆਂ 'ਚੋਂ ਨਾ ਲੰਘੀ। ਕਹਿੰਦੇ ਕਿਉਂ? ਉੱਥੇ ਕਹਿੰਦੇ ਪਾਪ ਵਰਤਦਾ ਆ, ਤੂੰ ਉੱਧਰ ਨੂੰ ਜਾਈ ਨਾ, ਤੇਤੇ ਸੰਭਾਲ ਨਹੀਂ ਹੋਣਾ। ਇਹ ਬਚਨ ਕਰ ਗਏ, ਰਾਜ ਪੁਰੋਹਿਤ ਬਣ ਗਿਆ। ਅਖੀਰ ਨੂੰ ਉੱਧਰ ਜਾਂਦਾ ਘੋੜੇ 'ਤੇ, ਤਾਂ ਇੱਕ ਦਿਨ ਕਹਿੰਦਾ ਮੈਂ ਦੇਖਾਂ ਸਹੀ ਹੈ ਕੀ ਆ। ਸੋ ਉਹ ਸਾਧੂ ਪੁਰਖ ਜਿਹੜੇ ਉਹਦੇ ਪਿਤਾ ਹੁੰਦੇ ਆ, ਸਾਧੂ ਪੁਰਖ ਹੁੰਦੇ ਨੇ, ਉਹਨਾਂ ਦੇ ਬਚਨਾਂ ਤੋਂ ਡੋਲ ਜਾਂਦਾ ਆ, ਅਤੇ ਡੋਲਣ ਤੋਂ ਬਾਅਦ ਫਿਰ ਪਤਾ ਹੀ ਆ ਸਾਰਿਆਂ ਨੂੰ ਕੀ ਹੁੰਦਾ ਆ, ਕਿ ਉਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਜਿੱਥੇ ਦੇਹ ਦਾ ਵਪਾਰ ਚੱਲ ਰਿਹਾ ਹੁੰਦਾ, ਪ੍ਰੋਸਟੀਟਿਊਸ਼ਨ ਚੱਲ ਰਹੀ ਹੁੰਦੀ ਆ, ਉਸ ਗਰਕਣ ਦੇ ਵਿੱਚ ਫਸ ਜਾਂਦਾ, ਅਤੇ ਆਪਣਾ ਸੰਤੁਲਨ ਖੋ ਬੈਂਦਾ, ਪਰਿਵਾਰ ਵੀ ਖੋ ਬੈਂਦਾ, ਅਤੇ ਫਿਰ ਉਸ ਜੀਵਨ ਦੇ ਵਿੱਚ ਆਪਣੇ ਉਹਨੂੰ ਸ਼ਹਿਰ ਤੋਂ ਬਾਹਰ ਨਿਕਾਲਾ ਮਿਲਦਾ ਆ ਰਾਜ ਤੋਂ, ਅਤੇ ਜੀਵਨ ਪਾਪਾਂ ਦੇ ਵਿੱਚ ਉਹਦਾ ਚੱਲਦਾ ਆ, ਪਰ ਅਖੀਰ ਦੇ ਵਿੱਚ ਉਹ ਛੁੱਟਦਾ ਆ। ਸੋ ਇਹ ਜ਼ਿੰਮੇਵਾਰੀਆਂ ਪੇਰੈਂਟਸ ਦੀਆਂ ਹੁੰਦੀਆਂ ਨੇ, ਆਪਣੀਆਂ ਹੁੰਦੀਆਂ ਨੇ, ਪਹਿਲਾਂ ਆਪਣੇ ਆਪ ਨੂੰ ਤੁਸੀਂ ਅਸੀਂ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਰੱਖਣਾ, ਅਤੇ ਬੱਚੇ ਨੂੰ ਅਸੀਂ ਗਾਂ ਕਿਸ ਤਰ੍ਹਾਂ ਬੱਚਿਆਂ ਨੂੰ ਪਾਸ ਔਨ ਕਰਨਾ। ਬਹੁਤ ਸਾਰੇ ਅੱਜ ਕੱਲ੍ਹ ਇਹ ਬਿਰਤੀ ਧਾਰਨ ਕਰਕੇ ਬਹਿ ਗਏ ਹਾਂ ਅਸੀਂ, ਕਿ ਲਾਈਫ ਇਜ਼ ਫਨ, ਨਜ਼ਾਰੇ ਲਓ, ਰਿਸਪੋਂਸੀਬਿਲਿਟੀ ਕੀ ਹੈ? ਟੀਨੇਜਰ ਨਿਆਣਿਆਂ ਨੂੰ ਦੇਖਣਾ ਹੀ ਨਹੀਂ ਆਪਾਂ, ਉਹਨਾਂ ਨੇ ਕੋਈ ਗੱਲ ਨਹੀਂ, ਸਕੂਲ 'ਚ ਆਪੇ ਨਹੀਂ, ਸਕੂਲ 'ਚ ਨਹੀਂ, ਜਿਹੜੇ ਐਥਿਕਸ ਹੈ ਉਹ ਅਸੀਂ ਦੇਣੇ ਆ। 18 ਸਾਲ ਤੱਕ ਅਸੀਂ ਆਪਣੇ ਬੱਚੇ ਨੂੰ ਸੰਭਾਲ ਲਈਏ ਨਾ, ਅਤੇ ਸਾਰੀ ਉਮਰ ਉਹ ਸਟੇਬਲ ਰਹੇਗਾ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਸੋਹਣੇ ਜਿਹੇ ਗੀਤ ਤੋਂ, ਰਣਜੀਤ ਬਾਵੇ ਦੀ ਆਵਾਜ਼ ਦੇ ਵਿੱਚ।
ਖੜਕੇ ਗਲਿਆਂ ਦੇ ਪਲੋਸ ਕੇ ਤੋੜਦੀਆਂ ਸਿਰ ਮਾਵਾ ਮਿੱਟੀ ਦੇ ਪੁੱਤਰਾਂ ਤੋਂ ਉੱਪਰ ਆਖੇ ਅਸ਼ਕੇ ਜਾਵਾ
ਇੱਕ ਵਾਰੀ ਫਿਰ ਸਵਾਗਤ ਸਾਰੇ ਸੱਜਣਾ ਮਿੱਤਰਾਂ ਦਾ ਜਿਹੜੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਮੈਸੇਜ ਆ ਰਹੇ ਨੇ ਪਰ ਪਹਿਲਾਂ ਆਪਾਂ ਮੌਸਮ ਦੀ ਜਾਣਕਾਰੀ ਸਾਂਝੀ ਕਰੀਏ ਮੀਂਹ ਪੈ ਰਿਹਾ ਸਾਡੇ ਤਾਂ ਕਾਫੀ ਨੁਕਸਾਨ ਹੋ ਰਿਹਾ ਇਲਾਕੇ ਦੇ ਵਿੱਚ ਮੀਂਹ ਨਾਲ ਨਹੀਂ ਮੀਂਹ ਦੇ ਪਾਣੀ ਨਾਲ ਨਹੀਂ ਫਸਲ ਨਹੀਂ ਟੁੱਟ ਰਹੀ ਕਿਉਂਕਿ ਮੀਂਹ ਦੇ ਵਿੱਚ ਟੁੱਟ ਨਹੀਂ ਸਕਦੀ ਇਸ ਵੇਲੇ ਸਰਦੀਆਂ ਵਰਗਾ ਮਾਹੌਲ ਬਣਿਆ ਹੋਇਆ ਪੈਰ ਠਰ ਰਹੇ ਨੇ ਸਿਡਨੀ ਦੇ ਵਿੱਚ ਵੀ ਮੀਂਹ ਪੈ ਰਿਹਾ ਕਹਿੰਦੇ 22 ਡਿਗਰੀ ਤਾਪਮਾਨ ਰਹੇਗਾ ਮੈਲਬਨ ਦੇ ਵਿੱਚ ਹਲਕੇ ਬੱਦਲ 22 ਡਿਗਰੀ ਬ੍ਰਿਸਬਨ ਦੇ ਵਿੱਚ ਗਰਜ ਨਾਲ ਛਿੱਟਾਂ 27 ਡਿਗਰੀ ਔਰ ਪਰਥ ਵਿੱਚ ਦਿਨ ਸਾਫ਼ 32 ਡਿਗਰੀ ਐਡਲੇਡ 26 ਡਿਗਰੀ ਦਿਨ ਸਾਫ਼ ਕੈਨਬਰਾ ਵਿੱਚ ਘਣੇ ਬੱਦਲ 18 ਡਿਗਰੀ ਡਾਰਵਿਨ ਦੇ ਵਿੱਚ ਗਰਜ ਨਾਲ ਛਿੱਟਾਂ 34 ਡਿਗਰੀ ਤਾਪਮਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 15 ਡਿਗਰੀ ਹੈ ਇਸ ਵੇਲੇ ਔਰ ਦਿਨਾਂ ਨੂੰ 22 ਡਿਗਰੀ ਤੱਕ ਮੀਂਹ ਪੈਣ ਦੀ ਵੀ ਉਮੀਦ ਹੈ ਸ਼ਾਮ ਨੂੰ ਅੱਜ ਸੋ ਇਹ ਸੀ ਮੌਸਮ ਦੀ ਜਾਣਕਾਰੀ ਅਤੇ ਸਾਡੇ ਨਾਲ ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ 'ਚ ਜੁੜੇ ਹੋਏ ਨੇ ਸਤਿਕਾਰਯੋਗ ਅਜਮੇਰ ਸਿੰਘ ਜੀ ਕੈਨਬਰਾ ਵਾਲੇ ਉਹਨਾਂ ਨੇ ਆਪਣੀ ਟਿੱਪਣੀ ਕੀਤੀ ਹੈ ਕਿ ਮਾਪਿਆਂ ਨੂੰ ਨਾਬਾਲਗ ਬੱਚੇ ਦੇ ਦੋਸ਼ਾਂ ਵਾਸਤੇ ਜ਼ਿੰਮੇਵਾਰ ਠਹਿਰਾਉਣਾ ਬਹੁਤ ਹੀ ਸਹੀ ਕਦਮ ਹੈ ਇਹ ਮਾਪਿਆਂ ਨੂੰ ਜ਼ਿੰਮੇਵਾਰ ਬਣਾਵੇਗਾ ਖਾਸ ਕਰਕੇ ਅਜਮੇਰ ਸਿੰਘ ਜੀ ਜਦੋਂ ਡਾਇਰੈਕਟ ਐਵੀਡੈਂਸ ਹੈਗੀ ਹੈ ਕਿ ਉਹਨਾਂ ਨੇ ਬੰਦੂਕ ਲੈ ਕੇ ਦਿੱਤੀ ਉਹਨਾਂ ਨੂੰ ਟੀਚਰਾਂ ਨੇ ਵਾਰਨ ਕੀਤਾ ਸਿਸਟਮ ਨੇ ਵਾਰਨ ਕੀਤਾ ਉਹ ਪੇਰੈਂਟਸ ਵਾਰਨਿੰਗ 'ਤੇ ਰਿਸਪੋਂਸ ਨਹੀਂ ਦਿੱਤੀ ਦਿੱਤੀ ਤਾਂ ਮਜ਼ਾਕੀਆ ਤੌਰ ਦੇ ਵਿੱਚ ਦਿੱਤੀ ਸੋ ਕਿਤੇ ਨਾ ਕਿਤੇ ਕੜੀ ਜਦੋਂ ਜੁੜਦੀ ਹੈ ਸਬੂਤ ਹੈਗੇ ਬੜੇ ਸੋਚ ਸਮਝ ਕੇ ਪ੍ਰੋਸੀਕਿਊਟਰ ਉਹ ਫੀਮੇਲ ਹੈ ਲੇਡੀ ਹੈ ਅਤੇ ਮੈਂ ਜਦੋਂ ਉਹਦੀ ਸਾਰੀ ਵਾਰਤਾ ਸੁਣ ਕੇ ਕਿਉਂ ਚਾਰਜ ਕੀਤਾ ਤਾਂ ਮੈਨੂੰ ਸਮਝ ਆਈ ਕਿ ਸ਼ੀ ਇਜ਼ ਰਾਈਟ ਜੇ ਸਾਡੇ ਹੱਕ ਨੇ ਤਾਂ ਸਾਡੀਆਂ ਡਿਊਟੀਜ਼ ਵੀ ਬਣਦੀਆਂ ਨੇ ਸਾਡੇ ਫਰਜ਼ ਵੀ ਨੇ ਗਨ ਰੱਖਣ ਦਾ ਹੱਕ ਹੈ ਸੰਵਿਧਾਨ ਦੇ ਤੌਰ 'ਤੇ ਸੰਵਿਧਾਨ ਵਜੋਂ ਅਮਰੀਕਾ ਦੇ ਵਿੱਚ ਪਰ ਉਸ ਦੀਆਂ ਡਿਊਟੀਜ਼ ਵੀ ਨੇ ਉਸ ਦੇ ਜ਼ਿੰਮੇਵਾਰੀਆਂ ਵੀ ਨੇ ਅਤੇ ਜੇ ਅਸੀਂ ਉਹਨੂੰ ਅਣਗੌਲਾ ਕਰੀ ਜਾਣਾ ਸੈਲਫ ਡਿਫੈਂਸ ਦੇ ਵਿੱਚ ਆਪਾਂ ਰੱਖ ਸਕਦੇ ਹਾਂ ਪਰ ਇਹ ਕੀ ਗੱਲ ਹੋਈ ਕਿ ਸਕੂਲਾਂ ਦੇ ਵਿੱਚ ਲੈ ਕੇ ਜਾਣੀ ਪਹਿਲੀ ਗੱਲ ਤਾਂ ਸਕੂਲਾਂ ਦੇ ਮੇਰਾ ਖਿਆਲ 100 ਮੀਟਰ ਦਾ ਰੂਲ ਹੈ ਅਮਰੀਕਾ 'ਚ ਕਿ ਉੱਥੇ ਲੈ ਕੇ ਨਹੀਂ ਜਾ ਸਕਦੇ ਸਕੂਲਾਂ ਦੇ ਆਪਣੀ ਸੈਲਫ ਡਿਫੈਂਸ ਕਰ ਸਕਦੇ ਹਾਂ ਸੋ ਇਸ ਕਰਕੇ ਜਦੋਂ ਡਾਇਰੈਕਟ ਐਵੀਡੈਂਸ ਹੈਗੀ ਹੈ ਬੱਚੇ ਦੀ ਪੇਰੈਂਟਸ ਦੇ ਦੀ ਵੀ ਉਸ ਕੰਮ ਦੇ ਵਿੱਚ ਇਨਵੋਲਵ ਹੈ ਤਾਂ ਹੋ ਜਾਣਾ ਚਾਹੀਦਾ ਪਰ ਇਹਦੇ ਬਾਰੇ ਵੀ ਕਈ ਵਾਰੀ ਅਨਭੋਲ ਮਾਂ ਬਾਪ ਫਸ ਸਕਦੇ ਨੇ ਡਾਇਰੈਕਟ ਐਵੀਡੈਂਸ ਹੈਗੀ ਆ ਤਾਂ ਇਹ ਚੰਗੀ ਗੱਲ ਹੈ ਸਾਡੇ ਨਾਲ ਜੀ ਐਸ ਚਾਲ ਵੀ ਜੁੜਦੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਦੇ ਵਿੱਚ ਅਤੇ ਮਨਿੰਦਰ ਸਿੰਘ ਹੁਣਾਂ ਦੀ ਰਿਪੋਰਟ ਦੇ ਰਹੇ ਨੇ ਬਲੈਕ ਟਾਊਨ ਸਿਟੀ ਕੌਂਸਲ ਕੱਲ੍ਹ ਕੌਂਸਲ ਦੀਆਂ ਇਲੈਕਸ਼ਨਾਂ ਸੀਗੀਆਂ ਸੋ ਮਨਿੰਦਰ ਸਿੰਘ ਹੁਣੀ ਸਾਡੇ ਆਪਣੇ ਉਹ ਲੇਬਰ ਪਾਰਟੀ ਵੱਲੋਂ ਕੌਂਸਲਰ ਦੁਆਰਾ ਫਿਰ ਇਲੈਕਟ ਹੋਏ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਅਤੇ ਹੋਰ ਵੀ ਕਈ ਖਬਰਾਂ ਸ਼ੇਅਰ ਕੀਤੀਆਂ ਨੇ ਉਹ ਵੀ ਆਪਾਂ ਕਰਾਂਗੇ। ਪਰਮਜੀਤ ਸਿੰਘ ਧਾਲੀਵਾਲ ਪਿਆਰਿਓ, ਕੀ ਹਾਲ ਚਾਲ ਹੈ ਬ੍ਰਿਸਬੇਨ ਦਾ? ਠੀਕ ਠਾਕ ਹੋ? ਕੁਲਵੀਰ ਸੰਧੂ ਵੀ ਆ ਗਏ ਨੇ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ ਪਿਆਰਿਓ। ਸੁਖਜੀਵਨ ਗਰੇਵਾਲ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ ਅਤੇ ਉਹ ਵੀ ਸਭ ਨੂੰ ਫਤਿਹ ਬੁਲਾ ਰਹੇ ਨੇ। ਸੋ ਸਾਰਿਆਂ ਦਾ ਹੀ ਸਵਾਗਤ ਜੀ ਆਇਆਂ ਨੂੰ। ਗਿਆਨੀ ਜੀ ਆਉਂਦੇ ਹੋਣਗੇ, ਆਪਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈਣਾ ਆ। ਅਤੇ ਖਬਰਾਂ ਦੇ ਵਿੱਚ ਚਾਲ ਸਾਹਿਬ ਨੇ ਖਬਰ ਸਾਂਝੀ ਕੀਤੀ ਸੀ ਕਿ ਇਟਲੀ ਦੇ ਵਿੱਚ ਫੇਕ ਸਿਲੀਕਨ ਬਾਂਹ ਦੇ ਵਿੱਚ ਉਹ ਟੀਕਾ ਲਵਾ ਕੇ ਸਰਟੀਫਿਕੇਟ ਲੈ ਰਿਹਾ ਹੈ ਇੱਕ 50 ਸਾਲ ਦਾ। ਸੋ ਨਕਲੀ ਬਾਂਹ ਦੇ ਵਿੱਚ ਟੀਕਾ ਲਵਾ ਕੇ। ਸੋ ਇਹ ਪਤਾ ਨਹੀਂ ਕਿੱਧਰ ਨੂੰ ਤਰ੍ਹਾਂ ਤਰ੍ਹਾਂ ਦੀ ਦੁਨੀਆ ਹੈ, ਕੁਛ ਨਹੀਂ ਕਰ ਸਕਦੇ। ਬਹੁਤ ਸਾਰੀਆਂ ਉਹ ਜਿਹੀਆਂ ਖਬਰਾਂ ਆ ਰਹੀਆਂ ਟੀਕਿਆਂ ਦੀਆਂ ਕਿ ਵੈਸੇ ਹੀ ਸਰਟੀਫਿਕੇਟ ਲਈ ਜਾ ਰਹੇ ਨੇ, ਟੀਕੇ ਨਹੀਂ ਲਵਾਏ। ਕਈ ਲਵਾਉਣਾ ਨਹੀਂ ਚਾਹੁੰਦੇ, ਉਹ ਹੈਲਥੀ ਨੇ, ਉਹ ਕਹਿੰਦੇ ਸਾਨੂੰ ਲੋੜ ਨਹੀਂ ਹੈਗੀ। ਉਹ ਵੀ ਗੱਲ ਸੱਚੀ ਹੈ। ਅਤੇ ਕਈ ਥਾਂ ਬਿਨਾਂ ਟੀਕੇ ਵਾਲਿਆਂ ਨੂੰ ਕਹਿੰਦੇ ਸ਼ੋਪਿੰਗ ਸੈਂਟਰ 'ਚ ਨਹੀਂ ਵੜਨ ਦੇਣਾ, ਇਹ ਵੀ ਗੱਲ ਗਲਤ ਹੈ। ਜੇ ਬੰਦੇ ਹੈਲਥੀ ਆ, ਬੜੇ ਸੋਹਣੇ ਨੋਰਮਲ ਹੈ, ਤਾਂ ਉਹਨਾਂ ਨੂੰ ਕਿਉਂ ਨਹੀਂ ਵੜਨ ਦੇਣਾ? ਠੀਕ ਹੈ। ਅਤੇ ਇਹ ਗੱਲ ਵੈਸੇ ਮੇਰੇ ਹਜਮ ਨਹੀਂ ਹੁੰਦੀ ਕਿ ਇੱਕ ਬੰਦਾ ਹੈਲਥੀ ਹੈ, ਉਹਨੂੰ ਕਰੋਨਾ ਨਹੀਂ ਹੈਗੀ, ਉਹ ਸੁਪਰ ਮਾਰਕੀਟ ਚੱਲ ਜਾਏਗਾ, ਸ਼ੋਪਿੰਗ ਸੈਂਟਰ 'ਚ, ਕਿਤੇ ਵੀ ਚੱਲ ਜਾਏਗਾ। ਚਾਂਸ ਤਾਂ ਉਹਨੂੰ ਹੋਣ ਦੇ ਆ ਅਤੇ ਉਹਨੂੰ ਕਿਤੇ ਦੂਜੇ ਲੋਕਾਂ ਤੋਂ ਲੱਗ ਜਾਊਗੀ। ਉਹ ਕਿਉਂ ਖਤਰਾ ਬਣਿਆ, ਉਹ ਕਿਉਂ ਖਤਰਾ ਬਣ ਰਿਹਾ ਸੋਸਾਇਟੀ ਦੇ ਲਈ, ਮੈਨੂੰ ਇਹ ਗੱਲ ਨਹੀਂ ਸਮਝ ਆਈ। ਜਿਹੜਾ ਬੰਦਾ ਹੈਲਥੀ ਹੈ, ਉਹ ਕਿਸ ਤਰ੍ਹਾਂ ਖਤਰਾ ਆ? ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਸਾਡੇ ਲੋਕ ਖਰਾਬ ਨੇ, ਸਾਡੇ ਇੰਡੀਅਨ ਹੈ, ਸਾਡੇ ਪੰਜਾਬੀ ਓ ਆ। ਇਹ ਜਿਹੜੀ ਬੇਵਕੂਫੀ ਹੁੰਦੀ ਹੈ ਨਾ, ਇਹ ਨਹੀਂ ਬਿਤਕਰਾ ਕਰਦੀ ਗੋਰੇ ਕਾਲੇ 'ਚ। ਜਿਹਦੇ ਜਿਹੜੇ ਬੰਦਾ ਬੇਵਕੂਫ ਹੈ, ਜਿਹਨੂੰ ਕਹਿੰਦੇ ਜਿਹੜਾ ਲਾਹੌਰ ਵੀ ਬੁੱਧੂ ਉਹ ਪਿਸ਼ੌਰ ਵੀ ਬੁੱਧੂ, ਉਹਨੇ ਉਹੀ ਰਹਿਣਾ। ਇਹ ਸਾਰਿਆਂ 'ਚ ਆ। ਸਮ ਮਦਰਸ ਡੂ ਹੈਵ ਐਮ, ਇੱਕ ਬੜਾ ਮਸ਼ਹੂਰ ਡਾਇਲੋਗ ਹੈ, ਇੱਕ ਮੇਰਾ ਖਿਆਲ ਸ਼ਾਇਦ ਕੌਮੇਡੀ ਸੀਰੀਅਲ ਵੀ ਰਿਹਾ ਆ ਬ੍ਰਿਟਿਸ਼ ਕੌਮੇਡੀ ਦੇ ਵਿੱਚ, ਸਮ ਮਦਰਸ ਡੂ ਹੈਵ ਦੈਮ, ਕਿ ਕੁਛ ਮਾਵਾਂ ਇਹੋ ਜਿਹਾ ਨੂੰ ਜੰਮ ਦਿੰਦੀਆਂ ਆ ਕਿਤੇ ਵੀ। ਜਸਵੰਤ ਰਾਏ ਮੈਲਬਨ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ ਜਿਹੜਾ ਨਵਾਂ ਓਮੀਕਰੋਨ ਹੈ, ਉਹ ਟੀਵੀ ਮੀਡੀਆ ਰਾਹੀਂ ਕਾਫੀ ਫੈਲ ਰਿਹਾ ਹੈ। ਅਤੇ ਵੈਸੇ ਇਸ ਦੇ ਨਾਲ ਥੋੜ੍ਹੇ ਕੇਸਾਂ ਨਾਲ ਸਾਊਥ ਆਸਟ੍ਰੇਲੀਆ ਨੇ ਵੀ 14 ਦਿਨ ਦਾ ਕੁਆਰੰਟੀਨ ਕਰਤਾ 7 ਦਿਨ ਤੋਂ। ਅਤੇ ਉੱਧਰ ਵੈਸਟਰਨ ਆਸਟ੍ਰੇਲੀਆ ਵਾਲੇ ਵੀ ਗਾਹ ਪਾਈ ਜਾ ਰਹੇ ਨੇ, ਕਹਿੰਦੇ ਅਸੀਂ ਵੜਨੇ ਨਹੀਂ ਦੇਣਾ ਕਿਤੇ। ਹੁਣ ਆਉਣ ਵਾਲੇ ਟਾਈਮ ਦੇ ਵਿੱਚ 15 ਤਰੀਕ ਤੋਂ, ਵੈਸੇ ਤਾਂ ਹੁਣ ਫਲਾਈਟਾਂ ਆ ਜਾਣੀਆਂ ਸੀ, 15 ਤਰੀਕ ਤੋਂ ਨਿਊ ਸਾਊਥ ਵੇਲਸ ਤੋਂ ਇੰਡੀਆ ਜਾਣਾ, ਇੰਗਲੈਂਡ ਜਾਣਾ ਅਤੇ ਉੱਥੋਂ ਵਾਪਸ ਆਉਣਾ ਕੋਈ ਪ੍ਰੋਬਲਮ ਨਹੀਂ ਹੋਏਗੀ। ਪਰ ਵਿਦ ਇਨ ਕੰਟਰੀ, ਨਿਊ ਸਾਊਥ ਵੇਲਸ ਤੋਂ ਕੁਇਨਜ਼ਲੈਂਡ ਜਾਣਾ, ਨਿਊ ਸਾਊਥ ਵੇਲਸ ਤੋਂ ਵੈਸਟ ਆਸਟ੍ਰੇਲੀਆ ਜਾਣਾ, ਇਹਦੇ 'ਚ ਬਹੁਤ ਵੱਡੀ ਸਮੱਸਿਆ ਹੋਏਗੀ। ਕਿਉਂਕਿ ਜਿਹੜੀ ਵਾਇਰਸ ਹੈ ਨਾ, ਇਹਨੂੰ ਪਤਾ ਹੈ ਵੀ ਬਾਰਡਰ ਹੈ ਇੱਥੇ। ਬੜੇ ਚੁਟਕਲੇ ਬਣੇ ਨੇ ਇਹਦੇ, ਕਹਿੰਦੇ ਵਾਇਰਸ ਨੂੰ ਪਤਾ ਹੈ ਵੀ ਇੱਥੇ ਕੁਇਨਜ਼ਲੈਂਡ ਦਾ ਬਾਰਡਰ ਹੈ, ਇੱਥੇ ਵੈਸਟਰਨ ਆਸਟ੍ਰੇਲੀਆ ਦਾ ਬਾਰਡਰ ਹੈ, ਪਤਾ ਹੈ। ਵੈਸੇ ਇਹ ਕਾਫੀ ਇਫੈਕਟਿਵ ਵੀ ਹੈ, ਐਸੀ ਗੱਲ ਨਹੀਂ ਹੈਗੀ। ਬਾਰਡਰ ਕਲੋਜ਼ਰ ਜਿਹੜੇ ਨੇ ਇਫੈਕਟਿਵ ਨੇ। ਮੈਂ ਤੁਹਾਨੂੰ ਇਹਦੀ ਇੱਕ ਐਗਜ਼ਾਮਪਲ ਦਿੰਦਾ ਕਿ ਇੱਕ ਬਲੈਕ ਸਿਗਰਟ ਕੋਟਾ ਦੀ ਬਿਮਾਰੀ ਹੈ ਕੇਲਿਆਂ ਦੇ ਵਿੱਚ, ਜਾਂ ਪੈਨਮਾ ਡਿਜ਼ੀਜ਼ ਦੀ ਹੈ, ਜਾਂ ਪੰਚੀ ਟੋਪ ਜਿਹੜੇ ਉੱਪਰੋਂ ਪੰਚ ਨੇ ਉਹਦੇ ਗਲਣੇ ਸ਼ੁਰੂ ਹੁੰਦੇ, ਗਾਲਾ ਪੈ ਜਾਂਦਾ ਗੋਭੇ 'ਚ ਵਿੱਚ ਕੇਲੇ ਦੇ, ਉਹ ਮੁਲੰਬਾ ਏਰੀਆ ਦੇ ਵਿੱਚ ਕਾਫੀ ਰਹੀ ਆ, ਕਾਫੀ ਦੇਰ ਤੋਂ ਹੈ। ਅਤੇ ਇੱਦਾਂ ਦੇ ਕੰਟਰੋਲ ਕਰਕੇ ਵੀ ਇੱਧਰੋਂ ਇੱਧਰ ਨਹੀਂ ਜਾ ਸਕਦਾ, ਉਹਦਾ ਪਲਾਂਟ ਮਟੀਰੀਅਲ ਇੱਧਰੋਂ ਉੱਧਰ ਨਹੀਂ ਜਾ ਸਕਦਾ, 40-50 ਸਾਲ ਉਸ ਨੂੰ ਉੱਧਰ ਹੀ ਰੱਖਿਆ, ਉਸ ਬਿਮਾਰੀ ਨੂੰ ਆਉਣ ਨਹੀਂ ਦਿੱਤੀ ਇੱਧਰ। ਸੋ ਕਾਫੀ ਸਟ੍ਰਿਕਟ ਕੰਟਰੋਲ ਹੈ। ਪਰ ਬੰਦਿਆਂ ਦੀ ਕਿੰਨੀ ਕੁ ਦੇਰ ਹੋ ਸਕਦੀ ਆ? ਜਿਹੜਾ ਵੈਸਟਰਨ ਆਸਟ੍ਰੇਲੀਆ, ਉਹ ਕਿੰਨੀ ਕੁ ਦੇਰ ਬੰਦ ਰੱਖੇਗਾ ਕਿ ਲੋਕ ਉਹਨਾਂ ਦੇ ਬਾਹਰ ਜਾ ਨਹੀਂ ਸਕਦੇ, ਬਾਹਰੋਂ ਅੰਦਰ ਆ ਨਹੀਂ ਸਕਦੇ? ਅਪਰਾਈਜ਼ਿੰਗ ਹੋਏਗੀ, ਔਰ ਫਿਰ ਹੋਏਗੀ, ਯੂ ਗੋਟ ਟੂ ਲਿਵ ਵਿਦ ਇਟ। ਸੋ ਆਓ ਫਿਰ ਇੱਕ ਹੋਰ ਗੀਤ ਸੁਣਦੇ ਹਾਂ ਅਤੇ ਉਸ ਤੋਂ ਬਾਅਦ ਗਿਆਨੀ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ। ਫਿਰ ਆਪਾਂ ਅੱਜ ਉਹਨਾਂ ਦੀਆਂ ਵੀ ਸੁਣਨੀਆਂ ਨੇ ਅਤੇ ਦੇਖਦੇ ਹਾਂ ਕਿ ਕੀ ਕਰ ਰਹੇ ਨੇ।
ਕਰ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲ ਵਾਲੀ ਗੱਲ। ਇਸ ਪ੍ਰੋਗਰਾਮ ਦੇ ਸਪੌਂਸਰ ਨੇ HK ਕਿਡਸ। ਬੱਚਿਆਂ ਦੇ ਟ੍ਰੈਡੀਸ਼ਨ ਅਤੇ ਵੈਸਟਰਨ ਵੀਅਰ ਲਈ ਯਾਦ ਰੱਖੋ HK ਕਿਡਸ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਤੇ ਸਾਡੇ ਤਾਂ ਮੀਂਹ ਪੈ ਰਿਹਾ, ਪਕੌੜਿਆਂ ਦਾ ਮਾਹੌਲ ਬਣ ਰਿਹਾ। ਸੋ ਮੈਨੂੰ ਲੱਗਦਾ ਅੱਜ ਪ੍ਰੋਗਰਾਮ ਤੋਂ ਬਾਅਦ ਪਰੌਂਠੇ ਵੀ ਮਿਲਣਗੇ। ਦਿਨ ਐਤਵਾਰ ਹੈ, ਤੁਸੀਂ ਵੀ ਲਓ ਨਜ਼ਾਰੇ, ਕਿਉਂਕਿ ਚਲੋ ਅੱਜ ਗੁਰੂ ਘਰ ਨਹੀਂ ਜਾ ਹੋਣਾ ਮੇਰੇ ਤੋਂ, ਪਰ ਬਹੁਤ ਸਾਰੇ ਜਿਹੜੇ ਸਰੋਤੇ ਨੇ ਉਹ ਗੁਰੂ ਘਰ ਜਾਂਦੇ ਨੇ। ਮੇਰੇ ਨਾਲ ਸਾਡੇ ਸਤਿਕਾਰਯੋਗ ਤਾਇਆ ਜੀ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਮੈਂ ਉਹਨਾਂ ਦਾ ਸਵਾਗਤ ਕਰਦਾ। ਤਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ
ਗੱਲ ਸਹੀ ਹੋ ਗਈ ਵੀ ਰੰਗ ਲਾਗਤ 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 ਹੈ, ਪਰਮ ਭਾਗਤ 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 ਹੈ। ਕੁਝ ਨਾ ਮਤਲਬ ਕੁਝ ਸਾਲ ਵਾਹਵਾ ਸਾਰੇ ਸਾਲਾਂ ਇੰਨੀ ਕੁ ਗੱਲ ਤਾਂ ਪਤਾ ਲੱਗ ਗਈ ਵੀ ਜੇ ਤਾਏ ਨੂੰ ਬੁਲਾਉਣਾ ਤੇ ਫਤਿਹ ਬੁਲਾਉਣੀ,
ਫਤਿਹ ਬੁਲਾਉਣੀ। ਤਾਇਆ ਜੀ ਗੱਲ ਤਾਂ ਇਹ ਹੈ ਵੀ ਮੈਨੂੰ ਤਾਂ ਰੰਗ ਲਾਗਤ ਲਾਗਤ ਲੱਗ ਗਿਆ ਵੀ ਤੁਸੀਂ ਭਾਗਤ ਭਾਗਤ ਕਿਉਂ ਭਾਗ ਰਹੇ ਹੋ, ਮੁੜੇ ਆਓ ਘਰ ਨੂੰ ਹੁਣ।
ਮੇਰਾ ਮੇਰਾ ਘਰ ਤੇ ਸਾਰੀ ਦੁਨੀਆ ਹੀ ਆ ਜੀ। ਕਬੀਰ ਕਬੀਰ ਧਰਤੀ ਸਾਧ ਕੀ, ਹਾਂਜੀ ਸਾਰੇ ਸਾਰੀ ਧਰਤੀ ਜਿਹੜੀ ਆ ਉਹ ਸਾਡੇ ਸਾਧਾਂ ਵਾਸਤੇ ਹੈ ਨਾ। ਆਪ ਭਾਵੇਂ ਅਸੀਂ ਸਾਧ ਨਹੀਂ ਪਰ ਸਾਧ ਦੇ ਆਪਣਾ ਚੇਲੇ ਤੇ ਸਮਝਦੇ ਆ ਨਾ ਆਪਣੇ ਆਪ ਨੂੰ, ਭਾਵੇਂ ਮਾੜੇ ਹੀ ਆ ਭਾਵੇਂ ਕੱਚੇ ਪਿੱਲੇ ਹੀ ਆ। ਉਹ ਥੰਮੇ ਭਾਈ ਗੁਰਦਾਸ ਜੀ ਨੇ ਕਿਹਾ ਵੀ ਹਾਲਤ ਇਹ ਸੀ ਵੀ ਥੰਮੇ ਕੋਈ ਨਾ ਸਾਧ ਬਿਨ ਸਾਧ ਨਾ ਦਿਸੈ ਜਗ
ਵਿੱਚ।
ਇਹੀ ਹਾਲਤ ਵਿੱਚ ਫਿਰ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਜਾਣਨਾ ਹੋਆ। ਸੋ ਉਸ ਬਾਅਦ ਦੇ
ਉਮਰ ਜ਼ਿਆਦਾ ਹੋ ਗਈ ਤੇ ਮੈਨੂੰ ਲੱਗਦਾ ਤੁਸੀਂ ਉਹ ਦਿਲ ਤੇ ਲਾ ਗਏ ਤੁਸੀਂ ਤੇ ਵੱਧ ਤੋਂ ਵੱਧ ਸਮਾਂ ਤੁਸੀਂ ਕੈਨਬਰਾ ਚ ਬਿਤਾਉਣਾ ਚਾਹੁੰਦੇ ਹੋ। ਦੂਜਾ ਮੈਨੂੰ ਲੱਗਦਾ ਵੀ ਤੁਹਾਨੂੰ ਕਿਤੇ ਨਾ 5-star ਕੋਈ ਫੈਸਿਲਿਟੀ ਮਿਲ ਗਈ ਆ ਜਿੱਥੇ ਤੁਸੀਂ ਬੈਠੇ ਹੋ ਤੇ ਤੁਹਾਡਾ ਘਰ ਆਉਣ ਨੂੰ ਦਿਲ ਨਹੀਂ ਕਰਦਾ। ਤੁਸੀਂ ਮੈਨੂੰ ਦੱਸੋ ਸਹੀ ਹੁਣ ਤੁਸੀਂ ਕਿੱਥੇ ਆਨੰਦਮਈ ਸਿਚੁਏਸ਼ਨ ਚ ਬੈਠੇ ਆ, 5-star ਕੋਈ ਹੋਟਲ ਕੋਈ ਥਾਂ?
ਉਹ ਜਿਸ ਥਾਂ ਤੇ ਗੁਰੂ ਦੇ ਚਰਨਾਂ ਵਿੱਚ ਮੈਂ ਬੈਠਾ ਆ, ਇਹਦਾ 5-7-star ਨਾਲ ਕੋਈ ਮੁਕਾਬਲਾ ਨਹੀਂ। ਗੁਰੂ ਦਰਬਾਰ ਦੇ ਇੱਕ ਗੁੱਠ ਦੇ ਵਿੱਚ ਨਿੱਕੀ ਜੀ ਕੋਠੜੀ ਹੈ, ਉਹਦੇ ਥੱਲੇ ਮੈਟਰਸ ਵਿਛੀ ਹੈ ਤੇ ਮੈਂ ਆਨੰਦ ਲੈ ਰਿਹਾ। ਉੱਤੇ ਕੰਧ ਨਾਲ ਪੱਖਾ ਲੱਗਿਆ ਹੋਇਆ ਆ ਤੇ ਸਾਹਮਣੇ ਮੇਰੇ ਘੜੀ ਆ ਲੱਗੀ ਹੋਈ ਕੰਧ ਨਾਲ ਤੇ ਆਨੰਦ ਲੈ ਰਹੇ ਆ। ਬਈ ਵੈਸੇ ਪ੍ਰਬੰਧਕਾਂ ਨੇ ਤੇ ਮੈਨੂੰ ਆਪਣੇ ਵੱਲੋਂ ਗੁੱਠੇ ਲਾਇਆ ਹੋਇਆ ਆ, ਪਰ ਮੈਂ ਸਮਝ ਰਿਹਾ ਕਿ ਮੈਂ
ਪ੍ਰਬੰਧਕ ਕਹਿੰਦੇ ਹੋਣੇ ਵੀ ਇਹਨਾਂ ਨੂੰ ਇਹ ਖੁੰਜੇ ਲਾਓ, ਇਹ ਔਖੇ ਹੋ ਕੇ ਫੇਰ ਜਾਣਗੇ ਇੱਥੋਂ, ਹਨਾ। ਤੇ ਮੈਨੂੰ ਸਮਝਾਉਣਾ ਪੈਣਾ ਉਹਨਾਂ ਨੂੰ ਜਿਹੜੇ ਕਹਿੰਦੇ ਨਵੀਂ ਕਮੇਟੀ ਬਣੀ ਆ, ਮੈਨੂੰ ਇਹਨਾਂ ਨੂੰ ਗੁਰ ਦੱਸਣਾ ਪੈਣਾ ਵੀ ਤੁਸੀਂ ਗਿਆਨੀ ਜੀ ਨੂੰ ਗੁਰੂ ਘਰ ਚੋਂ ਕੱਢ ਕੇ ਕਿਸੇ ਵਧੀਆ ਜਿਹੇ ਹੋਟਲ ਚ ਰੱਖੋ, ਨਾ ਦੂਜੇ ਦਿਨ ਭੱਜੇ ਉੱਥੇ ਤਾਂ ਮੇਰਾ ਨਾਮ ਬਿਠਾ ਦਿਓ।
ਮੈਨੂੰ ਉਹ 16 ਚ ਸੱਦਿਆ ਨਾ 350-350 ਸਾਲਾਂ ਚ ਬਿਹਾਰ ਸਰਕਾਰ ਨੇ, ਤੇ ਉਹ ਮੌਰੀਆ ਹੋਟਲ ਪਤਾ ਨੀ ਕਿੰਨੇ ਸਟਾਰ ਸੀ, ਉਹ 4th floor ਦੇ ਉੱਤੇ ਕੱਲੇ ਨੂੰ ਕਮਰਾ, ਉਸੇ ਫਲੋਰ ਤੇ ਬਾਦਲ ਸਾਹਿਬ ਲਾਮ ਲਸ਼ਕਰ ਨਾਲ, ਤੇ ਉਹ 9 ਰਾਤਾਂ ਮੈਨੂੰ ਰਹਿਣਾ ਪਿਆ। ਤੇ ਫਿਰ ਅਗਲੇ ਤੇ ਮੈਂ ਤੇ ਫੇਰ ਤੀ ਅੱਕ ਗਿਆ ਉੱਥੇ, ਜਿੱਥੇ ਹਰ ਸਹੂਲਤ ਮਿਲੇ ਤੇ ਤੁਹਾਨੂੰ ਕੱਪੜੇ ਧੋਤੇ ਪ੍ਰੈਸ ਕੀਤੇ ਰੋਜ਼ ਆਈ ਜਾਣ, ਅਖਬਾਰਾਂ ਸਾਰੀਆਂ ਹੀ ਉੜ ਜਾਣ। ਉਹ ਫਿਰ ਮੈਂ ਸਾਨੂੰ ਹਰੇਕ ਨੂੰ ਡਰਾਈਵਰ ਡਰਾਈਵਨ ਕਾਰ ਦਿੱਤੀ ਹੋਈ ਨਾ ਵੀ ਜਿੱਧਰ ਮਰਜ਼ੀ ਘੁੰਮੋ, ਸਿਰਫ ਪਟਨੇ ਸ਼ਹਿਰ ਚ ਹੀ ਨਹੀਂ ਸਾਰੇ ਜਿੱਧਰ ਮਰਜ਼ੀ ਜਾਓ। ਤੇ ਉਹ ਫਿਰ ਮੈਂ ਉਹਨੂੰ ਕਿਹਾ ਨੌਵੇਂ ਦਿਨ ਮੈਂ ਕਿਹਾ ਕਿ ਭਾਈ ਤੂੰ ਜਲਦੀ ਆ ਜਾਈ, ਫਲਾਈਟ ਭਾਵੇਂ ਮੇਰੀ 2-3 ਵਜੇ ਸੀ, ਮੈਂ ਉਹਨੂੰ ਸਵੇਰੇ ਹੀ 8 ਵਜੇ ਹੀ ਸੱਦ ਲਿਆ ਵੀ ਮੈਨੂੰ ਦਰਬਾਰ ਗੁਰਦੁਆਰੇ ਮੱਥਾ ਟਿਕਾ ਕੇ ਤੇ ਹਵਾਈ ਅੱਡੇ ਤੇ ਛੱਡ ਕੇ ਤੇ ਆਪ ਫਿਰ ਚਲਿਆ ਜਾ
ਬਿਲਾ ਹੋ
ਜੀ। ਹੁਣ ਉਹ ਪਿਛਲੇ 19 ਦੇ ਵਿੱਚ ਭਾਰਤ ਸਰਕਾਰ ਨੇ ਸੱਦ ਲਿਆ, ਉਹ 6 ਰਾਤਾਂ ਰਹਿਣਾ ਪਿਆ ਉੱਥੇ ਹੋਲੀਡੇ ਇਨ ਅੰਮ੍ਰਿਤਸਰ ਦੇ ਵਿੱਚ ਰਣਜੀਤ ਐਵੇਨਿਊ ਚ, ਉੱਥੇ ਅੱਕ ਗਏ। ਤੋ ਕਹਿਣ ਤੋਂ ਭਾਵ ਇਹ ਆ ਕਿ ਅਸੀਂ ਰਹੇ ਹਾਂ ਗੁਰੂ ਘਰਾਂ ਦੇ ਵਿੱਚ, ਥੱਲੇ ਜ਼ਮੀਨ ਦੇ ਉੱਤੇ ਸੌਣਾ, ਥੱਲੇ ਦਰੀ ਹੈਗੀ ਹੈਗੀ ਆ, ਨਹੀਂ ਤੇ ਸੰਗ ਮਰਮਰ ਦਾ ਫਰਸ਼ ਹੀ, ਉਹ ਸਾਡੀਆਂ ਆਦਤਾਂ ਪਈਆਂ।
ਹਾਂਜੀ ਤਾਇਆ ਜੀ, ਹਾਂਜੀ ਮੈਨੂੰ ਲੱਗਦਾ ਸਾਡੀ ਆਵਾਜ਼ ਜਿਹੜੀ ਹੈ ਉਹ ਬੰਦ ਹੋ ਗਈ ਹੈ। ਤਾਇਆ ਜੀ, ਤਾਇਆ ਜੀ ਤੁਸੀਂ ਆ ਗੱਲ ਦੱਸੀ ਆ ਪੁਰਾਣੀ, ਤੇ ਨਾ ਮੈਂ ਤੁਹਾਡੇ ਨਾਲ ਇੱਕ ਸਾਡੇ ਨਾਲ ਸ਼ੇਅਰ ਕੀਤੀ ਹੈ, ਚਰਨਜੀਤ ਸਿੰਘ ਭੁੱਲਰ ਨੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ, ਉਹਨਾਂ ਨੇ ਇੱਕ ਨਾ ਵਿਅੰਗ ਕੱਸਿਆ ਆ ਢੀਂਡਸਾ ਸਾਹਿਬ ਤੇ, ਤੇ ਉਹ ਪਰਮਜੀਤ ਸਿੰਘ ਧਾਲੀਵਾਲ ਉਹਨਾਂ ਨੇ ਸ਼ੇਅਰ ਕੀਤੀ, ਕਹਿੰਦੇ ਘੜੁੱਕੇ ਵਾਲਾ ਢੀਂਡਸਾ ਤੇ ਉਹਦਾ ਟਾਈਟਲ ਹੈ।
ਕਹਿੰਦੇ ਸੁਣਦੀ ਮੇਰੀ ਗੱਲ?
ਹਾਂਜੀ ਹਾਂਜੀ, ਕਹਿੰਦੇ ਵੀ ਹਾਂਜੀ ਸੁਣਦੀ, ਕਹਿੰਦੇ ਵੀ ਵੱਡੇ ਢੀਂਡਸਾ ਜਦੋਂ ਛੋਟੇ ਹੁੰਦੇ ਸਨ ਉਦੋਂ ਮੱਝ ਦੀ ਸਵਾਰੀ ਕਰਦੇ ਸਨ, ਕੇਰਾ ਮੱਝ ਤੋਂ ਡਿੱਗ ਕੇ ਬਾਂਹ ਤਲਾ ਬੈਠੇ, ਕੇਰਾ ਮੱਝ ਤੋਂ ਡਿੱਗ ਕੇ ਬਾਂਹ ਤਲਾ ਬੈਠੇ, ਹਾਂਜੀ ਹਕੀਮ ਨੇ ਬਾਂਹ ਵਿੰਗੀ ਬੰਨ ਦਿੱਤੀ, ਅੱਜ ਵੀ ਉਵੇਂ ਹੀ ਲਈ ਫਿਰਦੇ ਨੇ, ਡਿੱਗ ਡਿੱਗ ਸਵਾਰ ਹੁੰਦੇ ਨੇ। ਢੀਂਡਸਾ ਟਰਾਂਸਪੋਰਟ ਵਜੋਂ ਮਸ਼ਹੂਰ ਨੇ, ਹੁਣ ਸਿਆਸੀ ਬੱਸ ਨੂੰ ਰੂਟ ਤੇ ਕਿਵੇਂ ਪਾਇਆ, ਸਟੀਅਰਿੰਗ ਤੇ ਅਮਿਤ ਸ਼ਾਹ ਬੈਠੇ ਨੇ, ਅਮਰਿੰਦਰ ਨਾਲ ਵਾਲੀ ਸੀਟ ਤੇ ਬਿਠਾਇਆ, ਕੰਡਕਟਰ ਸੀਟ ਮਨਜਿੰਦਰ ਸਿਰਸਾ ਨੇ ਮੱਲੀ ਆ, ਢੀਂਡਸਾ ਸਾਹਿਬ ਬੱਸ 'ਚ ਕਦੋਂ ਚੜ੍ਹਨਗੇ, ਅੱਡਾ ਇੰਚਾਰਜ ਨੇ ਸਾਰਾ ਜ਼ੋਰ ਲਾਇਆ, ਦੇਖਦੇ ਹਾਂ ਕਿ ਅੱਗੇ ਕਿੱਥੋਂ ਕਿੱਥੋਂ ਸਵਾਰੀਆਂ ਚੁੱਕਦੇ ਨੇ, ਇੱਥੇ ਜਥੇਦਾਰ ਟੌੜਾ ਦੇ ਬੋਲ ਢੁੱਕਵੇਂ ਜਾਪਦੇ ਨੇ, ਕੇਰਾਂ ਜਥੇਦਾਰ ਟੌੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਮਗਰੋਂ ਸ਼੍ਰੀ ਪ੍ਰਧਾਨ ਬਣਨ ਪਿੱਛੋਂ ਅਨੰਦਪੁਰ ਸਾਹਿਬ ਆਏ, ਇੱਕ ਪੱਤਰਕਾਰ ਨੇ ਟਕੋਰ ਮਾਰੀ, ਜਥੇਦਾਰ ਜੀ ਤਖ਼ਤਾਂ ਰਾਜਾਂ ਨੂੰ ਠੁੱਡਾ ਮਾਰਨ ਵਾਲੇ ਅੱਜ ਕੱਲ੍ਹ ਪ੍ਰਧਾਨਗੀਆਂ ਨੂੰ ਜੱਫੇ ਕਿਉਂ ਮਾਰਨ ਲੱਗੇ ਨੇ। ਟੌੜਾ ਸਾਹਿਬ ਨੇ ਬੜੀ ਹਾਜ਼ਰ ਜਵਾਬੀ ਨਾਲ ਕਮਾਲ ਦਾ ਜਵਾਬ ਦਿੱਤਾ ਤੇ ਹਾਸੇ ਹਾਸੇ ਵਿੱਚ ਬੋਲੇ, ਕਿਹੜੀ ਪ੍ਰਧਾਨਗੀ ਦੀ ਗੱਲ ਕਰਦੇ ਹੋ, ਸਾਡੇ ਵਾਲੇ ਤਾਂ ਹੱਥ ਆਇਆ ਕੜਾਹ ਪ੍ਰਸ਼ਾਦ ਵਾਲਾ ਥਾਲ ਨਹੀਂ ਛੱਡਦੇ, ਖੈਰ ਮਾਇਨੇ ਡੂੰਘੇ ਸਨ। ਸੋ ਟੌੜਾ ਸਾਹਿਬ ਦੀ ਬੜੀ ਹਾਜ਼ਰ ਜਵਾਬੀ ਸੀ ਤੇ ਉਹਦੇ ਬਾਅਦ ਨਾ ਮੈਂ ਇਹ ਪੜ੍ਹਿਆ ਸਾਰਾ, ਤਰਲੋਚਨ ਸਿੰਘ ਦਪਾਲਪੁਰੀ ਹੁਣਾਂ ਨੇ ਵਿਅੰਗ ਉਹਨਾਂ ਨੇ ਯਾਦ ਸਾਂਝੀ ਕੀਤੀ, ਉਹ ਵੀ ਰਹੇ ਆ ਨਾ ਸਾਡੇ ਇਲਾਕੇ ਦੇ ਵਿੱਚੋਂ, ਐਸ ਜੀ ਪੀ ਸੀ ਦੇ ਮੈਂਬਰ ਰਹੇ ਨੇ ਸਾਡੇ ਵੱਲੋਂ, ਤੇ ਉਹ ਕਹਿੰਦੇ ਵੀ ਇੱਕ ਵਾਰੀ ਜਥੇਦਾਰ ਸਾਹਿਬ ਦਾ, ਸ਼ਾਇਦ ਤੁਹਾਨੂੰ ਵੀ ਯਾਦ ਹੋਊਗਾ ਕਿ ਟੌੜਾ ਸਾਹਿਬ ਦਾ ਬਾਈਪਾਸ ਹੋਇਆ ਸੀਗਾ, ਹਾਰਟ ਸਰਜਰੀ ਹੋਈ, ਤੇ ਕਹਿੰਦੇ ਮੈਂ ਉਹਨਾਂ ਦੀ ਖਬਰ ਲੈਣ ਗਿਆ ਤੇ ਉਹ ਬੈੱਡ ਤੇ ਏਦਾਂ ਲੇਟੇ ਹੋਏ ਸੀਗੇ ਥੋੜੇ ਢੋ ਲਾ ਕੇ, ਤਾਂ ਮੈਂ ਕੁਰਸੀ ਤੇ ਬੈਠਾ ਸੀ ਤੇ ਮੈਂ ਜਾ ਕੇ ਗੋਡੀ ਹੱਥ ਲਾਇਆ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਮੈਂਬਰ ਬਣਿਆ ਹੋਇਆ ਤੇ ਮੇਰੇ ਨਾ ਪਿੱਠ ਤੇ ਥਾਪੜਾ ਰੱਖਿਓ, ਜਰਾ ਥਾਪੜਾ ਦਿਓ ਮੈਨੂੰ, ਤੇ ਉਹ ਮੋਹਰਿਓ ਕਹਿੰਦੇ ਆ ਜਾ ਤੈਨੂੰ ਥਾਪੜਾ ਦਵਾਂ, ਮੈਂ ਤਾਂ ਤੈਨੂੰ ਹੀ ਥਾਪੜਾ ਦੇ ਸਕਦਾ, ਹੋਰ ਮੈਂ ਧਰਮਰਾਜ ਨੂੰ ਜਾਣਾ ਦੇ ਕੇ ਦੇਣ ਜਾਣਾ। ਸੋ ਹੁਣ ਏਦਾਂ ਕਰਿਓ ਵੀ ਹੁਣ ਜਿਹੜੀ ਨਵੀਂ ਕਮੇਟੀ ਬਣੀ ਆ ਹੁਣ ਤੁਸੀਂ ਵੀ ਥਾਪੜਾ ਦੇ ਦਿਓ।
ਉਹ ਨੀ ਗੱਲ ਤੁਹਾਡੀ ਸਹੀ ਆ, ਪਰ ਮੈਂ ਆਪਣੇ ਆਪ ਜੀ ਖੁਸ਼ ਹੋ ਰਿਹਾ ਵੀ ਏਡੇ ਵੱਡੇ ਵੱਡੇ ਲੀਡਰਾਂ ਨਾਲ ਮੇਰਾ ਵੀ ਬੜਾ ਕੁਝ ਮਿਲਦਾ ਹੈ। ਢੀਂਡਸਾ ਸਾਹਿਬ ਦੀ ਬਾਂਹ ਟੁੱਟੀ, ਮੇਰੀ ਇੱਕ ਉਂਗਲ ਟੁੱਟੀ ਸੀ ਥੋੜਾ ਜਿਹਾ, ਬਾਕੀ ਚੌੜਾ ਸਾਹਿਬ ਦਾ ਬਾਈਪਾਸ ਹੋਇਆ, ਮੇਰਾ ਬਾਈਪਾਸ ਹੋਇਆ ਦਾ ਮਤਲਬ ਮੈਂ ਵੀ ਪੰਜਾਂ ਸਵਾਰਾਂ ਦੇ ਵਿੱਚ ਸ਼ਾਮਲ ਸਮਝਿਆ ਆਪਣੇ।
ਤੁਸੀਂ ਮੈਂ ਤੁਹਾਨੂੰ ਤਾਂ ਹੀ ਤਾਂ ਗੱਲ ਸੁਣਾਈ ਆ ਵੀ ਉੱਧਰ ਤਰਲੋਚਨ ਸਿੰਘ ਦਪਾਲਪੁਰੀ ਹੁਣੀ ਥਾਪੜਾ ਲੈਣ ਗਏ ਸੀ, ਕਮੇਟੀ ਵਾਲਿਆਂ ਨੇ ਤੁਹਾਨੂੰ ਹੁਣ ਇੱਥੇ ਆਪਣੇ ਰੂਮ ਦਿੱਤਾ ਹੋਇਆ ਥਾਪੜਾ ਲੈਣ ਵਾਸਤੇ, ਤੁਸੀਂ ਤਾਂ ਆ ਜਾਣਾ ਸੀਗਾ ਹਨਾ। ਸੋ ਤਾਇਆ ਜੀ ਹਾਂ, ਇੱਕ ਵੱਡੇ ਲੀਡਰ ਦੇ ਸਾਰੇ ਲੱਛਣ ਤਾਂ ਤੁਹਾਡੇ ਚ ਹੈਗੇ ਨੇ, ਤੁਹਾਨੂੰ ਐਵੇਂ ਹੀ ਲੱਗਦਾ ਹੈ।
ਉਹ ਗੱਲ ਇਹ ਹੈ ਵੀ ਲੱਛਣ ਤੇ ਹੈਗੇ ਆ, ਨਾਲ ਇੱਕ ਕੁਲੱਛਣ ਉਹ ਮੇਰੀ ਬੀਬੀ ਅਸੀਂ ਕਹਿੰਦੇ ਮਾਤਾ ਨੂੰ, ਉਹ ਕਹਿੰਦੀ ਹੁੰਦੀ ਇੱਕ ਲੱਛਣ ਆ, ਉਹ ਹੁਣ ਜਿਹੜਾ ਮਾਤਾ ਦਾ ਉੱਤੇ ਵਾਰ ਹੋ ਗਿਆ ਨਾ ਲੱਛਣਾ ਦੇ ਉੱਤੇ ਕਲੱਛਣ, ਉਹਨੇ ਸਾਰੇ ਲੱਛਣ ਜਿਹੜੇ ਉਹ ਢੱਕ ਲਏ ਹੋਏ ਆ। ਉਹ ਕਲੱਛਣ ਕਿਹੜਾ ਹੈ ਵੀ ਉਹ ਲੱਕੜ ਪਾੜ ਵੀ ਬਿਨਾਂ ਸੋਚੇ ਸਮਝੇ ਬਿਨਾਂ ਵਿਚਾਰੇ ਬਿਨਾਂ ਛਾਣਨੀ ਲਾਏ ਦੇ ਜੋ ਦਿਮਾਗ ਚ ਆਇਆ ਮੂੰਹ ਰਾਹੀਂ ਕੱਢ ਦਿੱਤਾ।
ਵੈਸੇ
ਗਿੱਟੇ ਲੱਗੇ ਕਿਸੇ ਦੇ ਗੋਡੇ ਲੱਗੇ।
ਤੁਹਾਡੀ ਬੇਬੇ ਨੇ ਸਾਨੂੰ ਇਹ ਵੀ, ਤੁਹਾਡੀ ਬੇਬੇ ਦਾ ਸਾਨੂੰ ਇਹ ਵੀ ਕਹਿੰਦੀ ਹੁੰਦੀ ਸੀ ਬੇ ਸੰਤੋਖਿਆ ਜੇ ਇਹਨਾਂ ਨੂੰ ਇਕੱਠੇ ਕਰ ਦੇਈਏ ਤਾਂ ਇਹਦਾ ਅਰਥ ਹੋਰ ਬਣ ਜਾਂਦਾ।
ਪਰ ਨਾਲ ਇਹ ਵੀ ਕਹਿੰਦੇ ਵੀ ਤੂੰ ਗੱਲਾਂ ਦਾ ਖੱਟਿਆ ਖਾਏਗਾ।
ਅੱਛਾ ਚਲੋ,
ਵੀ ਆਪਾਂ ਗੁਰੂ ਨੇ, ਪਰ ਇਹ ਆ ਵੀ ਇੰਨੀ ਗੁਰੂ ਦੀ ਕਿਰਪਾ ਹੋਈ ਆ ਵੀ ਉਹਨੇ ਗੱਲਾਂ ਮਾੜੀਆਂ ਨਹੀਂ, ਆਪਣੀਆਂ ਹੀ ਗੱਲਾਂ ਘੁਮਾਈਆਂ ਸਾਰੀ ਉਮਰ। ਹਾਂਜੀ
ਠੀਕ ਹੈ ਤਾਇ ਜੀ,
ਦੇਖੋ ਜੀ ਆਪਣਾ
ਹਾਂਜੀ ਕਹਿ ਰਹੀ ਹੁਣ ਤੁਸੀਂ ਕਰੋ ਗੱਲ।
ਨਹੀਂ ਮੈਂ ਕਹਿਣ ਲੱਗਾ ਸੀ ਵੀ ਦੇਖੋ ਦਸੰਬਰ ਦਾ ਮਹੀਨਾ ਵਿਚਾਰ ਆਈ, ਸਿੱਖ ਪੰਥ ਵਾਸਤੇ ਕਹਿਰ ਦਾ ਮਹੀਨਾ ਆ ਦਸੰਬਰ ਦਾ, ਤੇ ਫਿਰ ਸੋਚਿਆ ਵੀ ਜੇ ਜੂਨ ਵੀ ਸਾਡੇ ਵਾਸਤੇ ਕਹਿਰ ਦਾ ਆ, ਫਿਰ ਨਵੰਬਰ ਵੀ ਸਾਡੇ ਵਾਸਤੇ ਕਹਿਰ ਦਾ ਆ, ਤੇ ਨਾ ਕਹਿਰ ਦਾ ਕਿਹੜਾ ਮਹੀਨਾ ਅਸੀਂ ਗਿਣੀਏ ਸਿੱਖ ਪੰਥ ਵਾਸਤੇ, ਤੇ ਕਾਬਲ ਦੇ ਜੰਮਿਆਂ ਨੂੰ ਨਿੱਤ ਮੋਹਨਾਂ ਵਾਂਗੂ ਤੇ ਸਿੱਖ ਤੇ ਮੋਹਨਾਂ ਵਿੱਚ ਹੀ ਪੈ ਰਹੇ। ਹੁਣ ਦੇਖੋ ਮੈਂ ਕਈ ਵਾਰੀ ਸੋਚਦਾ ਆ ਵੀ ਤਕਰੀਬਨ ਸਾਰੀਆਂ ਹੀ ਕਮਿਊਨਿਟੀਆਂ, ਸਾਰੀਆਂ ਹੀ ਕੌਮਾਂ, ਸਾਰਿਆਂ ਹੀ ਧਰਮਾਂ ਦੇ ਸਮਾਜਾਂ ਨੇ ਆਪਣੇ ਆਪਣੇ ਲਾਭ ਰੱਖਿਆ ਵਾਸਤੇ ਕੁਰਬਾਨੀਆਂ ਦਿੱਤੀਆਂ।
ਹਾਂਜੀ,
ਪਰ ਜੋ ਕੁਰਬਾਨੀ ਗੁਰੂ ਤੇਗ ਬਹਾਦਰ ਸਾਹਿਬ ਦੀ ਆ, ਤਿਲਕ ਜੰਨੂ ਰਾਖਾ ਪ੍ਰਭ ਤਾਂਕਾ ਤੀਨੋ ਬੜੋ ਕਲੂਮੈ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦੀ ਆ, ਪਰ ਸੀ ਨਾ ਉਚਰੀ। ਉਹਦੇ ਨਾ ਤਿਲਕ ਲਾਉਂਦੇ ਸੀ ਨਾ ਜੰਨੂ ਪਹਿਨਦੇ ਸੀ, ਉਸ ਵਾਸਤੇ ਫਿਰ ਉਹਨਾਂ ਨੇ ਕਿਉਂ ਤਿੰਨ ਸਿੱਖਾਂ ਦੇ ਨਾਲ ਕੁਰਬਾਨੀ ਦਿੱਤੀ? ਬਈ ਇਹ ਹੈ ਬਈ ਉਹਨਾਂ ਦਾ ਨਿਸ਼ਾਨਾ ਇਹ ਸੀ ਕਿ ਵੀ ਧੱਕੇ ਨਾਲ ਕਿਸੇ ਦਾ ਧਰਮ ਨਹੀਂ ਖੋਇਆ ਜਾ ਸਕਦਾ। ਤਲਵਾਰ ਦੀ ਧਾਰ ਦੀ ਚਮਕਾਰ ਦਾ ਡਰਾਵਾ ਦੇ ਕੇ ਕਿਸੇ ਦੇ ਧਾਰਮਿਕ ਵਿਚਾਰ ਨਹੀਂ ਬਦਲੇ ਜਾ ਸਕਦੇ। ਸੋ ਹਰੇਕ ਨੂੰ, ਮਨੁੱਖ ਨੂੰ ਆਪਣੇ ਧਾਰਮਿਕ ਵਿਚਾਰ ਰੱਖਣ, ਧਾਰਮਿਕ ਰਸਮਾਂ ਕਰਨ ਦੀ ਖੁੱਲ ਹੋਣੀ ਚਾਹੀਦੀ, ਆਜ਼ਾਦੀ ਹੋਣੀ ਚਾਹੀਦੀ। ਤੋ ਫਿਰ ਦੇਖੋ ਯਹੂਦੀ ਬੱਚਿਆਂ ਨੇ ਵੀ ਕੁਰਬਾਨੀਆਂ ਦਿੱਤੀਆਂ, ਪਰ ਉਹਨਾਂ ਦੇ ਸਾਹਮਣੇ ਕੋਈ ਚੋਣ ਨਹੀਂ ਸੀ। 7 ਸਾਲ ਦਾ ਤੇ 9 ਸਾਲ ਦਾ ਬੱਚਾ ਅੱਤ ਦੇ ਤਸੀਹੇ ਚੱਲ ਕੇ ਸ਼ਹੀਦ ਹੋਣ ਨੂੰ ਪ੍ਰਵਾਨ ਕਰਦਾ, ਜਦੋਂ ਕਿ ਸਾਹਮਣੇ ਚੋਣ ਆ ਕਿ ਤੁਸੀਂ ਆਪਣਾ ਧਰਮ ਛੱਡ ਦਿਓ, ਆਪਣੇ ਪਿਓ ਨੂੰ ਬਦਾਵਾ ਦੇ ਦਿਓ ਤੇ ਸੰਸਾਰ ਦੇ ਸਾਰੇ ਸੁੱਖ ਤੁਹਾਨੂੰ ਮਿਲ ਸਕਦੇ ਆ। ਪਰ ਨਹੀਂ, ਉਹਨਾਂ ਨੇ ਆਪਣਾ ਸ਼ਹੀਦੀ ਹੀ ਜਿਹੜੀ ਕੁਰਬਾਨ ਕੀਤੀ। ਰਾਮ ਤਿਹਾਰੀ ਸਿਉਂ ਦਿਨ ਕਰੇ ਕਿ ਹਿੰਦੀ ਦਾ ਕਵੀ ਹੋਇਆ, ਉਹਨੇ ਕਿਹਾ ਜਿਸ ਕੀ ਜਾਤ ਜਿਸ ਕੇ ਧਰਮ ਕੌਮ ਮੇ ਹੋ ਸਕਦੇ ਹੋ ਐਸੇ ਬਲੀਦਾਨ, ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਜ਼ਿਕਰ ਕਰਦਾ, ਉਸ ਕਾ ਵਰਤਮਾਨ ਚਾਹੇ ਕੁਛ ਵੀ ਹੋ, ਉਸ ਕੌਮ ਕਾ ਭਵਿੱਖ ਹੈ ਮਹਾਂ ਮਹਾਨ। ਬਜ਼ੁਰਗ ਮਾਤਾ ਗੁਜਰੀ ਜੀ ਦੀ ਸ਼ਹੀਦੀ, ਪੋਤਰੇ ਬੱਚਿਆਂ ਦੀ ਸ਼ਹੀਦੀ, 78 ਸਾਲ ਦਾ ਬਜ਼ੁਰਗ ਬਾਬਾ ਦੀਪ ਸਿੰਘ, ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਦਾ ਅੰਮ੍ਰਿਤਸਰ ਤੇ ਹਰਿਮੰਦਰ ਸਾਹਿਬ ਤੇ ਕਬਜ਼ਾ ਸੁਣ ਕੇ ਦਮਦਮੇ ਸਾਹਿਬ ਤੋਂ ਚੱਲਦਾ, ਉਹ ਬਜ਼ੁਰਗ 18 ਸੇਲ ਦਾ ਸੇਰ ਦਾ ਖੰਡਾ ਵਾਹੁੰਦਾ ਹੋਇਆ ਦੁਸ਼ਮਣਾਂ ਨੂੰ ਲਲਕਾਰ ਦਾ ਭਾਜੜਾ ਪਾਉਂਦਾ ਸ੍ਰੀ ਦਰਬਾਰ ਸਾਹਿਬ ਆਣ ਕੇ ਪਹੁੰਚ ਕੇ ਸ਼ਹੀਦੀ ਦਿੰਦਾ। 78 ਦਿਨ ਬਜ਼ੁਰਗ ਭੁੱਖਾ ਰਹਿ ਕੇ ਆਪ ਦਰਸ਼ਨ ਸਿੰਘ ਫੇਰੂ ਮਾਨ ਆਪਣੀ ਸ਼ਹਾਦਤ ਦਿੰਦਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਹਰ ਪੱਖ ਤੋਂ ਹੀ ਕੁਰਬਾਨੀਆਂ। ਹੁਣ ਦੇਖੋ ਜਦ ਅੰਗਰੇਜ਼ਾਂ ਦੇ ਖਿਲਾਫ ਲੜਾਈ 5 ਸਾਲ ਤੇ 500 ਸ਼ਹੀਦੀਆਂ ਦੇ ਕੇ ਅਨੇਕ ਪ੍ਰਕਾਰ ਦੇ ਨੁਕਸਾਨ ਉਠਾ ਕੇ ਗੁਰਦੁਆਰੇ ਆਜ਼ਾਦ ਕਰਵਾਏ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠਾਂ ਸਿੱਖ ਕੌਮ ਨੇ, ਫਿਰ ਅੰਗਰੇਜ਼ਾਂ ਨੂੰ ਕੱਢਣ ਲਈ ਕੁਰਬਾਨੀਆਂ ਸਭ ਤੋਂ ਵੱਧ ਦਿੱਤੀਆਂ, ਫਿਰ ਪੰਜਾਬੀ ਬੋਲੀ ਨੂੰ ਕਾਇਮ ਰੱਖਣ ਵਾਸਤੇ ਉਹ ਸੂਬਾ ਬਣਾਉਣ ਲਈ 57,129 ਮਾਈ ਭਾਈ ਨੇ ਜੇਲ੍ਹਾਂ ਕੱਟੀਆਂ। ਤੇ ਇਸ ਤੋਂ ਗਾਂਹ ਤੁਸੀਂ ਆਓ ਆਪਣਾ ਐਮਰਜੈਂਸੀ, ਜਦੋਂ 19 ਜੂਨ 1975 ਦੇ ਵਿੱਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਆ, ਤੇ ਸਾਰੇ ਹੀ ਲੀਡਰਾਂ ਨੂੰ, ਹਿੰਦੂ ਮੁਸਲਮਾਨ ਸਿਰ ਕੱਢ ਲੀਡਰਾਂ ਨੂੰ, ਅਟਲ ਬਿਹਾਰੀ ਵਾਜਪਾਈ ਲੈ ਲਓ, ਵੀਰ ਜਗਦੱਤ ਸ਼ਰਮਾ, ਮਰਾਰਜੀ ਦੇਸਾਈ, ਜੋ ਵੀ ਲੱਲੂ ਪੰਜੂ ਸੀ, ਸਭ ਫੜ ਕੇ ਜੇਲ੍ਹਾਂ ਚ ਦੇ ਤਾ। ਅਕਾਲੀ ਕੋਈ ਨੀ ਦਿੱਤਾ ਜੇਲ੍ਹਾਂ ਚ, ਤੇ ਅਕਾਲੀਆਂ ਨੇ ਆਪਣੇ ਤੌਰ ਤੇ ਹੀ ਮੋਰਚਾ ਐਮਰਜੈਂਸੀ ਦੇ ਖਿਲਾਫ਼ ਲਾ ਦਿੱਤਾ ਇਹਨਾਂ ਨੂੰ ਜੇਲ੍ਹਾਂ ਤੋਂ ਕਢਾਉਣ ਲਈ। ਫੇਰ ਅੱਗੇ ਉਸ ਮੋਰਚੇ ਦਾ ਸਦਕਾ ਹੀ ਉਹਨੇ ਐਮਰਜੈਂਸੀ ਉਠਾ ਕੇ ਇਲੈਕਸ਼ਨ ਕਰਵਾਈ। ਅਕਾਲੀ ਦਲ ਦੀ ਅਗਵਾਈ ਹੇਠਾਂ ਬਣੀ ਜਨਤਾ ਸਰਕਾਰ ਨੇ ਮਾਂ ਪੁੱਤ ਨੂੰ ਐਮ ਪੀ ਵੀ ਨਹੀਂ ਬਣਨ ਦਿੱਤਾ। ਫਿਰ ਆਪ ਜੀ ਆਪ ਹੀ ਲੜ ਭੜ ਕੇ ਮਿਲ ਕੇ ਉਹਨੂੰ ਫੇਰ ਆਉਣਾ ਪਿਆ ਤੇ ਉਹਦਾ ਨਤੀਜਾ ਭੁਗਤਿਆ। ਦਰਬਾਰ ਸਾਹਿਬ ਦੇ ਹਮਲ ਤੇ ਹਮਲਾ ਤੇ 84 ਦੀਆਂ ਗੱਲਾਂ ਸਿੱਖ ਕੌਮ ਨੇ। ਸੋ ਕਹਿਣ ਤੋਂ ਭਾਵ ਹੁਣ ਵੇਖ ਲਓ ਸਾਡੇ ਸਾਹਮਣੇ ਪਈ ਸੈਕੂਲਰ, ਕਿਉਂਕਿ ਅਕਾਲੀ ਤੇ ਸਿੱਖ ਤੇ ਸ਼ੁਰੂ ਤੋਂ ਹੀ ਇਹਨਾਂ ਦੇ ਨਾਲ ਦਾ ਇਹ ਵੱਡਾ ਕੋਈ ਹੋਰ ਸੈਕੂਲਰ ਹੋ ਸਕਦਾ ਵੀ ਜਿਹਨਾਂ ਦਾ ਗੁਰੂ ਤੇ ਤਿੰਨ ਸਿੱਖ ਉਸ ਧਰਮ ਨੂੰ ਕੁਰਬਾਨ ਵਾਸਤੇ ਆਪਣਾ ਸੀਸ ਕੁਰਬਾਨ ਕਰ ਦਿੰਦੇ ਨੇ, ਆਰੇ ਥੱਲੇ ਚਿਰਵਾਏ ਜਾਂਦੇ ਨੇ, ਦੇਗ ਚੋਂ ਬਾਲੇ ਜਾਂਦੇ ਨੇ, ਰੂਹ ਸਰੀਰ ਨੂੰ ਲਾ ਬੰਨ ਕੇ ਸ਼ਹੀਦ ਹੋ ਜਾਂਦੇ ਨੇ, ਜਿਉਂਦੇ ਜੀ ਅੱਗ ਵਿੱਚ ਸੜ ਕੇ ਕਿਹੜੀ ਤਿਲਕ ਜੰਜੂ ਦੇ ਰਾਖੇ ਵਾਸਤੇ। ਇਸ ਤੋਂ ਵੱਡਾ ਕੋਈ ਹੋਰ ਸੈਕੂਲਰ ਧਰਮ ਤੇ ਸੈਕੂਲਰ ਧਰਮ ਨੂੰ ਅਪਣਾਉਣ ਵਾਲਾ ਕੋਈ ਵਿਅਕਤੀ ਸੰਸਾਰ ਦੇ ਵਿੱਚ ਹੋ ਸਕਦਾ ਜੋ ਗੁਰੂ ਨਾਨਕ ਦੇ ਸਿੱਖਾਂ ਨੇ ਕਰਕੇ ਵਿਖਾਇਆ ਤੇ ਵਿਖਾ ਰਹੇ ਨੇ। ਤੇ ਅੱਜ ਵੀ ਇਹ ਸਾਰੇ ਹੀ ਕਿਸਾਨਾਂ ਮਜ਼ਦੂਰਾਂ ਖੇਤੀ ਉਗਾਉਣ ਵਾਲਿਆਂ ਤੇ ਖੇਤੀ ਦੇ ਉੱਗੇ ਹੋਏ ਨੂੰ ਅਨਾਜ ਨੂੰ ਖਰੀਦ ਕੇ ਖਾਣ ਵਾਲਿਆਂ ਸਾਰਿਆਂ ਦੇ ਹੱਥ ਦੇ ਵਿੱਚ ਸਿੱਖ ਮੂਹਰੇ ਹੋ ਕੇ ਲੜੇ ਨੇ। ਜੇ ਕਿੰਨੇ ਇਹਨਾਂ ਨੂੰ ਖਾਲਿਸਤਾਨੀ ਕਿਹਾ ਗਿਆ, ਇਹਨਾਂ ਨੂੰ ਅੱਤਵਾਦੀ ਕਿਹਾ ਗਿਆ, ਇਹਨਾਂ ਨੂੰ ਨਕਸਲਵਾੜੀਏ ਕਿਹਾ ਗਿਆ, ਐਂਟੀ ਨੈਸ਼ਨਲ ਕਿਹਾ ਗਿਆ, ਇਹਨਾਂ ਕੁਝ ਡਰਾਵੇ ਵੀ ਦਿੱਤੇ ਗਏ ਆ। ਪਰ ਮਾਈ ਭਾਈ ਬੱਚੇ ਬਜ਼ੁਰਗ ਦਿੱਲੀ ਨੂੰ ਘੇਰ ਕੇ ਸਾਲ ਤੋਂ ਉੱਤੇ ਬੈਠੇ ਰਹੇ ਆ ਔਰ ਅਜੇ ਵੀ ਬੈਠੇ ਹੋਏ ਨੇ। ਰੱਬ ਨੇ ਮਿਹਰ ਪਾਈ ਆ, ਗੁਰੂ ਨਾਨਕ ਸਾਹਿਬ ਜੀ ਦੇ ਜਨਮ ਪ੍ਰਕਾਸ਼ ਉਤਸਵ ਦੇ ਦਿਨ 19 ਨਵੰਬਰ ਵਾਲੇ ਦਿਨ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਉਹ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪੈ ਗਿਆ। ਇਸ ਤੋਂ ਪਹਿਲਾਂ 26 ਜਨਵਰੀ ਨੂੰ ਜੋ ਕਿ ਕੁਝ ਨੇ ਉੱਥੇ ਇੱਕ ਖੱਟੇ ਰੰਗ ਦਾ ਕੱਪੜੇ ਦਾ ਟੁਕੜਾ ਇੱਕ ਖਾਲੀ ਪੋਲ ਤੇ ਪ੍ਰੋਗਰਾਮ ਤੋਂ ਉਲਟ ਜਾ ਕੇ ਪੁਲਿਸ ਦੀ ਹਾਜ਼ਰੀ ਵਿੱਚ ਕਿੰਨੀ ਗਿਣਤੀ ਦੇ ਵਿੱਚ ਪੁਲਿਸ ਕੁਰਸੀਆਂ ਤੇ ਬੈਠੀ ਹੋਈ ਹੈ ਉਹ ਫੱਟਾ ਲਹਿਰਾ ਤਾ, ਨਿਸ਼ਾਨ ਸਾਹਿਬ ਲਾਲ ਕਿਲੇ ਤੇ ਚੜ੍ਹਾ ਤਾ ਜੀ, ਇਹਨਾਂ ਪ੍ਰੈਸ ਨੇ ਪ੍ਰਚਾਰ ਦੇ। ਉਸੇ ਹੀ ਰਾਤ ਨੂੰ ਗੁੰਡਿਆਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਇੱਕ ਮੈਂ ਵੀਡੀਓ ਦੇ ਵਿੱਚ ਵੇਖਿਆ ਵਾ ਤੇ ਪੁਲਿਸ ਵੇਖ ਰਹੀ ਹੈ ਸਰਕਾਰੀ ਗੁੰਡੇ ਬੀਬੀਆਂ ਦੇ
ਲੈ ਕੇ ਪੁਲਿਸ ਆ ਰਹੀ
ਹੈ। ਕਿਹੜਾ ਸੀ
ਲੈ ਕੇ ਪੁਲਿਸ ਆ ਰਹੀ,
ਪੁਲਿਸ ਪਾਸੇ ਦੇ ਖਲੋਤੀ ਚਲ ਲੈ ਕੇ ਆ ਰਹੀ ਹੋ ਗਏ, ਉਹ ਮੈਨੂੰ ਇੰਨਾ ਨਹੀਂ ਸਮਝ ਆਈ ਤੇ ਪੁਲਿਸ ਵਿੱਚ ਕੋਈ ਦਖਲ ਨਹੀਂ ਦੇ ਰਹੀ ਜਾਂ ਲੈ ਕੇ ਆ ਰਹੀ ਆ। ਉਹ ਗੁੰਡਿਆਂ ਨੇ ਉਹ ਬੀਬੀਆਂ ਦੇ ਉੱਤੇ ਹਮਲਾ ਕਰ ਦਿੱਤਾ। ਤੇ ਇੱਕ ਨੌਜਵਾਨ ਖਨੀ ਰਣਜੀਤ ਸਿੰਘ ਉਹਦਾ ਨਾਂ ਦੱਸਿਆ ਕਿ ਉਹ ਕਿਰਪਾਨ ਲੈ ਕੇ ਤੇ ਉਹ ਬੀਬੀਆਂ ਦੀ ਇੱਜ਼ਤ ਦੀ ਰੱਖਿਆ ਵਾਸਤੇ ਭੀੜ ਨੂੰ ਪਿਆ ਲਲਕਾਰਿਆ ਤੇ ਇਕੱਲੇ ਬੰਦੇ ਦੇ ਲਲਕਾਰ ਨਾਲ ਭੀੜ ਭੱਜ ਤੁਰੀ ਆ। ਜੋ ਭੀੜ ਭੱਜ ਤੁਰੀ ਆ ਤੇ ਫਿਰ ਪੁਲਿਸ ਨੇ ਦਖਲ ਦਿੱਤਾ ਆ ਤੇ ਉਹ ਮੁੰਡੇ ਨੂੰ ਫੜ ਕੇ ਉਹਦੇ ਵਿਖਾਇਆ ਵਾ ਸਿਰ ਦੇ ਉੱਤੇ ਨਾ ਦਸਤਾਰ ਵਾਲੇ ਸਿਰ ਦੇ ਉੱਤੇ ਉਹਦਾ ਸਿਰ ਨੂੰ ਦੱਬ ਕੇ ਬੂਟ ਨਾਲ ਪੈਰ ਨਾਲ ਤੇ ਉਹਦੇ ਹੱਥੋਂ ਕਿਰਪਾਨ ਖੋਹੀ ਗਈ ਹੈ ਤੇ ਉਹਨੂੰ ਮੁੜ ਕੇ ਪਤਾ ਨੀ ਕਿੰਨ ਕੀ ਟਾਰਚਰ ਕੀਤਾ ਕੁੱਟਿਆ ਜਾਂ ਕਿੱਧਰ ਲੈ ਗਏ। ਸੋ ਕਹਿਣ ਤੋਂ ਭਾਵ ਆ ਕਿ ਇੰਨੇ ਹੱਥ ਕੰਡੇ ਸਰਕਾਰ ਵਰਤਣ ਦੇ ਬਾਵਜੂਦ ਵੀ ਉਹਨਾਂ ਨੂੰ 100 ਗੰਢੇ ਵੀ ਖਾਣੇ ਪਏ ਆ, 100 ਛਿੱਤਰ ਵੀ ਭਰ ਖਾਣਾ ਪਿਆ ਤੇ 100 ਰੁਪਇਆ ਜੁਰਮਾਨਾ ਵੀ ਭਰਨਾ ਪਿਆ ਮੂਰਖ ਬੰਦਿਆਂ ਵਾਂਗੂ। ਹੁਣ ਇਹ ਜੋ ਸੀ ਜੋ ਮੈਂ ਵਿਚਾਰਦਾ ਸੀ ਤੇ ਕਹਿੰਦਾ ਸੀ ਆਪਣੇ ਆਲੇ ਦੁਆਲੇ ਚ ਤੇ ਜੋ ਆਸਾਮ ਦਾ ਸਤਪਾਲ ਗਵਰਨਰ ਰਾਜਪਾਲ ਕਹਿੰਦਾ ਸੀ ਗੱਲ ਤੇ ਉਹ ਹੀ ਸੀ। ਇਹ 10 ਮਹੀਨੇ 11 ਮਹੀਨੇ ਪਹਿਲਾਂ ਵੀ ਹੋ ਸਕਦੀ ਸੀ ਜਿਹੜੀ ਹੁਣ ਕੀਤੀ ਹੈ ਕਿ ਭਾਈ ਅਸੀਂ ਕਾਨੂੰਨ ਤੁਸੀਂ ਕਹਿੰਦੇ ਸੀ ਵੀ ਖੇਤੀ ਦਾ ਸੌਦਾ ਜਿਹੜਾ ਆ ਕਿੱਤਾ ਘਾਟੇ ਬੰਦਾ ਆ ਤੇ ਤੁਸੀਂ ਸਲਫਸ ਖਾ ਕੇ ਤੇ ਫਾਂਸੀ ਲੈ ਕੇ ਮਰ ਰਹੇ ਸੀ, ਅਸੀਂ ਤੁਹਾਡੀ ਫਾਇਦੇ ਵਾਸਤੇ ਕਾਨੂੰਨ ਬਣਾਏ ਆ। ਜਦੋਂ ਕਿ ਨਹੀਂ ਹੈਗੇ ਪਰ ਕਹਿ ਸਕਦੇ ਆ ਤੁਹਾਡੇ ਫਾਇਦੇ ਲਈ ਕਾਨੂੰਨ ਬਣਾਏ ਆ ਤੇ ਤੁਸੀਂ ਕਹਿੰਦੇ ਹੋ ਤੁਹਾਡੇ ਫਾਇਦੇ ਲਈ ਨਹੀਂ ਹੈਗੇ, ਲਓ ਅਸੀਂ ਕਾਨੂੰਨ ਵਾਪਸ ਲੈਣੇ ਆ ਤੇ ਆਓ ਆਪਣੇ ਪ੍ਰਤੀ ਦਿੱਤੇ ਹੋ ਤੇ ਐਗਰੀਕਲਚਰਿਸਟ ਦੇ ਜਿਹੜੇ ਨੇ ਉਹ ਅਸੀਂ ਬੰਦੇ ਲਵਾਂਗੇ ਤੇ ਤੁਸੀਂ ਸਾਰੇ ਬਹਿ ਕੇ ਵਿਚਾਰ ਕਰਕੇ 6 ਹਫ਼ਤੇ ਲਓ, 6 ਮਹੀਨੇ ਲਓ, 6 ਸਾਲ ਲਓ, ਖੁੱਲਾ ਟਾਈਮ ਲੈ ਕੇ ਤੇ ਫਿਰ ਸਾਂਝਾ ਸਾਨੂੰ ਪਲੈਨ ਬਣਾ ਕੇ ਦਿਓ ਜਿਹਦੇ ਨਾਲ ਖੇਤੀ ਕਰਨ ਵਾਲਿਆਂ ਨੂੰ ਵੀ ਲਾਭ ਹੋਵੇ, ਮੁੱਲ ਲੈ ਕੇ ਖਾਣ ਵਾਲਾ ਨੁਕਸਾਨ ਨਾ ਹੋਵੇ, ਸਮੁੱਚੇ ਤੌਰ ਤੇ ਦੇਸ਼ ਦਾ ਫਾਇਦਾ ਹੋਵੇ। ਆਓ, ਗੱਲ ਤਾਂ
ਇੰਨੀ ਸੀਗੀ ਤਾਂ ਜੀ। ਨਹੀਂ, ਇੱਕ ਮੈਂ ਤੁਹਾਨੂੰ ਹੋਰ ਸਵਾਲ ਪੁੱਛਣਾ ਚਾਹੁੰਦਾ ਆ ਮਨਜਿੰਦਰ ਸਿੰਘ ਸਿਰਸਾ ਬਾਰੇ, ਤੁਹਾਡੀ ਟਿੱਪਣੀ ਲੈਣਾ ਚਾਹੁੰਦਾ ਕਿ ਉਹ ਤਾਂ ਚਲੋ ਪਹਿਲਾਂ ਵੀ ਬੀਜੇਪੀ ਦੇ ਵਿੱਚੋਂ ਹੀ MLA ਵੀ ਰਹੇ ਨੇ, ਫਿਰ ਅਕਾਲੀ ਦਲ 'ਚ ਵੀ ਰਹੇ ਨੇ, ਉਹ ਜੀ ਉੱਧਰ ਚਲੇ ਗਏ ਜੀ, ਉਹ ਮੇਰੇ ਖਿਆਲ ਤਾਂ ਉਹ ਇੱਦਾਂ ਲੱਗਦਾ ਵੀ ਇੰਟਰਚੇਂਜੇਬਲ ਹੈ, ਜਿੱਧਰ ਲੋੜ ਹੁੰਦੀ ਉੱਧਰ ਚਲੇ ਜਾਂਦੇ ਨੇ ਦੋਨਾਂ ਪਾਰਟੀਆਂ 'ਚੋਂ, ਪਰ ਕਿਸਾਨ ਮੋਰਚੇ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਦਿੱਲੀ ਕਮੇਟੀ ਦੇ ਵਜੋਂ, ਪ੍ਰਧਾਨ ਵਜੋਂ ਉਹਨਾਂ ਨੇ ਬਹੁਤ ਕੁਛ, ਕੋਵਿਡ ਦੇ ਕਿੰਨੇ ਮਤਲਬ ਆਕਸੀਜਨ ਟੈਕ ਜੋ ਹੋਸਪਿਟਲ ਟੈਸਟ ਵਗੈਰਾ ਸਾਰੇ ਮਤਲਬ ਕਰਵਾਏ, ਲੰਗਰ ਦੀ ਸੇਵਾ ਵੀ ਕਰਵਾਈ, ਮਸ਼ੀਨਾਂ ਵੀ ਲਿਆਂਦੀਆਂ ਹਨਾ ਪ੍ਰਸ਼ਾਦਿਆਂ ਦੀਆਂ, ਸੋ ਉਹ ਸਾਰੇ ਕਾਰਜ ਕੀਤੇ। ਮੈਨੂੰ ਇਹ ਦੱਸੋ ਵੀ ਇੱਕ ਪ੍ਰੈਸ ਕਾਨਫਰੰਸ ਵਿੱਚ ਉਹ ਕਹਿ ਦਿੰਦੇ ਨੇ ਵੀ ਲੈ ਵੀ ਹੁਣ ਮੈਂ ਚੱਲਿਆ ਬੀਜੇਪੀ ਦੇ ਵਿੱਚ ਜੁਆਇਨ ਕਰ ਲਈ ਆ, ਤੇ ਉਹ ਗਾਲਾਂ ਲੋਕ ਕੱਢਣ ਲੱਗ ਜਾਂਦੇ ਨੇ ਉਹਨੂੰ ਹਨਾ, ਇਹ ਗਦਾਰ ਐਨ ਸੇਮ ਟਾਈਮ। ਮੈਂ ਇੱਕ ਥਾਂ ਟਿੱਪਣੀ ਕੀਤੀ ਸੀ ਵੀ ਮੈਨੂੰ ਇਹ ਗੱਲ ਵੈਸੇ ਚੰਗੀ ਨਹੀਂ ਲੱਗੀ, ਕਿਉਂਕਿ ਇੱਕ ਅਨਾਊਂਸਮੈਂਟ ਕਰਨ ਦੇ ਨਾਲ ਜਿਹੜੇ ਉਹਦੇ ਪਿਛਲੇ ਆ ਉਹ ਸਾਰੇ ਕਾਰਜ ਤੁਸੀਂ ਮਨਫੀ ਨਹੀਂ ਕਰ ਸਕਦੇ। ਦੂਜੀ ਗੱਲ ਹੈ ਵੀ ਜਦੋਂ ਸੱਤਿਆਪਾਲ ਮਲਿਕ ਕਹਿੰਦਾ ਆ, ਹਾਦਾ ਨਾਦਾ ਮਾਰਦਾ ਆ, ਸਿੱਖਾਂ ਦੀ ਤਾਰੀਫ ਕਰਦਾ ਆ, ਸਿੱਖਾਂ ਦੇ ਹੱਕ ਦੀ ਗੱਲ ਕਰਦਾ, ਆਗਰਾ ਕਰਦਾ ਆਪਣੀ ਪਾਰਟੀ ਨੂੰ ਵੀ ਇੱਦਾਂ ਨਾ ਕਰੋ, ਅਸੀਂ ਉਹਦੇ ਵੀਡੀਓ ਵੱਡੀਆਂ ਚੁੱਕ ਚੁੱਕ ਕੇ ਸ਼ੇਅਰ ਕਰਦੇ ਹਾਂ, ਹੀਰਾ ਬੰਦਾ ਹੈ, ਗਾਡਰ ਬੰਦਾ ਹੈ, ਐਂ ਬੰਦਾ ਹੈਗਾ ਤਾਂ ਬੀਜੇਪੀ ਪਾਰਟੀ 'ਚ ਹੀ ਹੈ ਨਾ, ਹੈਗਾ ਤਾਂ ਬੀਜੇਪੀ ਪਾਰਟੀ ਦਾ। ਜੇ ਇੱਕ ਆਲਰੇਡੀ ਸੇਵਾ ਕਰਦਾ ਸਿੱਖ ਜਿਹੜਾ ਨਾਮਣਾ ਖੱਟ ਚੁੱਕਾ ਆ, ਖੱਟ ਬਹੁਤ ਕੰਮ ਕੀਤੇ, ਉਹਨੇ ਉਹੀ ਪਾਰਟੀ ਜੁਆਇਨ ਕਰ ਲਈ ਤੇ ਫਿਰ ਉਹਨੂੰ ਗਾਲਾਂ ਕਿਉਂ ਕੱਢ ਰਹੇ ਨੇ? ਮੈਨੂੰ ਇਹ ਗੱਲ ਨਹੀਂ ਸਮਝ ਨਹੀਂ ਆਈ ਹਜੇ ਤੱਕ, ਤੁਸੀਂ ਕੀ ਕਹਿਣਾ ਚਾਹੋਗੇ?
ਮੈਂ ਕੀ ਕਹਿਣਾ ਆ ਇਹਦੇ ਬਾਰੇ, ਮੈਂ ਨਾ ਮਨਜਿੰਦਰ ਸਿੰਘ ਨੂੰ ਫੋਟੋਆਂ ਤੋਂ ਬਿਨਾਂ ਕਦੀ ਨਹੀਂ ਮਿਲਿਆ, ਤੇ ਉਹਨੇ ਇੰਨੇ ਚੰਗੇ ਕੰਮ ਕੀਤੇ ਆ, ਇੰਨਾ ਸਿੱਖਾਂ ਦਾ ਉਹਦੇ ਨਾਲ ਵਕਾਰ ਬਣਿਆ ਵਾ। ਤੁਸੀਂ ਦੇਖੋ ਵੀ ਲੋਕੀ ਹਵਾ ਤੋਂ ਆਕਸੀਜਨ ਤੋਂ ਤੜਫ ਤੜਫ ਕੇ ਮਰਦੇ ਵਿਖਾਏ ਆ ਦਿੱਲੀ ਦੇ ਵਿੱਚ, ਉਹਨੇ ਲੰਗਰ ਦੇ ਨਾਲ ਨਾਲ ਆਕਸੀਜਨ ਦੀਆਂ ਦਾ ਵੀ ਲੰਗਰ ਲਾਤਾ ਗੁਰਦੁਆਰਿਆਂ ਦੇ ਵਿੱਚ। ਹਾਂਜੀ, ਫਿਰ ਕਿਸਾਨ ਮੋਰਚੇ 'ਚ ਕਿੰਨਾ ਉਹਨੇ ਕੰਮ ਕੀਤਾ, ਤੇ ਭਾਵੇਂ ਕਿ ਉਹਨੇ ਘਰੋਂ ਲਿਆ ਕੇ ਨਹੀਂ ਕੀਤਾ ਪਰ ਅਗਵਾਈ ਤਾਂ ਉਹਨੇ ਦਿੱਤੀ ਨਾ, ਜਿਹੜਾ ਸੀਗਾ ਧਨ ਵਸੀਲੇ ਉਹ ਤਾਂ ਸਿੱਖ ਕੌਮ ਦੇ ਸੀ, ਗੁਰਦੁਆਰਿਆਂ ਦੇ ਸੀਗੇ, ਤੇ ਉਹ ਇਹ ਪੋਲੀਟੀਕਲ ਪਾਰਟੀ ਹੈ, ਉਹਦੇ ਉਹਦੀ ਮਰਜ਼ੀ ਜਿੱਧਰ ਮਰਜ਼ੀ ਜਾਵੇ। ਵੀ ਗੁਰਦੁਆਰ ਦੀ ਪ੍ਰਧਾਨਗੀ ਤੋਂ ਉਹਨੇ ਪਹਿਲਾਂ ਅਸਤੀਫ਼ਾ ਦਿੱਤਾ ਆ ਤੇ ਮੁੜ ਕੇ ਜੁਆਇਨ ਉਧਰ ਕੀਤੀ ਹੈ ਪਾਰਟੀ ਹੈ, ਤੇ ਪਾਰਟੀਆਂ ਬਦਲਦੇ ਰਹਿੰਦੇ ਆ। ਜਾਂ ਇਹ ਸਮਝ ਲਓ ਵੀ ਹਿੰਦੁਸਤਾਨ ਦੀ ਸਰਕਾਰ ਦੀ ਸਾਰੀ ਤਾਕਤ ਇਸ ਵੇਲੇ ਬੀਜੇਪੀ ਕੋਲ ਆ, ਇੱਥੇ ਪੰਜਾਬ ਦੇ ਵਿੱਚ ਉਹ ਕੁਝ ਸਿਰ ਕੱਢ 2-4 ਲੀਡਰ ਜਿਹੜੇ ਸੀ ਬੀਜੇਪੀ ਦੇ ਉਹ ਅਕਾਲੀਆਂ ਨੇ ਆਪਸ ਵਿੱਚ ਆਪਣੇ ਵਿੱਚ ਸ਼ਾਮਿਲ ਕਰ ਲਏ, ਉਹਨੇ ਅਕਾਲੀਆਂ ਦਾ ਸਿਰ ਕੱਢਵਾਂ ਬੰਦਾ ਜਿਹੜਾ ਸੀਗਾ ਉਹਨੂੰ ਆਪਣੇ ਵਿੱਚ ਸ਼ਾਮਿਲ ਕਰਤਾ, ਜਵਾਬ ਦਿੱਤਾ, ਜਦੋਂ ਕਿ ਉਹ MLA ਪਹਿਲਾਂ ਹੀ ਬੀਜੇਪੀ ਟਿਕਟ ਤੇ MLA ਆ, ਉਹਦੀ ਘਰਵਾਲੀ ਬੀਜੇਪੀ ਦੀ ਟਿਕਟ ਤੇ ਮਿਊਨਸੀਪਲ ਕਮਿਸ਼ਨਰ ਆ। ਇਹ ਚ ਕੋਈ ਐਡੀ ਕੋਈ ਹੈਰਾਨੀ ਵਾਲੀ ਕਿਹੜੀ ਗੱਲ, ਜੇ ਜਨਸੰਘੀ ਜੇ ਬੀਜੇਪੀ ਵਾਲਾ ਅਕਾਲੀ ਦਲ ਸ਼ਾਮਿਲ ਹੋ ਸਕਦਾ ਆ, ਕਾਂਗਰਸ ਪਾਰਟੀ ਸ਼ਾਮਿਲ ਹੋ ਸਕਦਾ ਹੈ, ਤੇ ਕੋਈ ਅਕਾਲੀ ਵਰਕਰ ਜਾਂ ਅਕਾਲੀ ਆਗੂ ਬੀਜੇਪੀ ਸ਼ਾਮਿਲ ਹੋ ਗਿਆ ਜਾਂ ਕਾਂਗਰਸ ਸ਼ਾਮਿਲ ਹੋ ਗਿਆ, ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ।
ਦੇਖੋ ਤਾਇਆ ਜੀ, ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਜਿਹੜੀ ਆਜ਼ਾਦੀ ਹੁੰਦੀ ਆ, ਆਪਾਂ ਕਹਿੰਦੇ ਵੀ ਅਸੀਂ ਆਜ਼ਾਦ ਹੈ, ਆਪਾਂ ਕੁਛ ਵੀ ਸੋਚ ਸਕਦੇ ਹਾਂ, ਅੱਜ ਮੈਂ ਮਤਲਬ ਕਿਸੇ ਨਾਲ ਮਿਲਣਾ ਵਰਤਣਾ, ਕੱਲ ਨੂੰ ਨਹੀਂ ਮਿਲਣਾ ਵਰਤਣਾ, ਇਹ ਬੰਦੇ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਪਰ ਪੋਲੀਟਿਕਸ ਹੈ, ਪੋਲੀਟਿਕਸ ਦੇ ਵਿੱਚ ਪਾਰਟੀ 'ਚ ਕਿਹਦੇ 'ਚ ਜਾਣਾ ਕਿਹਦੇ 'ਚ ਨਹੀਂ ਜਾਣਾ, ਜਿਹੜੀ ਫਿਰ ਇਹ ਗਲਤ ਸ਼ਬਦਾਵਲੀਆਂ ਵਰਤਣੀਆਂ। ਮੈਂ ਤਾਂ ਇਹ ਕਹਿੰਦਾ ਵੀ ਕਿਸੇ ਡਾਕਟਰ ਮਨਮੋਹਨ ਸਿੰਘ ਨੂੰ ਵੀ ਨਹੀਂ ਲੋਕਾਂ ਨੇ ਬਖਸ਼ਿਆ, ਠੀਕ ਹੈ, ਕੈਪਟਨ ਅਮਰਿੰਦਰ ਨੂੰ ਵੀ ਨਹੀਂ ਬਖਸ਼ਿਆ, ਬਾਦਲ ਨੂੰ ਵੀ ਨਹੀਂ ਬਖਸ਼ਿਆ, ਮਤਲਬ ਇੱਕ ਤਰ੍ਹਾਂ ਨਾਲ ਅਸੀਂ ਗਾਲਾਂ ਕੱਢਣ ਵਾਲੇ ਨਹੀਂ ਬਣ ਗਏ, ਮਤਲਬ ਹਰੇਕ ਨੂੰ ਆਪਾਂ ਗਾਲਾਂ ਕੱਢਣੀਆਂ ਕੱਢੀ ਜਾਣੀਆਂ, ਮਤਲਬ ਇੱਕ ਨਹੀਂ ਬੰਦਾ ਲੱਭਿਆ ਤਾਂ ਦੂਏ ਨੂੰ ਲੱਭਿਆ ਕੱਢਣੀ।
ਨਹੀਂ, ਉਹ ਗੱਲ ਇਹ ਹੈ ਵੀ ਕੋਈ ਬਹਾਨਾ ਲੱਭਣਾ ਆ ਅਕਾਲੀ ਦਲ ਨੂੰ ਗਾਲਾਂ ਕੱਢਣ ਲਈ,
ਹਾਂਜੀ,
ਅਕਾਲੀ ਦਲ ਨੂੰ ਮਾੜਾ ਕਹਿਣ ਲਈ,
ਜਾਂ ਸ਼੍ਰੋਮਣੀ ਕਮੇਟੀ ਨੂੰ,
ਬੰਦਾ ਅਕਾਲੀ ਦਲ ਦੇ, ਸ਼੍ਰੋਮਣੀ ਕਮੇਟੀ ਅਕਾਲੀ ਦਲ ਲੋਕ ਇੱਕੋ ਹੀ ਸਮਝਦੇ ਆ, ਤੇ ਉਹ ਇੱਕ ਬੰਦਾ ਅਕਾਲੀ ਦਲ ਦੇ ਵਿੱਚ ਉਹਨੇ ਐਲਾਨ ਕਰ ਦਿੱਤਾ, ਜਿਹੜੀ ਕਿ ਪਾਰਟੀ ਵੱਲੋਂ ਉਹ ਪਹਿਲਾਂ ਹੀ MLA ਹੈਗਾ ਦਿੱਲੀ ਦੇ ਵਿੱਚ, ਉਹਨੇ ਕਹਿ ਦਿੱਤਾ ਜੀ ਮੈਂ ਇਹਦੇ ਚ ਸ਼ਾਮਿਲ ਹੋ ਗਿਆ, ਤੇ ਉਹ ਬਹਾਨਾ ਬਣ ਗਿਆ ਲੋਕਾਂ ਨੂੰ ਗਾਲਾਂ ਕੱਢਣ ਦਾ, ਉਹਨੂੰ ਗਦਾਰ ਕਹਿਣ ਦਾ, ਤੇ ਉਹ ਇਸ ਵਾਸਤੇ ਕਿ ਕਿਉਂਕਿ ਉਹਨੇ ਜਿਹੜੇ ਚੰਗੇ ਕੰਮ ਇੰਨੇ ਕੀਤੇ ਹੋਏ ਆ ਉਹਦੇ ਨਾਲ ਸਿੱਖ ਪੰਥ ਦੇ ਵਿਰੋਧੀਆਂ ਨੂੰ ਜਿਹੜੀ ਸ਼ਰਮਿੰਦਗੀ ਹੋ ਰਹੀ ਆ, ਉਹਨਾਂ ਨੂੰ ਕੋਈ ਬਹਾਨਾ ਨਹੀਂ ਸੀ ਲੱਭ ਰਿਹਾ ਬਦਨਾਮੀ ਕਰਨ ਦਾ, ਉਹਨਾਂ ਨੂੰ ਬਸ ਆ ਇੱਕ ਨੁਕਤਾ ਜਿਹਾ ਲੱਭ ਗਿਆ ਤੇ ਉਹਦੇ ਸਾਰੇ ਕੀਤੇ ਕਤਰੇ ਤੇ ਪਾਣੀ ਫੇਰ ਦਿੱਤਾ। ਉਹ ਪੋਲੀਟੀਕਲ ਬੰਦਾ ਆ ਜਿੱਥੇ ਉਹਨੇ ਉਹ ਹਰਚਾ ਜਿਹੜਾ ਸੀ ਉਹ ਨਿਹਾਲੇ ਵਾਲੀ ਆ ਇੱਕ MLA ਵਜ਼ੀਰ ਵੀ ਰਿਹਾ ਪੰਜਾਬ ਚ ਅਕਾਲੀਆਂ ਵੇਲੇ, ਤੇ ਉਹ ਕਾਂਗਰਸ ਸ਼ਾਮਿਲ ਹੋ ਗਿਆ।
ਅੱਛਾ,
ਮਿੱਤਰ ਨੇ ਉਹਨੂੰ ਕਿਹਾ ਕਿ ਵੀ ਤੂੰ ਅਕਾਲੀ ਦਲ ਸਾਡੇ ਕਾਂਗਰਸ, ਕਹਿੰਦਾ ਨਿਸ਼ਾਨਾ ਤੇ ਹੈਗਾ ਦਿੱਲੀ ਪਹੁੰਚਣ ਦਾ, ਜਿਹੜੀ ਗੱਡੀ ਸਾਨੂੰ ਪਹਿਲਾਂ ਲੈ ਕੇ ਦਿੱਲੀ ਪਹੁੰਚਾ ਸਕਦੀ ਹੈ ਉਹ ਤੇ ਪੈਸੰਜਰ ਦੇ ਉੱਤੇ ਖੜਖੜ ਕਰਦੀ ਬੈਠੇ ਰਹੀ ਰਾਹ ਦੇ ਰੋਂਦੇ ਰਹੀਏ। ਤੋਂ ਕਹਿਣ ਤੋਂ ਮਤਲਬ ਰਿਹਾ ਵੀ ਇਸ ਵੇਲੇ ਇੱਕ ਛਤਰ ਰਾਜ BJP ਦਾ ਹੈ, ਤੇ ਜਿੱਥੋਂ ਤੱਕ ਸਿੱਖ ਪੰਥ ਦਾ ਸੰਬੰਧ ਆ ਇਹਦੇ ਵਾਸਤੇ ਤੇ ਕਾਂਗਰਸ ਹੋਈ ਜਨ BJP ਹੋਈ, ਕਿਉਂ ਮੇਰੇ ਮੂੰਹ ਜਨਸੰਘ ਹੀ ਨਿਕਲਦਾ ਨਾ ਕਿਉਂਕਿ ਪਹਿਲਾਂ ਜਨਸੰਘ ਹੁੰਦੀ ਸੀ, ਤੋ BJP ਹੋਈ ਚਾਹੇ ਕਾਂਗਰਸ ਹੋਈ ਸਾਡੇ ਵਾਸਤੇ ਤਾਂ ਇੱਕ ਪਾਸੇ ਖੂਹ ਆ ਇੱਕ ਪਾਸੇ ਖਾਤਾ ਆ, ਸਾਡਾ ਕੋਈ ਵੀ ਭਲਾਈ ਵਾਸਤੇ ਨਹੀਂ ਹੈ। ਜਦੋਂ ਸਾਹ ਗੁਰੂ ਨਾਨਕ ਪੰਥੀ ਬਣ ਕੇ ਅਸੀਂ ਹਿੰਦੂ ਅਖਵਾਈ ਜੀਗੇ ਸਿਰ ਸੁੱਟ ਕੇ ਬੈਠੇ ਰਹੀਏ ਤੇ ਠੀਕ ਆ, ਜਦੋਂ ਅਸੀਂ ਕਹਿੰਦੇ ਸਾਲਕਾ ਪੰਥ ਖਾਲਸਾ ਪੰਥ ਸਾਡਾ ਵੱਖਰਾ ਧਰਮ ਸਾਡਾ ਤੀਸਰ ਪੰਥ ਚਲਾਇਆ ਵੱਡ ਸੂਰ ਘੇਲਾ ਅਸੀਂ ਖਾਲਸੇ ਅਸੀਂ ਖਾਲਿਸਤਾਨ ਅਸੀਂ ਹਿੰਦੁਸਤਾਨ ਆਜ਼ਾਦ ਕਰਵਾਇਆ ਅਸੀਂ ਬਰਾਬਰ ਦੇ ਸ਼ਹਿਰੀ ਹਾਂ, ਸੋ ਉੱਥੋਂ ਆਣ ਕੇ ਉਹ ਨਾ ਸਾਨੂੰ ਕਾਂਗਰਸ ਝੱਲਦੀ ਹੈ ਨਾ ਸਾਨੂੰ BJP ਝੱਲਣਾ ਆ, ਤੇ ਇਹ ਕਾਂਗਰਸ ਨੇ ਤੋਪਾਂ ਚੜ੍ਹਾ ਤੀਆਂ ਸਾਡੇ ਤੇ ਟੈਂਕ ਚੜ੍ਹਾ ਤੇ ਹਵਾਈ ਜਹਾਜ਼ ਤੇ BJP ਨੂੰ ਅਜੇ ਮੌਕਾ ਨਹੀਂ ਮਿਲਿਆ ਚੜ੍ਹਾਉਣ ਦਾ। ਸੋ ਇਸ ਲਈ ਇਹਦੇ ਬਾਰੇ ਅਜੇ ਅਸੀਂ ਨਹੀਂ ਕਹਿ ਸਕਦੇ ਇੰਦਰਾ ਗਾਂਧੀ ਵਰਗੀ ਮੂਰਖਤਾ BJP ਵੀ ਸਾਡੇ ਨਾਲ ਕਰੂਗੀ, ਭਵਿੱਖ ਵਿੱਚ ਕੀ ਹੈ ਅਸੀਂ ਨਹੀਂ ਕਹਿ ਸਕਦੇ, ਪਰ ਅਜੇ ਤੱਕ ਉਹਨੇ ਉਹ ਕੁਝ ਸਾਡੇ ਨਾਲ ਨਹੀਂ ਕੀਤਾ ਜੋ ਕੁਝ ਕਾਂਗਰਸ ਕਰ ਚੁੱਕੀ
ਹੈ।
BJP ਨੂੰ ਹਰਾ ਦਿਓ, BJP ਨੂੰ ਕੱਢਾ ਦਿਓ, BJP ਤੋਂ ਦਿੱਲੀ ਖੋਲੋ, ਠੀਕ ਆ, ਕੌਣ ਆਊਗਾ? ਰਾਹੁਲ ਗਾਂਧੀ ਆਊਗਾ, ਜਿਹੜਾ ਕਿ ਡਾਕਟਰ ਸੰਗਤ ਸਿੰਘ ਦੇ ਲਿਖ ਦੇ ਮੁਤਾਬਕ ਇਹ ਖੂਨ ਪੀੜੀ ਦਰ ਪੀੜੀ ਤੁਲਿਆ ਆ ਰਿਹਾ ਸਿੱਖਾਂ ਦੇ ਨਾਲ ਦਗਾ ਕਮਾਉਣ ਦਾ, ਉਹ ਗੰਗੂ ਬਾਹਮਣ ਤੋਂ ਲੈ ਕੇ ਤੁਸੀਂ ਮੋਦੀ ਨੂੰ ਹਟਾ ਦਿਓ ਤੇ ਰਾਹੁਲ ਨੂੰ ਬਹਾ ਦਿਓ ਤੇ ਉਹ ਗੱਲ। ਤੇ ਦੂਜੀ ਰਹੀ ਗੱਲ ਸਰਸੇ ਵਾਲੀ, ਉਹ ਗਿਆਨ ਜਿਹੜਾ ਸੀ ਨਾ ਸਰਦਾਰ ਬਹਾਦਰ ਰੂੜ ਸਿੰਘ, ਅੰਗਰੇਜ਼ ਸਰਕਾਰ ਨੇ ਉਹਨੂੰ ਸਰਬਰਾਹ ਲਾਇਆ ਸੀ ਦਰਬਾਰ ਸਾਹਿਬ ਦਾ।
ਅੱਛਾ,
ਸਰਬਰਾਹ ਦਾ ਮਤਲਬ ਪ੍ਰਧਾਨ ਸਕੱਤਰ ਮੈਨੇਜਰ ਜੋ ਵੀ ਹੈ ਉਰਦੂ ਦੀ
ਬੋਲੀ
ਪ੍ਰਬੰਧਕ ਪ੍ਰਬੰਧਕ ਲਾਇਆ ਹੋਇਆ ਸੀ ਅੰਗਰੇਜ਼ ਸਰਕਾਰ ਨੇ ਲਾਇਆ, ਸਿੱਖਾਂ ਨੇ ਨੀ ਸੀ ਲਾਇਆ, ਤੇ ਸਰਦਾਰ ਖਾਨਦਾਨੀ ਸਰਦਾਰ ਹੋਣ ਕੇ ਲਾਇਆ ਸੀ, ਸਰਦਾਰ ਨਾਨਾ ਜੀ ਸਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ। ਹੁਣ ਉਹਨੇ ਇੰਨੇ ਚੰਗੇ ਕੰਮ ਕੀਤੇ ਵੀ ਦਰਬਾਰ ਸਾਹਿਬ ਤੋਂ ਤੇ ਹੋਰ ਗੁਰਦੁਆਰਿਆਂ ਤੋਂ ਪਰਿਕਰਮਾ ਚੋਂ ਜਿਹੜੇ ਸੀ ਬੁੱਤ ਦੇਵੀ ਦੇਵਤਿਆਂ ਦੇ ਲਾਏ ਉਹ ਭੰਨ ਭੰਨ ਕੇ ਉਹਨੇ ਬਾਹਰ ਸੁੱਤੇ। ਮਰਿਆਦਾ ਚਲਾਉਣ ਦੇ ਵਿੱਚ ਸਿੱਖ ਪੰਥ ਦੇ ਉਹਨੇ ਬੜੇ ਚੰਗੇ ਕੰਮ ਕੀਤੇ, ਬੜਾ ਵਧੀਆ ਉਹਨੇ ਪ੍ਰਬੰਧ ਕੀਤਾ। ਹਾਂ, ਆਪਣੇ ਸਮੇਂ ਤੇ ਉਹਦੇ ਤੇ ਸੱਚਾ ਜਾਂ ਝੂਠਾ ਇਹ ਇਲਜ਼ਾਮ ਲੱਗ ਗਿਆ ਕਿ ਜਲਿਆਂ ਵਾਲੇ ਬਾਗ 'ਚ ਗੋਲੀ ਚਲਾਉਣ ਵਾਲੇ ਜਨਰਲ ਡਾਇਰ, ਇੱਥੇ ਵੀ ਲੋਕੀ ਭੁਲੇਖਾ ਖਾ ਜਾਂਦੇ ਆ, ਸਰ ਮਾਈਕਲ ਓਡਵਾਇਰ ਜਿਹੜਾ ਸੀ ਉਹ ਉਸ ਵੇਲੇ ਗਵਰਨਰ ਸੀ ਪੰਜਾਬ ਦਾ, ਗੋਲੀ ਚਲਾਉਣ ਵਾਲਾ ਮੌਕੇ ਤੇ ਜਿਹੜਾ ਸੀ ਉਹ ਬ੍ਰਿਗੇਡੀਅਰ ਜਨਰਲ
ਡਾਇਰ
ਸੀ। ਓਡਵਾਇਰ ਤੇ ਡਾਇਰ ਦਾ ਮਿਲਣਾ ਲੋਕੀ ਬਹੁਤ ਵੱਡੇ ਪੱਤਰਕਾਰ ਵੀ ਧੋਖਾ ਖਾ ਜਾਂਦੇ, ਉਹਨੂੰ ਅਕਾਲ ਤਖ਼ਤ ਤੋਂ ਸਿਰੋ ਪਾਓ ਸਵਾਤਾ ਉਹਦੇ ਪ੍ਰਬੰਧ 'ਚ ਮਿਲ ਗਿਆ। ਹੁਣ ਉਸ ਵੇਲੇ ਫੌਜ ਦੇ ਹਵਾਲੇ ਸ਼ਹਿਰ ਆ, ਹਜ਼ਾਰਾਂ ਬੰਦੇ ਗੋਲੀਆਂ ਚਲਾ ਕੇ ਮਾਰਤੇ ਆ, ਔਰ ਪਲੈਨ ਬਣਿਆ ਹੋਇਆ ਵੀ ਅੰਮ੍ਰਿਤਸਰ ਦੇ ਉੱਪਰ ਸ਼ਹਿਰ ਸਾਰਾ ਤਬਾਹ ਕਰ ਦਿਓ ਬੰਬਾਰਡਮੈਂਟ ਕਰਕੇ। ਇਹੋ ਜਿਹੇ ਹਾਲਾਤ ਵੇਖ ਕੇ ਉਹਨੇ ਕੋਈ ਨਰਮੀ ਵਾਸਤੇ ਕੋਈ ਕੰਮ ਕਰ ਲਿਆ ਉਹ ਜਿਹੜਾ ਕਿ ਸਿੱਖ ਮਰਜ਼ਾਦਿਆਂ ਦੇ ਉਲਟ ਸਮਝਿਆ ਗਿਆ, ਮੈਂ ਵੀ ਸਮਝਦਾ ਕਿ ਉਲਟ ਗਿਆ, ਉਹਦੇ ਖਿਲਾਫ ਇੰਨੀ ਵਾਹ ਵੇਲਾ ਹੋਇਆ ਕਿ ਉਹਦੇ ਸਾਰੇ ਚੰਗੇ ਕੀਤੇ ਕੰਮਾਂ ਦੇ ਉੱਤੇ ਪਾਣੀ ਫਿਰ ਗਿਆ। ਅੱਜ ਵੀ ਜਦੋਂ ਕਹਿੰਦੇ ਉਹ ਉਹ ਅਰੂੜ ਸਿੰਘ ਗਦਾਰ, ਉਹ ਸਰਬਰਾ ਅਰੂੜ ਸਿੰਘ ਗਦਾਰ ਜਦੋਂ ਕਿ ਉਹਦੇ ਖਿਲਾਫ ਹੋ ਰਿਹਾ ਸੀ ਜਲਸਾ ਜਲਿਆਂ ਵਾਲੇ ਬਾਗ ਦੇ ਵਿੱਚ, ਤੇ ਉਹ ਆਪ ਚੱਲ ਕੇ ਉਹ ਜਲਸੇ ਵਿੱਚ ਆਇਆ ਤੇ ਆ ਕੇ ਉਹਨੇ ਸਟੇਜ ਤੇ ਟਾਈਮ ਲੈ ਕੇ ਦੋਵੇਂ ਹੱਥ ਜੋੜ ਕੇ ਮਾਫ਼ੀ ਮੰਗੀ। ਦੇਖੋ ਜੀ, ਮੇਰੇ ਜਿੰਮੇ ਸਰਕਾਰ ਨੇ ਡਿਊਟੀ ਲਾਈ ਸੀ, ਮੈਂ ਚੰਗੀ ਜਾਂ ਮਾੜੀ ਜੋ ਠੀਕ ਸਮਝਿਆ ਮੈਂ ਡਿਊਟੀ ਭੁਗਤਾ ਕੇ ਹੀ ਹੈ, ਮੇਰੀ ਪੰਥ ਨੂੰ ਖਾਲਸਾ ਪੰਥ ਨੂੰ ਮੇਰੀ ਸੇਵਾ ਪ੍ਰਵਾਨ ਨਹੀਂ ਹੋਈ ਤੇ ਮੈਂ ਅਸਤੀਫਾ ਦਿੰਦਾ ਤੇ ਮੈਨੂੰ ਪੰਥ ਮਾਫ਼ ਕਰੇ। ਉਹਦੀ ਮਾਫ਼ੀ ਨੂੰ ਕੋਈ ਨੀ ਪ੍ਰਵਾਨ ਕਰ ਰਿਹਾ, ਉਹਦੀ ਸੇਵਾ ਨੂੰ ਕੋਈ ਨੀ ਰੈਕਗਨਾਈਜ਼ ਕਰ ਰਿਹਾ, ਪਰ ਉਹਦੀ ਇੱਕ ਗੱਲ ਨੂੰ ਲੈ ਕੇ ਅੱਜ ਵੀ ਇਤਿਹਾਸ ਦੇ ਵਿੱਚ ਉਹਦਾ ਦਰਾਰਾਂ ਚ ਨਾਂ ਆਉਂਦਾ। ਇਹੋ ਹੀ ਸਰਨੇ ਦੇ ਨਾਲ ਆਪਾਂ ਕੀ ਇਹਦਾ ਨਾਂ ਆ
ਕੋਸ਼ਿਸ਼ ਕਰ ਰਹੇ ਆ
ਜਿਹੜਾ ਆਪਣਾ ਕੀ ਹੈ, ਇਹੋ ਹੀ ਕੁਝ ਅਸੀਂ ਅੱਜ ਸਿਰਸੇ ਨਾਲ ਕਰ ਰਹੇ ਹਾਂ। ਅੱਜ ਸਾਡੇ ਹੱਥ ਚ ਮੀਡੀਆ ਆ, ਜਿਵੇਂ ਬਾਂਦਰਾਂ ਦੇ ਹੱਥ ਮਾਚਿਸ ਫੜਾ ਦਿਓ, ਉਹੀ ਸਾਡੇ ਆ ਜਿਹੜਾ ਸੋਸ਼ਲ ਮੀਡੀਆ ਆ, ਦੇ ਤੇਰੇ ਦੀ ਧੀ ਦੀ ਭੈਣ ਦੀ ਅਸੀਂ ਇੱਕ ਦੂਜੇ ਦੇ ਖਿਲਾਫ, ਕਿਉਂਕਿ ਵਿਰੋਧ ਤਾਂ ਕਰਨੀ ਬੜੀ ਸੌਖੀ ਹੈ ਔਰ ਵਿਰੋਧਤਾ ਹੀ ਲੋਕੀ ਪੜ੍ਹਨਾ ਤੇ ਸੁਣਨਾ ਪਸੰਦ ਕਰਦੇ ਆ। ਕੋਈ ਵੀ ਕਿਸੇ ਦੀ ਤਾਰੀਫ਼ ਸੁਣ ਕੇ ਕੁਛ ਨੀ ਹੁੰਦਾ, ਬਹੁਤ ਵੇਖੋ ਬਹੁਤ ਤਣੀ ਅਸੀਂ ਮਿੱਤਰ ਸਮਝੀਏ ਨਾ, ਦੋ ਮਿੱਤਰ ਆ ਸਾਡੇ ਤੇ ਸਾਡੇ ਆ ਦੋ ਜਿਹੜੇ ਮਿੱਤਰ ਆਪਸ ਵਿੱਚ ਬੜੇ ਡੂੰਘੇ ਮਿੱਤਰ ਨੇ, ਇਹ ਪ੍ਰਾਇਮਰੀ ਜਮਾਤ ਤੋਂ ਇਕੱਠੇ ਪੜ੍ਹਦੇ ਆ ਰਹੇ ਅੱਜ ਵੀ ਨੇ। ਇੱਕ ਦੀ ਗੈਰ ਆ ਜਿਹੜੇ ਦੂਜੇ ਦੀ ਤਾਰੀਫ਼ ਕਰਦੇ ਹੋ, ਇੱਕ ਚੰਗੀ ਗੱਲ ਕਰਦੇ ਹੋ ਦਸ ਉੱਚੀਆਂ ਮਾੜੀਆਂ ਤੁਹਾਨੂੰ ਸੁਣਾ ਦੂਗਾ ਤੇ ਬੰਦਾ ਸੁਣ ਕੇ ਹੈਰਾਨ ਹੋਏ। ਇਹ ਇਹੋ ਹਾਲ ਸਾਡਾ ਮੀਡੀਆ ਦੇ, ਜੋ ਕਿ ਇਹਦੇ ਮੂੰਹ ਆਇਆ ਉਹ ਪਾਈ ਤੁਰਿਆ ਜਾਂਦਾ ਤੇ ਉਹਦਾ ਕੀ ਵਿਗੜ ਗਿਆ, ਉਹ ਚਲਿਆ ਗਿਆ ਸਰਕਾਰ ਵਾਲੇ ਪਾਸੇ। ਸਗੋਂ ਜਿੰਨਾ ਵੀ ਉਹਨੂੰ ਅਸੀਂ ਮਾੜਾ ਕਵਾਂਗੇ, ਓਨਾ ਹੀ ਉਹਦੇ ਅਗਲੇ ਦੂਜੇ ਪਾਸੇ ਜਿਹੜੀ ਆ ਉਹ ਵੱਧ ਉਹਦੀ ਆਓ ਭਗਤ ਹੋਏਗੀ, ਉਹਨੂੰ ਵੱਧ ਤਾਕਤ ਮਿਲੂਗੀ। ਦੇਖੋ ਪੁਲਿਸ ਦਾ ਡੀ ਆਈ ਜੀ ਰਿਟਾਇਰ ਹੋਇਆ, ਉਹਨਾਂ ਵਿੱਚ ਮਿਨਾਰਟੀ ਕਮਿਸ਼ਨ ਦਾ ਚੇਅਰਮੈਨ ਬਣਾ ਕੇ ਕੈਬਨਿਟ ਰੈਂਕ ਦਾ ਉਹਨੂੰ ਦਰਜਾ ਦਿੱਤਾ ਹੋਇਆ, ਹੋਰ ਕਿੰਨੀ ਅਕਾਲੀਆਂ ਦਾ ਰਹਿ ਚੁੱਕਿਆ ਐਮ ਐਲ ਏ ਮੱਕੜ ਉਹ ਚਲਿਆ ਗਿਆ, ਹੋਰ ਵੀ ਕਈ ਚਲੇ ਗਏ। ਇਸ ਤਰ੍ਹਾਂ ਕਾਂਗਰਸ ਦੇ ਵਿੱਚੋਂ ਉੱਧਰ ਚਲੇ ਗਏ ਆ, ਕਾਂਗਰਸ ਵਾਲੇ ਉੱਧਰ ਆ ਗਏ ਨੇ, ਅਕਾਲੀਆਂ ਵਾਲੇ ਉੱਧਰੋਂ ਆ ਕੇ ਬੀਜੇਪੀ ਵੱਲੋਂ, ਜਿਹਨਾਂ ਦਾ ਸਾਰੇ ਹਿੰਦੁਸਤਾਨ ਤੇ ਰਾਜ ਆ, ਉਸ ਪਾਰਟੀ ਨੂੰ ਛੱਡ ਕੇ ਵੀ ਅਕਾਲੀਆਂ ਚ ਸ਼ਾਮਲ ਹੋ ਰਹੇ ਆ, ਔਰ ਹਿੰਦੂ ਸ਼ਾਮਲ ਹੋ ਰਹੇ ਆ, ਪ੍ਰੋਮੀਨੈਂਟ ਹਿੰਦੂ ਸ਼ਾਮਲ ਹੋ ਰਹੇ ਆ।
ਤਾਂ ਜੀ ਏਦਾਂ ਕਰੋ, ਕੋਈ ਕਿੱਧਰ ਚਲ ਗਿਆ ਕੋਈ ਕਿੱਧਰ ਚਲ ਗਿਆ, ਤੁਸੀਂ ਅੱਜ ਕਮੇਟੀ ਨੂੰ ਥਾਪੜਾ ਦੇ ਕੇ ਤੁਸੀਂ ਆਪਣੇ ਘਰ ਚਲੇ ਜਾਓ, ਸਿਡਨੀ ਆ ਜਾਓ। ਇਹ ਸਾਰੇ
ਪਹਿਲਾਂ ਜਵਾਬ ਦੇ ਚੁੱਕੇ ਆ, ਮੈਂ ਕੀ ਉਹਨੂੰ ਕਹਿੰਦੇ ਸੀ, ਮੈਂ ਤੇ ਜਦੋਂ ਨਿਆਣੇ ਕੋਈ ਚੂਪਾਂ ਕਰਨੀ ਤੇ ਮੈਂ ਕਹਿੰਦਾ ਮੈਂ ਇਹਨਾਂ ਦਾ ਕੰਮਾ ਨੀ ਹੋਇਆ, ਉਹ ਸਾਰੀ ਦੁਨੀਆਂ ਤੇ ਸੁਨਹਿਰੀ ਗੁੰਬਦਾਂ ਵਾਲੇ ਸੰਗਮਰਮਰ ਦੇ ਫਰਸ਼ਾਂ ਵਾਲੇ ਸਾਰੇ ਗੁਰਦੁਆਰੇ ਮੇਰੇ ਘਰ ਨੇ, ਜਿੱਥੇ ਮਰਜ਼ੀ ਜਾ ਮੈਂ ਕਸ਼ਹਿਰਾ ਸੁਪਨੇ ਪਾਵਾਂ, ਤੇ ਸੋ ਇਸ ਲਈ ਇਹ ਵੀ ਮੇਰਾ ਘਰ ਹੈ।
ਠੀਕ ਹੈ ਤਾਂ ਜੀ, ਏਦਾਂ ਕਰੋ ਲੈਣੇ ਇਜਾਜ਼ਤ, ਕਿਉਂਕਿ ਬਿੱਟਾ ਸਾਹਿਬ ਜੀ ਆ ਚੁੱਕੇ ਨੇ ਤੇ ਤੁਹਾਡਾ ਤਹਿ ਦਿਲੋਂ ਧੰਨਵਾਦ, ਮਿਲਦੇ ਹਾਂ ਅਗਲੇ ਹਫ਼ਤੇ ਸਿਡਨੀ ਤੋਂ।
ਓਕੇ ਜੀ, ਥੈਂਕ ਯੂ,
ਵਾਹਿਗੁਰੂ ਜੀ ਕਾ
ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਜੀ ਪਿਆਰਿਓ, ਤਾਇਆ ਜੀ ਸਾਡੇ ਨਾਲ ਕੈਨਬਰਾ ਤੋਂ ਜੁੜੇ ਹੋਏ ਸਨ ਤੇ ਬਿੱਟਾ ਸਾਹਿਬ ਬੜੀ ਜਲਦੀ ਹੀ ਆ ਰਹੇ ਨੇ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਉਹਨਾਂ ਨੂੰ ਆਪਾਂ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਚਿੰਤਨ ਗੰਭੀਰ ਕਰਦੇ ਹਾਂ, ਪੰਜਾਬ ਦੀ ਚਿੰਤਾ ਕਰਨੀ ਹੈ ਆਪਾਂ ਆਪਣੇ ਆਲੇ ਦੁਆਲੇ ਦੀ ਕਰਨੀ ਹੈ, ਸੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ, ਉਹ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ, ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ। ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ, ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ, ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ,
लिखो फिर 2A130 किंगस्टन रोड अंडरवुड ब्रिस्बेन। अकाल कर लियो ताया जी 0404-000-536 ते। वेबसाइट है जी punjabifurniture.com.au। नवी अपडेशन दे लई फॉलो करो फेसबुक पेज नू @punjabifurniture।
ओ भतीज करे यहाँ आजो ताया जी लंघ आओ। ओ भतीज तेरा तो घर ही बड़ा सजाया पिया, बड़ा वधिया रंग कीता भाई, बाहर टैला भी चमकाइया पईया, नवा लिया करो। नहीं ताया जी मैं घर पुराने नू रेनोवेट करवाया अपने मेलबर्न वाले PSD रेनोवेशन तो। PSD रेनोवेशन? जी हाँ PSD रेनोवेशन, जिन्हा कोल ने बेस्ट कारपेंटर्स, पेंटर्स, प्लम्बर्स, इलेक्ट्रीशियन, टाइलर, नाल ही नाल प्लस्टर्ड, फेंसिंग, कारपेट एंड रूफिंग भी कर देने। वाह भाई वाह। जी हाँ घर च किसी भी तरह की रेनोवेशन लई कॉल करो परविंदर सिंह होरां नू 0425-335100 ते। PSD रेनोवेशन मेलबोर्न।
सुनदे हो जी आपा अगले महीने इंडिया जाना, टिकटां बुक करवा लियो पहला ही।
ओ मैं कीता सी पता, इंडिया दी टिकट बहुत महंगी मिल रही है, सारिया वेबसाइट भी चेक कीतियां ने, सारिया ते इको रेट ने।
friendsflight.com.au चेक कीती?
friendsflight.com.au
हां जी friendsflight.com.au ते मिलदियां ने सब तो सस्तियां फ्लाइट टिकटां। मेरी फ्रेंड ने सारे परिवार दियां टिकटां उत्थे ही बुक करवाईयां सी।
मैं भी बुक करदा आज ही अपनी टिकटां friendsflight.com.au तो।
जी हाँ सब तो सस्तियां फ्लाइट टिकटां दे लई आप भी विजिट करो friendsflight.com.au। वधेरे जानकारी लई कॉल करो ऑस्ट्रेलिया ऑफिस ते 02974-59850 ते, या फिर इंडिया ऑफिस ते कॉल करन दे लई नंबर है 7837-236236।
friendsflight.com.au।
द माइग्रेशन शो तुसी सुनदे हो हर वीरवार मेरे नाल यानी रणबीर सिंह नाल
ते रोहित मोहन दे नाल। लक्ष्य माइग्रेशन तो असी हाजिर हुंदे आ हरमन रेडियो ते शाम 7 बजे तो लैके 8 बजे तक, माइग्रेशन नाल जुड़े हर सवाल दा जवाब लैके।
सो दोस्तो सुनना ना भुल्यो द माइग्रेशन शो विद रोहित मोहन एंड रणबीर सिंह ओनली ऑन हरमन रेडियो।
अपनी बिजनेस की तरक्की ले तुसी भी हरमन रेडियो दिया सेवावां हासिल कर सकते हो। हरमन रेडियो ते अपनी बिजनेस की एड देने लई जां किसी भी पसंदीदा प्रोग्राम नू स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
प्रोग्राम दिल वाली गल तुहाडे तक लैके आउण विच सहयोग कर रहा है HK किड्स। बच्चियां दे ट्रेडिशन अते वेस्टर्न वीयर लई याद रखो HK किड्स।
दिल ना दिल मिले ताइयों गल बनती है, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तों अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया किते तरना की दी बन गई सरकार, विच मिठे मिठे गीत होणगे ते सजना दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
हरमन रेडियो दे प्रोग्राम दिल वाली गल दे विच स्वागत करदे हां। दूसरा हिस्सा शुरू हो चुका है, 9:07 5 दिसंबर तरीक दे हो चुके ने। ज्ञानी जी संतोख सिंह जी साढ़े नाल ब्रीफली कैनबरा तो जुड़े सी, तो हासा मजाक भी होया, सीरीयस गल्लां भी हुई। तो मेरे नाल हुण साढ़े सत्कारयोग भाजी जसविंदर बिट्टा जी मुक्तसर साहब तो जुड़ते ने, वो शामिल हो गए ने प्रोग्राम दे विच, मैं उन्हां दा स्वागत करदा। सत श्री अकाल भाजी जी, आयां नूं
जी। सत श्री अकाल जी, बहुत मेहरबानी, शुक्रिया, धन्नवाद। हां जी दा लंबा मेरे सिर ना तुसीं कितें मड़दे करो।
आहो अंगूर कट्टे सी, इस करके मैं तुहाडा टाइम खा गया।
मैं झूठ नहीं बोल सकदा, अंगूर तो मिठे सी।
अच्छा ਸੋ ਬੱਟਾ ਸਾਹਿਬ ਤੁਸੀਂ ਦਿੱਲੀ ਗਏ ਸੀਗੇ ਮੈਨੂੰ ਪਤਾ, ਤੇ ਵਾਪਸ ਆ ਕੇ ਹੁਣ ਫਿਰ ਜਾ ਰਹੇ ਹੋ?
ਹਾਂਜੀ, ਪਰਸੋਂ ਮੈਂ ਦਿੱਲੀ ਚਲਾ ਗਿਆ ਸੀ
ਜੀ,
ਔਰ ਦੇਰ ਰਾਤ ਮੈਂ ਉਡੀਕਦਾ ਰਿਹਾ। ਮੈਂ ਕਿਹਾ ਵੀ ਪਹਿਲੀ ਜਿਹੜੀ ਇੰਟਰਵਿਊ ਆ ਮਨਜਿੰਦਰ ਸਿੰਘ ਸਰਸਰ ਨਾਲ ਕਰਨੀ ਹੈ
ਜੀ,
ਸਮਾਂ ਵੀ ਉਹਨਾਂ ਨੇ ਮੈਨੂੰ ਦਿੱਤਾ
ਜੀ।
ਤੇ ਮੈਨੂੰ ਉਹਨਾਂ ਨੇ ਕਿਹਾ ਮੇਰੀ ਮਜਬੂਰੀ ਹੈ ਕਿ ਅਮਿਤ ਸ਼ਾਹ ਤੋਂ ਕੁਛ ਗੱਲਾਂ ਜਿਹੜੀਆਂ ਨੇ ਐਗਰੀ ਕਰਵਾਉਣੀਆਂ, ਤਾਂ ਉਹ ਜਿੰਨੀ ਦੇਰ ਤੱਕ ਉਹ ਗੱਲਾਂ ਮੇਰੀਆਂ ਐਗਰੀ ਨਹੀਂ ਹੁੰਦੀਆਂ ਤਾਂ ਮੈਂ ਇੰਟਰਵਿਊ ਦੇ ਵਿੱਚ ਕੀ ਕਹੂੰਗਾ, ਕੁਛ ਤਾਂ ਮੈਨੂੰ ਕਹਿਣਾ ਚਾਹੀਦਾ
ਜੀ।
ਤਾਂ ਮੈਂ ਕਿਹਾ ਠੀਕ ਹੈ, ਤੁਹਾਡੀ ਗੱਲ ਮੈਂ ਵੇਟ ਕਰ ਲੈਂਦਾ। ਮੈਂ ਵੇਟ ਕਰਦਾ ਰਿਹਾ, ਕਾਫੀ ਲੰਬੀ ਜਿਹੜੀ ਵੇਟ ਰਹੀ
ਜੀ।
ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਡੇਢ ਕੁ ਵਜੇ ਮੈਨੂੰ ਫੋਨ ਆਇਆ ਰਾਤ ਨੂੰ
ਜੀ,
ਕਹਿੰਦੇ ਮੈਂ ਹੁਣ ਘਰ ਆਇਆ ਤੇ ਦੱਸੋ। ਮੈਂ ਕਿਹਾ ਜੀ ਗੱਲ ਇਹ ਹੈ ਵੀ ਹੁਣ ਤਾਂ ਮੈਨੂੰ ਜਾਣਾ ਚਾਹੀਦਾ ਵਾਪਸ ਅੱਜ ਹੀ
ਜੀ,
ਤਾਂ ਕੱਲ ਮੈਂ ਦੁਬਾਰਾ ਆ ਜਾਂਦਾ। ਕਹਿੰਦੇ ਚਲੋ ਠੀਕ ਹੈ, ਇੱਦਾਂ ਕਰ ਲਓ। ਤਾਂ ਫਿਰ ਮੈਂ ਸੋਚਿਆ ਕਿ ਮੈਂ ਚਲਾ ਜਾਵਾਂ ਵਾਪਸ
ਜੀ,
ਤੇ ਹੁਣ ਮੈਂ ਦੁਬਾਰਾ ਅੱਜ 7 ਵਜੇ ਮੇਰੀ ਤਿਆਰੀ ਹੈ। ਮੈਂ ਕਿਹਾ ਵੀ ਜ਼ਰੂਰ ਮੈਨੂੰ ਜਾਣਾ ਚਾਹੀਦਾ, ਇੱਕ ਵਾਰੀ ਵਾਪਸ ਜਾਣਾ ਚਾਹੀਦਾ।
ਬਿੱਟਾ ਸਾਹਿਬ ਸ਼ਾਇਦ ਉੱਧਰ ਸਰਗਰਮੀਆਂ ਦਿੱਲੀ ਦੇ ਵਿੱਚ ਬਹੁਤ ਵੱਧ ਰਹੀਆਂ ਨੇ, ਕਿਉਂਕਿ ਰੂਸ ਦੇ ਪ੍ਰੈਜ਼ੀਡੈਂਟ ਵਲਾਦੀਮਿਰ ਪੁਤਿਨ ਵੀ ਆਏ ਹੋਏ ਨੇ ਅਤੇ ਭਾਰਤ ਦੇ ਨਾਲ ਬੜੇ ਅਹਿਮ ਸਮਝੌਤੇ ਚੱਲ ਰਹੇ ਨੇ। ਸ਼ਾਇਦ ਇਸ ਕਰਕੇ ਵੀ ਜਿਹੜੀ ਇਹਨੂੰ ਤਾਂ ਆਪਾਂ ਲੋਕਲ ਪੋਲੀਟਿਕਸ ਹੀ ਕਹਿ ਸਕਦੇ ਹਾਂ ਇੰਡੀਆ ਦੀ, ਕਿਉਂਕਿ ਜਦੋਂ ਅੰਤਰਰਾਸ਼ਟਰੀ ਪੱਧਰ ਦੇ ਉੱਥੇ ਵਾਰਤਾਲਾਪ ਚੱਲ ਰਹੇ ਨੇ ਤਾਂ ਇਹਦਾ ਵੀ ਇੱਕ ਅਸਰ ਹੋਏਗਾ। ਪਰ ਲੋਕਲ ਇਲੈਕਸ਼ਨਾਂ ਕਿਹੜੇ ਕਿਹੜੇ ਸੂਬੇ ਦੇ ਵਿੱਚ ਆ ਰਹੀਆਂ 2022 ਦੇ ਵਿੱਚ?
ਹਾਂਜੀ, 5 ਸੂਬੇ ਨੇ, ਅਸਾਮ ਹੈ, ਗੋਆ ਹੈ
ਜੀ,
ਪੰਜਾਬ ਤਾਂ ਹੈ ਹੀ, ਯੂਪੀ ਹੈ, ਔਰ ਪੰਜਵਾਂ ਸੂਬਾ ਮੇਰੇ ਦਿਮਾਗ 'ਚ ਇਕਦਮ ਨਹੀਂ ਆ ਰਿਹਾ ਵੀ ਉਹ ਕਿਹੜਾ ਸੂਬਾ ਹੈ।
ਸੋ ਜ਼ਿਆਦਾ ਅਹਿਮ ਜਿਹੜੇ ਨੇ ਪੰਜਾਬ ਅਤੇ ਯੂਪੀ ਨੇ, ਅਤੇ ਯੂਪੀ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਸਰਕਾਰ ਹੈ ਨਹੀਂ, ਜੇ ਬਣਦੀ ਹੈ ਤਾਂ ਗੱਠਬੰਧਨ ਦੇ ਨਾਲ MLA ਬਣਦੇ ਨੇ, ਇਹਦੀ ਗੱਲ ਆਪਾਂ ਥੋੜ੍ਹੀ ਦੇਰ ਬਾਅਦ ਕਰਦੇ ਹਾਂ। ਪਰ ਯੂਪੀ ਦੇ ਵਿੱਚ ਐਬਸੋਲੂਟ ਮੈਜੋਰਿਟੀ ਹੈ BJP ਦੀ, ਅਤੇ ਮੈਨੂੰ ਲੱਗਦਾ ਕਿ ਜੋ ਇਹ ਘਟਨਾਕ੍ਰਮ ਹੁਣ ਵਾਪਰ ਰਹੇ ਨੇ, ਪਾਰਟੀਆਂ ਦੇ ਵਿੱਚ ਸ਼ਾਮਿਲ ਕੀਤੇ ਜਾ ਰਹੇ ਨੇ ਮਤਲਬ ਰੈਪੂਟੇਬਲ ਬੰਦੇ ਇਨਕਲੂਡਿੰਗ ਮਿਸਟਰ ਸਿਰਸਾ, ਉਹ ਜ਼ਿਆਦਾਤਰ ਯੂਪੀ ਨੂੰ ਪ੍ਰਭਾਵਿਤ ਕਰਨਗੇ ਪੰਜਾਬ ਦੇ ਨਾਲੋਂ, ਤੁਹਾਡੀ ਕੀ ਰਾਏ ਹੈ ਇਹਦੇ ਬਾਰੇ?
ਦੇਖੋ, ਜਿਹੜੇ ਯੂਪੀ ਦੇ ਵਿੱਚ ਪੰਜਾਬੀ ਬੋਲਦੇ ਇਲਾਕੇ ਨੇ, ਜਿੱਦਾਂ ਲਖੀਮਪੁਰ ਵਾਲਾ ਪੀਲੀਭੀਤ ਹੈ ਜਾਂ ਬਾਜਪੁਰ ਹੈ ਜਾਂ ਯੂਪੀ ਦਾ ਜਿਹੜਾ ਬਹੁਤਾ ਐਸਾ ਹਿੱਸਾ ਹੈ ਜਿੱਥੇ ਮੁਸਲਿਮ ਆਬਾਦੀ ਵੀ ਜ਼ਿਆਦਾ ਹੈਗੀ ਹੈ ਔਰ ਪੰਜਾਬੀ ਆਬਾਦੀ ਵੀ ਜ਼ਿਆਦਾ ਹੈ
ਜੀ,
ਔਰ ਦਿੱਲੀ ਦੇ ਨਾਲ ਲੱਗਦੇ ਇਲਾਕੇ ਜਿਨ੍ਹਾਂ ਦਾ ਦਿੱਲੀ ਦੇ ਨਾਲ ਵਾਹ ਵਾਸਤਾ ਹੈਗਾ, ਉਹ ਜ਼ਰੂਰ ਇਫੈਕਟ ਕਰਦੇ ਆ। ਇਹ ਗੱਲ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ, ਪਰ ਹੁਣ ਤੁਸੀਂ ਦੇਖੋ ਵੀ ਦਿੱਲੀ ਦੇ ਵਿੱਚ ਜਿਹੜੇ ਮਨੋਜ ਤਿਵਾੜੀ ਸੀਗੇ
ਜੀ,
ਉਹਨਾਂ ਨੂੰ ਇਹਨਾਂ ਨੇ BJP ਦਾ ਪ੍ਰਧਾਨ ਬਣਾਇਆ ਸੀ ਇਸ ਤੋਂ ਪਹਿਲਾਂ। ਹੁਣ ਆਦੇਸ਼ ਗੁਪਤਾ ਪ੍ਰਧਾਨ ਨੇ, ਇਸ ਤੋਂ ਪਹਿਲਾਂ BJP ਦੇ ਉਹ ਪ੍ਰਧਾਨ ਸੀ
ਜੀ,
ਲੇਕਿਨ ਉਹ ਖੁਦ ਤਾਂ ਮੈਂਬਰ ਪਾਰਲੀਮੈਂਟ ਬਣ ਗਏ ਸੀ ਪਰ ਉਹ ਪਾਰਟੀ ਨੂੰ ਓਡੀ ਸਫਲਤਾ ਨਹੀਂ ਸੀ ਦਵਾ ਸਕੇ। ਫਿਰ ਇਹਨਾਂ ਨੇ ਤਜਰਬਾ ਲੋਕਲ ਲੀਡਰ ਦਾ ਕੀਤਾ ਉੱਥੋਂ, ਆਦੇਸ਼ ਗੁਪਤਾ ਦਾ।
ਅੱਛਾ,
ਯੂਪੀ ਦੇ ਵਿੱਚ ਜਿਵੇਂ ਹੁਣ ਜੋ ਹਾਲਾਤ ਚੱਲ ਰਹੇ ਨੇ, ਜਿੱਦਾਂ ਯੋਗੀ ਆਦਿੱਤਿਆਨਾਥ ਨੂੰ ਇਸ ਤਰ੍ਹਾਂ ਵੀ ਪ੍ਰੋਜੈਕਟ ਕੀਤਾ ਜਾ ਰਿਹਾ ਕਿ ਆਉਣ ਵਾਲਾ ਜਿਹੜਾ PM ਹੈ ਉਹ ਯੋਗੀ ਆਦਿੱਤਿਆਨਾਥ ਨੂੰ ਪ੍ਰੋਜੈਕਟ ਵੀ ਕੀਤਾ ਜਾ ਰਿਹਾ।
ਅੱਛਾ,
ਪਿੱਛੇ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ ਕਿ ਅਸੀਂ ਪਹਿਲਾਂ ਹੀ ਕਹਿੰਦੇ ਸੀਗੇ ਯੂਪੀ ਦੇ ਵਿੱਚ ਇਹ ਹੋ ਰਿਹਾ, ਯੂਪੀ ਦੇ ਵਿੱਚ ਇਹ ਹੋ ਰਿਹਾ, ਲੇਕਿਨ ਯੂਪੀ ਦੇ ਵਿੱਚ ਸਭ ਤੋਂ ਜ਼ਿਆਦਾ ਮੈਡੀਕਲ ਕਾਲਜ ਜ਼ਿਲ੍ਹੇ ਵਾਈਜ਼ ਹੁਣ ਬਣ ਰਹੇ ਨੇ। ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਮੈਡੀਕਲ ਕਾਲਜ ਹੋਏ, ਔਰ ਜਿਹੜਾ ਏਅਰਪੋਰਟ ਹੈ ਔਰ ਜਿਹੜਾ ਹੈਗਾ ਰਨਵੇ ਹੈਗਾ ਜਿਹਨੂੰ ਮੋਟਰਵੇ ਤੁਸੀਂ ਕਹਿੰਦੇ ਹੋ,
ਹਾਂਜੀ,
ਉਹ ਵੀ ਸਭ ਤੋਂ ਜ਼ਿਆਦਾ ਯੂਪੀ ਦੇ ਵਿੱਚ ਬਣਨੇ ਸ਼ੁਰੂ ਹੋ ਚੁੱਕੇ ਨੇ ਔਰ ਤਕਰੀਬਨ ਤਿਆਰੀ ਵੀ ਉਹਨਾਂ ਦੀ, ਪਿੱਛੇ ਕੁਛ ਰਿਲੀਜ਼ ਵੀ ਕੀਤੇ ਹੈ ਜਿਹਨਾਂ ਦਾ ਉਦਘਾਟਨ ਵੀ ਕੀਤਾ। ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਨੇ, ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਯੂਪੀ ਦੇ ਵਿੱਚ ਦੁਬਾਰਾ ਸਰਕਾਰ ਬਣ ਜਾਏਗੀ, ਇਹ ਤਾਂ ਕਹਿਣਾ ਬੜਾ ਔਖਾ ਹੈ ਕਿਉਂਕਿ ਕਈ ਵਾਰੀ ਪਤਾ ਨਹੀਂ ਲੱਗਦਾ ਕਿਹੜਾ ਵਿਅਕਤੀ ਕਿਹੜਾ ਲੀਡਰ ਕਿਹੜੇ ਸਮੇਂ ਕਿਹੜੀ ਗਲਤੀ ਕਰ ਲਵੇ
ਜੀ।
ਹੁਣ ਇਹ ਜ਼ਰੂਰ ਚੱਲ ਰਹੀ ਹੈ ਚਰਚਾ ਕਿ ਦਿੱਲੀ ਦੇ ਨਾਲ ਲੱਗਦੇ ਇਲਾਕੇ, ਜਿੱਦਾਂ ਹੁਣ ਯੂਪੀ ਦੇ ਵਿੱਚ ਪਿੱਛੇ ਕੀ ਹੋਇਆ ਸੀਗਾ ਕਿ ਆਮ ਆਦਮੀ ਪਾਰਟੀ ਨੇ ਕਿਹਾ ਸੀਗਾ ਕਿ ਅਸੀਂ ਕਿਸੇ ਵੀ ਪਾਰਟੀ ਨਾਲ ਸਮਝੌਤਾ ਨਹੀਂ ਕਰਾਂਗੇ, ਅਸੀਂ ਵੀ ਯੂਪੀ ਚ ਇਲੈਕਸ਼ਨ ਲੜਾਂਗੇ। ਲੇਕਿਨ ਹੁਣ ਪਿੱਛੇ ਤੁਹਾਨੂੰ ਯਾਦ ਹੋਣਾ ਸਮਾਜਵਾਦੀ ਪਾਰਟੀ ਨੂੰ ਸਭ ਤੋਂ ਵੱਡੀ ਭ੍ਰਿਸ਼ਟ ਪਾਰਟੀ ਕਿਹਾ ਸੀ ਅਰਵਿੰਦ ਕੇਜਰੀਵਾਲ ਨੇ, ਲੇਕਿਨ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੇ ਜਾ ਕੇ ਉੱਥੇ ਸਮਝੌਤਾ ਕੀਤਾ ਅਖਿਲੇਸ਼ ਯਾਦਵ ਨਾਲ। ਤੇ ਇੱਕ ਹੋਰ ਗੱਲ ਮੈਂ ਇਹਦੇ ਨਾਲ ਹੀ ਤੁਹਾਨੂੰ ਜੋੜ ਦਿੰਦਾ, ਸਮਾਜਵਾਦੀ ਪਾਰਟੀ ਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਹੈਗਾ ਸਾਈਕਲ।
ਅੱਛਾ,
ਤੇ ਹੁਣ ਯੂਪੀ ਦੇ ਸਾਰੇ ਆਗੂਆਂ ਨੂੰ ਕਾਂਗਰਸ ਵਾਲਿਆਂ ਨੂੰ ਵੀ ਕਹਿ ਦਿੱਤਾ ਗਿਆ ਵੀ ਤੁਸੀਂ ਕਿਤੇ ਭੁੱਲ ਭੁਲੇਖੇ ਸਾਈਕਲ ਤੇ ਚੜ ਕੇ ਫੋਟੋ ਨੀ ਖਿਚਾ ਲੈਣੀ, ਵੀ ਤੁਸੀਂ ਕਿਤੇ ਕਹੋ ਵੀ ਅਸੀਂ ਐਕਸਰਸਾਈਜ਼ ਕਰਦੇ ਸੀ, ਇਹ ਸਾਈਕਲ ਚੋਣ ਨਿਸ਼ਾਨ ਉਹਨਾਂ ਦਾ ਹੈਗਾ, ਤੇ ਕਿਤੇ ਉਸ ਚੋਣ ਨਿਸ਼ਾਨ ਦਾ ਪ੍ਰਚਾਰ ਇਸ ਤਰ੍ਹਾਂ ਨਾ ਕਰ ਦਿਓ ਤੇ ਕੱਲ ਨੂੰ ਅਖਿਲੇਸ਼ ਯਾਦਵ ਕਹੇ ਵੀ ਦੇਖੋ ਜੀ ਆਹ ਕਾਂਗਰਸ ਦੇ ਵੱਡੇ ਲੀਡਰ ਜਾਂ ਬੀਜੇਪੀ ਦੇ ਵੱਡੇ ਲੀਡਰ ਸਾਈਕਲ ਤੇ ਚੜ ਕੇ ਸਾਡੇ ਚੋਣ ਨਿਸ਼ਾਨ ਦਾ ਪ੍ਰਚਾਰ ਕਰ ਰਹੇ ਹੈ। ਸੋ ਯੂਪੀ ਦਿੱਲੀ ਦੇ ਨਾਲ ਲੱਗਦਾ ਇਲਾਕਾ ਹੈਗਾ, ਔਰ ਹੁਣ ਹਾਲਾਤ ਬੜੇ ਤੇਜ਼ੀ ਨਾਲ ਬਦਲ ਰਹੇ ਹੈ। ਕਿਸਾਨੀ ਅੰਦੋਲਨ ਤੋਂ ਪਹਿਲਾਂ ਜਿਹੜੇ ਹਾਲਾਤ ਸੀਗੇ ਉਹ ਹੁਣ ਹਾਲਾਤ ਨੀ ਗਏ। ਹੁਣ ਕੱਲ ਵੀ ਤੁਸੀਂ ਦੇਖੋ ਵੀ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਚ ਰਕੇਸ਼ ਸ਼ਿਕਾਇਤ ਨੂੰ ਐਮ ਐਸ ਪੀ ਵਾਲੀ ਕਮੇਟੀ ਚ ਨਹੀਂ ਸ਼ਾਮਿਲ ਕੀਤਾ ਗਿਆ।
ਇਹਦੇ ਬਾਰੇ ਵੀ ਗੱਲ ਕਰਨੀ, ਮੈਂ ਇਹੀ ਸੋਚ ਰਿਹਾ ਸੀ ਹੋ ਸਕਦਾ ਉਹਨਾਂ ਨੇ ਆਪਣਾ ਕੋਈ ਨੁਮਾਇੰਦਾ ਵਿੱਚ ਪਾਤਾ ਹੋਵੇ।
ਨਹੀਂ, ਇੱਕ ਤਾਂ ਛੋਟੀ ਕਮੇਟੀ ਬਣਨੀ ਸੀਗੀ, 5 ਮੈਂਬਰੀ ਕਮੇਟੀ ਬਣਨੀ ਸੀ। ਦੂਜੀ ਗੱਲ ਇਹ ਹੈ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਪਿੱਛੇ ਜਦੋਂ ਹੀਰੋ ਬਣੇ ਰਾਕੇਸ਼ ਟਕੈਤ ਇਸ ਪ੍ਰੋਗਰਾਮ ਦੇ ਸਾਰੇ ਪ੍ਰੋਗਰਾਮ ਦੇ ਤਾਂ ਕੁੱਝ ਜਥੇਬੰਦੀਆਂ ਨੂੰ ਇਹ ਗੱਲ ਹਜ਼ਮ ਨਹੀਂ ਆਈ। ਉਹਨੇ ਆਖਿਆ ਵੀ ਅੰਦੋਲਨ ਤਾਂ ਸਾਡਾ ਸੀ ਤਾਂ ਅਸੀਂ ਰਾਕੇਸ਼ ਟਕੈਤ ਦੀ ਝੋਲੀ ਪਾ ਦਿੱਤਾ। ਇਹ ਚਰਚਾ ਵੀ ਹੋਈ ਕਿ ਪਹਿਲਾਂ ਸਿੰਘੂ ਬਾਰਡਰ ਤੇ ਫੈਸਲੇ ਹੁੰਦੇ ਸੀ ਤਾਂ ਫਿਰ ਤੁਸੀਂ ਜੀ ਇਹ ਜਿਹੜੇ ਗਾਜੀਪੁਰ ਬਾਰਡਰ ਤੇ ਫੈਸਲੇ ਹੋਣ ਲੱਗ ਪਏ ਤੇ ਬਣੀ ਬਣਾਈ ਖੇਡ ਆ ਜਿਹੜੀ ਉਹ ਉਸ ਆਗੂ ਦੇ ਹੱਥ ਦੇ ਦਿੱਤੀ, ਕਿਉਂਕਿ ਹਰ ਜਗ੍ਹਾ ਪਰਸਨੈਲਿਟੀ ਕਲੈਸ਼ ਹੁੰਦਾ। ਭਾਵੇਂ ਇੱਕ ਸਾਂਝਾ ਕਾਜ ਸੀਗਾ, ਸਾਂਝੀ ਲੜਾਈ ਸੀਗੀ, ਕਿਸਾਨੀ ਦੀ ਇੱਕ ਸਾਂਝੀ ਲੜਾਈ ਸੀ, ਲੇਕਿਨ ਜਦੋਂ ਕਈ ਵਾਰੀ ਹੁੰਦਾ ਕਿ ਕਿਸੇ ਨੂੰ ਕ੍ਰੈਡਿਟ ਮਿਲਣਾ ਚਾਹੀਦਾ ਤੇ ਮਿਲਦਾ ਨਹੀਂ ਤਾਂ ਉਦੋਂ ਇਹ ਚਰਚਾ ਆਉਂਦੀ ਹੈ। ਹੁਣ ਤੁਸੀਂ ਦੇਖੋ ਵੀ ਕ੍ਰੈਡਿਟ ਵਾਰ ਵੀ ਖਤਮ ਹੋ ਗਈ
ਜੀ।
ਉਹ ਕਿਵੇਂ ਹੋਈ ਕਿ ਜਦੋਂ ਗੁਰਪੁਰਬ ਆਉਂਦਾ ਹੈ ਤਾਂ ਪ੍ਰਧਾਨ ਮੰਤਰੀ ਉਸ ਗੱਲ ਦਾ ਐਲਾਨ ਕਰਦੇ ਹੈ, ਮਾਫ਼ੀ ਮੰਗਦੇ ਹੈ
ਜੀ।
ਉਮੀਦ ਇਹ ਕੀਤੀ ਜਾ ਰਹੀ ਸੀ ਕਿ ਜਿਵੇਂ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਹੁਣ ਵੀ ਚਿੱਠੀ ਲਿਖੀ ਹੈ ਕਿ ਤੁਸੀਂ ਜੀ ਸਾਨੂੰ ਬੁਲਾਓ ਤੇ ਸਾਡੇ ਨਾਲ ਡਿਸਕਸ ਕਰੋ, 5 ਮੈਂਬਰੀ ਕਮੇਟੀ ਅਸੀਂ ਦਿੰਦੇ ਹਾਂ ਤੇ ਉਦੋਂ ਬਾਅਦ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ। ਪਰ ਕੱਲ ਮੈਨੂੰ ਇੱਕ ਵੱਡੇ ਸੋਰਸ ਨੇ ਦੱਸਿਆ,
ਜਿੰਨੇ
ਮਰਜ਼ੀ ਕੁੜਤੇ ਪਜਾਮੇ ਪ੍ਰੈਸ ਕਰਾਈ ਫਿਰਨ, ਜਿੰਨੀਆਂ ਮਰਜ਼ੀ ਇਹ ਉਹਦੇ ਨਾਲ ਕੀ ਉਹਨੂੰ ਚਰਖ ਲਵਾਈ ਫਿਰਨ ਵੀ ਖੜਖੜ ਕਰੀ ਜਾਵੇ, ਪਰ ਉਹ ਬੁਲਾਉਣਗੇ ਨੀ ਇਹਨਾਂ ਨੂੰ। ਉਹਨਾਂ ਨੇ ਕਹਿ ਦੇਣਾ ਵੀ ਕਮੇਟੀ ਬਣਾ ਦਿੱਤੀ, ਨਾ ਦੇ ਦੋ ਮੈਂਬਰ ਦੇ ਦੋ। ਹੁਣ ਦੋ ਵਾਰੀ ਚਿੱਠੀ ਲਿਖ ਚੁੱਕੇ ਆ।
ਅੱਛਾ,
ਸੋ ਇਹ ਹਾਲਾਤ ਆ ਜਿਹੜੇ ਨੇ ਉਹ ਬੜੀ ਤੇਜ਼ੀ ਨਾਲ ਬਦਲ ਰਹੇ ਨੇ। ਹੁਣ ਤੁਸੀਂ ਇਹੀ ਅੰਦਾਜ਼ਾ ਲਾ ਲਓ ਕਿ ਕਿਸੇ ਨੇ ਸੋਚਿਆ ਸੀ ਕਿ ਇੰਨੀ ਜਲਦੀ ਜਦੋਂ ਕਰਤਾਰਪੁਰ ਕੋਰੀਡੋਰ ਖੁੱਲੇਗਾ 17 ਤਰੀਕ ਨੂੰ, ਤਾਂ 18 ਤਰੀਕ ਨੂੰ ਇਹ ਗੱਲ ਹੋ ਜਾਏਗੀ ਕਿ ਅਸੀਂ ਜੀ ਬਿੱਲ ਵਾਪਸ ਲੈ ਰਹੇ ਹਾਂ ਤੇ ਮਾਫ਼ੀ ਮੰਗ ਰਹੇ ਹਾਂ। ਹੁਣ ਕੱਲ ਗੱਲ ਚੱਲ ਰਹੀ ਸੀ, ਉਹ ਕਹਿ ਰਹੇ ਸੀ ਕਿ 700 ਕਿਸਾਨਾਂ ਦੀ ਸ਼ਹਾਦਤ ਦੇ ਲਈ ਜਿਹੜੀ ਜਗ੍ਹਾ ਹੈ ਉਹ ਬਣਾਈ ਜਾਵੇ ਤੇ ਜਗ੍ਹਾ ਸਾਨੂੰ ਦਿੱਤੀ ਜਾਵੇ, ਸਮਾਰਕ ਅਸੀਂ ਆਪਣੇ ਆਪ ਬਣਾ ਲਾਂਗੇ। ਹੁਣ ਲਖੀਮਪੁਰ ਖੀਰੀ ਵਾਲੇ ਕੇਸ ਦੇ ਵਿੱਚ ਵੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਕੁਝ ਸੋਚ ਰਹੇ ਹਾਂ, ਦੱਸ ਰਹੇ ਹਾਂ ਉਹ ਟੇਨੀ ਵਾਲੇ ਮਸਲੇ ਦੇ ਵਿੱਚ, ਕਿਉਂਕਿ ਯੂਪੀ ਦੇ ਵਿੱਚ ਹੀ ਉਹ ਸੰਬੰਧ ਰੱਖਦੇ ਨੇ। ਹੁਣ ਸਰਕਾਰ ਕੁਛ ਨਾ ਕੁਛ ਸੋਚਣ ਲੱਗੀ ਹੋਈ ਹੈ, ਲੇਕਿਨ ਉਹ ਕ੍ਰੈਡਿਟ ਨਹੀਂ ਕਿਸੇ ਨੂੰ ਦੇਣਾ ਚਾਹੁੰਦੀ ਤੇ ਕ੍ਰੈਡਿਟ ਜਿਹੜਾ ਹੈਗਾ ਉਹ ਲੈਣ ਦੀ ਦੌੜ ਹੈ ਜਿਹੜੀ ਉਹ ਸਭ ਪਾਸੇ ਲੱਗ ਚੁੱਕੀ।
ਤੇ ਇਹ 5 ਮੈਂਬਰੀ ਕਮੇਟੀ ਵਿੱਚ ਰਾਜੇਵਾਲ ਸਾਹਿਬ ਵੀ ਨੇ, ਹੋ ਸਕਦਾ ਇਨ ਦਾ ਐਂਡ ਜੇ ਕੁਛ ਗੱਲ ਬਣਦੀ ਹੈ ਤੇ ਉਧਰ ਨੂੰ ਚੱਲ ਪਵੇ ਕੰਮ।
ਮੈਂ ਅਨਅਫੀਸ਼ਲੀ ਮੈਂ ਤੁਹਾਨੂੰ ਦੱਸ ਸਕਦਾ ਰਾਜੇਵਾਲ ਸਾਹਿਬ ਦੀ ਤਕਰੀਬਨ ਗੱਲ ਜਿਹੜੀ ਹੈਗੀ ਆ ਉਹ ਇੱਕ ਖਾਸ ਪਾਰਟੀ ਨਾਲ ਤੈਅ ਹੋ ਚੁੱਕੀ ਹੈ, ਔਰ ਖਾਸ ਪਾਰਟੀ ਜਿਹੜੀ ਹੈ ਉਹਦੇ ਚ ਵੀ ਕਾਫੀ ਵੱਡਾ ਪਵਾੜਾ ਪੈ ਚੁੱਕਿਆ।
ਅੱਛਾ,
ਪਰਸੋਂ ਜਦੋਂ ਰਾਤ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਸੀ ਮਨਜਿੰਦਰ ਸਿੰਘ ਸਰਸਾ
ਜੀ,
ਤੇ ਮੈਂ ਉਹਨਾਂ ਨੂੰ ਮੈਸੇਜ ਕੀਤਾ, ਮੈਂ ਕਿਹਾ ਜੀ ਮੈਂ ਜਾਣਾ ਹੈ ਤੇ ਮੈਨੂੰ ਤੁਸੀਂ ਹਾਂ ਨਾ ਦੱਸੋ। ਤਾਂ ਇਮੀਡੀਏਟ ਜਦੋਂ ਮੈਂ ਹਾਂ ਨਾ ਲਿਖਿਆ ਵੀ ਜੈਸ ਨੂੰ ਦੱਸੋ, ਤੇ ਉਹਨਾਂ ਦਾ ਮੈਨੂੰ ਫੋਨ ਆਇਆ, ਉਹਨਾਂ ਨੇ ਮੈਨੂੰ ਵੀਡੀਓ ਕਾਲ ਕੀਤੀ। ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਬੋਲਿਓ ਨਾ, ਤੁਹਾਡੀ ਆਵਾਜ਼ ਸਪੀਕਰ ਤੋਂ ਬਾਹਰ ਜਾਂਦੀ ਹੈ, ਤੇ ਆਹ ਮੇਰੀ ਪੋਜੀਸ਼ਨ ਦੇਖ ਲਓ ਵੀ ਮੈਂ ਕਿੱਥੇ ਖੜਾ।
ਅੱਛਾ,
ਤੇ ਜਿੰਨੀ ਦੇਰ ਤੱਕ ਮੈਨੂੰ ਕੋਈ ਕਮਿਟ ਨਹੀਂ ਹੁੰਦਾ ਕੁਛ ਇਸ਼ੂ ਜਿਹੜੇ ਡਿਸਕਸ ਕਰਨ ਵਾਲੇ ਜਿਹੜੇ ਤੁਸੀਂ ਤੁਹਾਡੇ ਕੁਸ਼ਚਨ ਹੋਣਗੇ, ਉਨੀ ਦੇਰ ਤੱਕ ਮੈਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ। ਹਾਂ, ਇੰਨਾ ਜ਼ਰੂਰ ਹੈ ਵੀ ਮੈਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰੂੰਗਾ, ਤੁਹਾਡੇ ਨਾਲ, ਕਿਉਂਕਿ ਮੇਰੇ ਨਾਲ ਉਹਨਾਂ ਦਾ ਕਾਫੀ ਪਿਆਰ ਵੀ ਹੈਗਾ, ਮੈਂ ਜਨਤਕ ਤੌਰ ਤੇ ਵੀ ਇਹਨੂੰ ਮੰਨਦਾ, ਇਜ਼ਹਾਰ ਕਰਦਾ। ਤਾਂ ਉਦੋਂ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਕੀ ਹੋ ਕੀ ਰਿਹਾ, ਮੈਨੂੰ ਦੱਸ ਤਾ ਦਿਓ। ਮੈਂ ਨਾ ਲਿਆ, ਮੈਂ ਕਿਹਾ ਜੀ ਜਾ ਰਿਹਾ, ਤੁਸੀਂ ਸਮਝ ਗਏ ਸਾਰੇ, ਮੈਂ ਨਾ ਲੈ ਹੀ ਦਿੰਦਾ ਭਗਵੰਤ ਮਾਨ, ਮੈਂ ਕਿਹਾ ਜਾ ਰਿਹਾ।
ਅੱਛਾ,
ਕਹਿੰਦੇ ਹੋਰ, ਕਹਿੰਦੇ ਭਗਵੰਤ ਮਾਨ ਨੀ ਜਾ ਰਿਹਾ, ਹੋਰ ਬੜੇ ਜਾ ਰਹੇ, ਵੱਡੇ ਨਾ ਜਾ ਰਹੇ।
ਅੱਛਾ,
ਮੈਂ ਕਿਹਾ ਜੀ ਅੱਛਾ ਠੀਕ ਹੈ। ਮੈਂ ਕਿਹਾ ਚਲੋ, ਮੈਂ ਕਿਹਾ ਵੀ ਹੁਣ ਜਿਹੜੇ ਨੈਸ਼ਨਲ ਇਸ਼ੂ ਹੈ ਤੁਹਾਡੇ ਉਹ ਕੀ ਹੈ? ਉਹ ਕਹਿੰਦੇ ਸਭ ਤੋਂ ਪਹਿਲਾਂ ਮੇਰਾ ਇਸ਼ੂ ਹੈ, ਕਿਉਂਕਿ ਸਿਕਿਉਰਿਟੀ ਰੀਜ਼ਨ ਕਰਕੇ ਬਹੁਤ ਸਾਰੀਆਂ ਗੱਲਾਂ ਦੱਸਣੀਆਂ ਨਹੀਂ ਹੁੰਦੀਆਂ, ਲੇਕਿਨ ਤਕਰੀਬਨ ਤੈਅ ਹੋ ਚੁੱਕਾ ਹੈ ਅਫਗਾਨਿਸਤਾਨ ਦੇ ਵਿੱਚੋਂ 250-300 ਬੰਦਿਆਂ ਦਾ ਜੱਥਾ, ਉਹਨਾਂ ਨੂੰ ਈ ਵੀਜ਼ਾ ਦਿੱਤਾ ਜਾ ਚੁੱਕਿਆ, ਕਿਉਂਕਿ ਕੋਈ ਸਿਕਿਉਰਿਟੀ ਰੀਜ਼ਨ ਕਰਕੇ ਉਹਨਾਂ ਨੂੰ ਕੋਈ ਪੰਗਾ ਨਾ ਖੜਾ ਹੋਵੇ, ਪ੍ਰਮਾਤਮਾ ਨਾ ਕਰੇ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ।
ਇਹ ਤਾਂ ਸਿਰਸਾ ਸਾਹਿਬ ਨੇ ਪਹਿਲਾਂ ਵੀ, ਇਹ ਤਾਂ ਸਿਰਸਾ ਸਾਹਿਬ ਨੇ ਕਾਫੀ ਦੇਰ ਤੋਂ ਮੁਹਿੰਮ ਚਲਾਈ ਸੀਗੀ ਪਹਿਲਾਂ ਹੀ।
ਹਾਂ, ਉਹਦਾ ਕਾਰਨ ਸੀਗਾ ਜੀ, ਮੈਂ ਉਹੀ ਮੈਂ ਤੁਹਾਨੂੰ ਬੈਕਗਰਾਉਂਡ ਤੇ ਲੈ ਕੇ ਜਾਂਦਾ, ਮੈਂ ਕੋਈ ਉਹਨਾਂ ਦਾ ਵਕੀਲ ਨਹੀਂ ਗਾ, ਮੈਂ ਉਹਨਾਂ ਦੀ ਪੈਰਵੀ ਨਹੀਂ ਕਰ ਰਿਹਾ
ਜੀ,
ਪਰ ਮੈਂ ਬੜੇ ਨੇੜਿਓਂ ਦੇਖਦਾ ਸੀ ਇਹ ਗੱਲਾਂ। ਮੈਂ ਤੁਹਾਨੂੰ ਇੱਕ ਘਟਨਾ ਇਹਦੇ ਨਾਲ ਪਿੱਛੇ ਲੈ ਜਾਂਦਾ ਘਟਨਾ। ਕਰੋਨਾ ਦੇ ਵਿੱਚ ਇਹਨਾਂ ਦੀ ਇੱਕ ਗੱਡੀ ਸੀ, ਉਹਦੇ ਚਲਾਣ ਹੋਏ 65 ਚਲਾਣ ਹੋਏ।
ਤਾਂ
ਉਸ ਦਿਨ ਮੈਨੂੰ ਕਹਿੰਦੇ ਮੈਂ ਬੜਾ ਜ਼ਰੂਰੀ ਜਾਣਾ ਤੇ ਤੁਸੀਂ ਮੇਰੇ ਨਾਲ ਹੀ ਆ ਜਾਓ ਤੇ ਕਾਰ 'ਚ ਮੇਰੀ ਇੰਟਰਵਿਊ ਕਰ ਲਿਓ। ਮੈਂ ਕਿਹਾ ਠੀਕ ਹੈ।
ਅੱਛਾ,
ਤੇ ਅਸੀਂ ਕਰਦੇ ਕਰਦੇ ਉਹ ਹਲੇ ਇੰਟਰਵਿਊ ਪੂਰੀ ਨਹੀਂ ਹੋਈ ਸੀ ਤੇ ਉਹ ਕੋਰਟ ਆ ਗਈ ਜਿੱਥੋਂ ਇਹ ਗੱਡੀਆਂ ਦੇ ਚਲਾਣ ਰਿਲੀਜ਼ ਹੋਣੇ ਸੀ।
ਅੱਛਾ,
ਤਾਂ ਮੈਂ ਵੀ ਕੁਦਰਤੀ ਸਹਿਜ ਸੁਭਾਅ, ਮੈਂ ਵੀ ਤੁਰਿਆ ਜਾਂਦਾ, ਮੈਂ ਨਾਲ ਹੋ ਗਿਆ। ਤਾਂ ਉਹ ਜਿਹੜਾ ਆਫਿਸਰ ਸੀਗਾ ਜਾਂ ਜਿਹੜਾ ਜੱਜ ਕਹਿ ਲਓ, ਜਿਹਨੇ ਗੱਡੀ ਰਿਲੀਜ਼ ਕਰਨੀ ਸੀ ਜਾਂ ਜਿਹਨੇ ਫਾਈਨ ਪਾਉਣਾ ਸੀ ਜਾਂ ਜਿਹਨੇ ਇਹ ਦੱਸਣਾ ਸੀਗਾ ਵੀ ਤੁਹਾਡੇ ਇੰਨੇ ਚਲਾਣ ਬਣਦੇ ਤੇ ਇੰਨੇ ਪੈਸੇ ਤੁਹਾਡਾ ਫਾਈਨ ਹੈ, ਤਾਂ ਉਹ ਕਹਿੰਦਾ ਜੀ ਸਰਸਾ ਸਾਹਿਬ 65 ਚਲਾਣ ਹੈ ਤੁਹਾਡੀ ਗੱਡੀ ਦੇ, ਤੁਹਾਨੂੰ ਪਤਾ? ਉਹ ਕਹਿੰਦੇ ਹਾਂਜੀ ਪਤਾ। ਵਕੀਲ ਕਹਿੰਦਾ ਵੀ ਤੁਸੀਂ ਫਾਈਨ ਪਾ ਦੋ ਜੀ, ਤੁਸੀਂ ਫਾਈਨ ਪਾ ਦੋ ਜੀ, ਇਹਨਾਂ ਨੇ ਜਾਣਾ ਹੈ ਜੀ ਕਾਹਲੀ ਹੈ। ਉਹ ਕਹਿੰਦਾ ਜੀ ਇੰਨੀ ਕਾਹਲੀ ਨਾ ਕਰੋ, ਹੋ ਸਕਦਾ ਫਾਈਨ ਇੰਨੇ ਹੋਣ ਵੀ ਤੁਹਾਨੂੰ ਗੱਡੀ ਛੱਡ ਕੇ ਜਾਣੀ ਪਵੇ, ਵੀ ਜਿੰਨੀ ਤੁਹਾਡੀ ਗੱਡੀ ਦੀ ਕੀਮਤ ਹੈ ਉਸ ਤੋਂ ਜ਼ਿਆਦਾ ਫਾਈਨ ਹੋਣਗੇ ਤੇ ਤੁਹਾਨੂੰ ਛੱਡ ਕੇ ਜਾਣੇ ਪੈਣਗੇ। ਤੇ ਮਨਜਿੰਦਰ ਸਿੰਘ ਸਰਸਾ ਕਹਿੰਦੇ ਵੀ ਮੈਂ ਇੱਕ ਮਿੰਟ ਬੋਲ ਸਕਦਾ? ਉਹ ਕਹਿੰਦੇ ਹਾਂਜੀ ਹਾਂਜੀ ਦੱਸੋ ਦੱਸੋ ਦੱਸੋ। ਵਕੀਲ ਕਹਿੰਦਾ ਨਹੀਂ ਜੀ ਮੈਂ ਕਰ ਲੂੰਗਾ ਮੈਂ ਕਰ ਲੂੰਗਾ। ਉਹ ਜਿੱਦਾਂ ਵਕੀਲ ਨੇ ਮਤਲਬ ਉਹਨੂੰ ਆਰਗੂ ਕੀਤਾ ਵੀ ਨਹੀਂ ਜੀ, ਉਹ ਕਹਿੰਦੇ ਜੀ ਬਸ ਇੱਕ ਮਿੰਟ, ਮੈਨੂੰ ਇੱਕ ਮਿੰਟ ਮੇਰੀ ਗੱਲ ਸੁਣ। ਕਹਿੰਦੇ ਜੀ ਤੁਸੀਂ ਕਹਿੰਦੇ ਹੋ ਨਾ ਮੈਂ ਗੱਡੀ ਤੁਹਾਨੂੰ ਛੱਡ ਕੇ ਜਾਣੀ ਪੈਣੀ ਹੈ, ਮੈਂ ਆਪਣੇ ਡਰਾਈਵਰ ਨੂੰ ਕਹਿੰਦਾ ਵੀ ਗੱਡੀ ਦੀ ਦੂਜੀ ਚਾਬੀ ਘਰੋਂ ਮੰਗਵਾ ਦਿੰਦੇ ਤੁਹਾਨੂੰ, ਤੁਹਾਨੂੰ ਨਾ ਦਿੱਕਤ ਆਵੇ, ਤੁਸੀਂ ਦੂਜੀ ਚਾਬੀ ਵੀ ਲੈ ਲਓ, ਇਹਦਾ ਜਿਹੜਾ ਵੀ ਮੁੱਲ ਪੈਂਦਾ ਪਾ ਲਓ, ਇਹਨੂੰ ਫਾਈਨ ਪਾਉਣਾ ਪਾ ਲਓ, ਪਰ ਮੇਰੀ ਇੱਕ ਗੱਲ ਸੁਣ। ਉਹ ਕਹਿੰਦੇ ਜੀ ਦੱਸੋ। ਕਹਿੰਦੇ ਜੀ ਤੁਸੀਂ ਮੈਨੂੰ ਇਹ ਦੱਸੋ ਵੀ ਕਰੋਨਾ ਦੇ ਵਿੱਚ ਤੁਸੀਂ ਇਮੈਜਿਨ ਕਰੋ ਵੀ ਤੁਹਾਨੂੰ ਇੱਕ ਟੈਲੀਫੋਨ ਆਉਂਦਾ ਸੁਬਾ ਸੁਬਾ ਜਾਂ ਦੁਪਹਿਰੇ ਜਾਂ ਰਾਤ ਨੂੰ ਜਾਂ ਸ਼ਾਮ ਨੂੰ, ਉਹ ਬੰਦਾ ਫੋਨ ਤੇ ਇਹ ਕਹਿੰਦਾ ਕਿ ਭਾਜੀ 3 ਦਿਨਾਂ ਤੋਂ ਸਾਡੇ ਆਸ ਪਾਸ ਸਾਡੀ ਕਲੋਨੀ ਦੇ ਵਿੱਚ ਨਾ ਤਾਂ ਗੈਸ ਸਿਲੰਡਰ ਹੈ ਤੇ ਨਾ ਸਾਡੇ ਕੋਲੇ ਰਾਸ਼ਨ ਹੈ ਤੇ ਨਾ ਸਾਡੀ ਕੋਈ ਆਂਢ ਗੁਆਂਢ ਸਾਡੀ ਕੋਈ ਮਦਦ ਕਰਦਾ, ਤੇ ਸਾਨੂੰ ਸਾਡੇ ਬੱਚੇ ਭੁੱਖੇ ਬੈਠੇ ਤੇ ਉਹਨਾਂ ਨੂੰ ਭੋਜਨ ਚਾਹੀਦਾ, ਉਹਨਾਂ ਨੂੰ ਲੰਗਰ ਚਾਹੀਦਾ, ਤੇ ਤੁਸੀਂ ਦੱਸੋ ਵੀ ਕੀ ਮਦਦ ਕਰ ਸਕਦੇ? ਉਹ ਕਹਿੰਦੇ ਵੀ ਤੁਸੀਂ ਇੱਕ ਇੱਕ ਫੋਨ ਦਾ ਅੰਦਾਜ਼ਾ ਲਾਓ, ਮੈਨੂੰ ਤਾਂ ਕਿੰਨੇ ਫੋਨ ਆਉਂਦੇ ਮੈਂ ਤੁਹਾਨੂੰ ਡਿਟੇਲ ਨਹੀਂ ਦੱਸ ਸਕਦਾ। ਉਹ ਜੱਜ ਕਹਿੰਦਾ ਕੀ ਮਤਲਬ? ਉਹ ਕਹਿੰਦੇ ਜੀ ਗੱਲ ਸੁਣੋ, ਕਰੋਨਾ ਦੇ ਵਿੱਚ ਮੈਨੂੰ ਜਦੋਂ ਫੋਨ ਆਉਂਦਾ ਸੀ, ਜਦੋਂ ਅਸੀਂ ਓਪਨ ਕਰ ਦਿੱਤੀਆਂ ਕਾਲਾਂ ਵੀ ਜਿਸ ਨੂੰ ਵੀ ਕੋਈ ਪੱਕਿਆ ਹੋਇਆ ਭੋਜਨ ਚਾਹੀਦਾ, ਪੈਕਡ ਫੂਡ ਚਾਹੀਦਾ, ਤੇ ਸਾਨੂੰ ਤੁਸੀਂ ਦੱਸੋ, ਤੇ ਉਹ ਫੋਨ ਨੰਬਰ ਸਾਡੇ ਬੰਦਿਆਂ ਨੂੰ ਆਉਂਦੇ ਸੀ, ਅਸੀਂ 2 ਨੰਬਰ ਦਿੱਤੇ ਸੀ, ਤੇ ਉਹ ਬੰਦੇ ਮੈਨੂੰ ਫੋਨ ਕਰਦੇ ਸੀ ਵੀ ਭਾਜੀ ਗੀਤਾ ਕਲੋਨੀ ਦੇ ਵਿੱਚੋਂ ਫੋਨ ਆਇਆ, ਭਾਜੀ ਰਮੇਸ਼ ਨਗਰ ਚੋਂ ਫੋਨ ਆਇਆ, ਭਾਜੀ ਜਮੁਨਾ ਪਾਰ ਤੋਂ ਫੋਨ ਆਇਆ, ਭਾਜੀ ਫਲਾਨੇ ਥਾਵਾਂ ਤੋਂ ਫੋਨ ਆਇਆ ਵੀ ਇੰਨੇ ਪੈਕਟ ਇੰਨੇ ਪੈਕਟ ਇੰਨੇ ਪੈਕਟ ਪਹੁੰਚਾਉਣੇ ਆ। ਤਾਂ ਉਦੋਂ ਕਹਿੰਦੇ ਸੀ ਕੋਈ ਬੰਦਾ ਡਰਾਈਵਰ ਜਾਣ ਨੂੰ ਤਿਆਰ ਨਹੀਂ ਸੀ, ਘਰੋਂ ਨਿਕਲਣ ਨੂੰ ਕੋਈ ਤਿਆਰ ਨਹੀਂ ਸੀ, ਤੇ ਉਦੋਂ ਕਹਿੰਦੇ ਮੇਰੇ ਡਰਾਈਵਰ ਮੇਰੀਆਂ ਗੱਡੀਆਂ ਲੈ ਕੇ ਜਾਂਦੇ ਰਹੇ। ਤੇ ਹਾਂ ਓਵਰ ਸਪੀਡ ਹੋਈ ਹੈ, ਮੈਨੂੰ ਕੋਈ ਪ੍ਰੋਬਲਮ ਨਹੀਂ, ਗੱਡੀਆਂ ਲੰਘੀਆਂ, ਤੁਹਾਡੇ ਕੋਲ ਫੋਟੋਆਂ ਹੈਗੀਆਂ ਉਹਨਾਂ ਦੀਆਂ। ਔਰ ਓਵਰ ਸਪੀਡ ਦੇ ਵਿੱਚ ਤੁਸੀਂ ਜਦੋਂ ਸੀਸੀਟੀਵੀ ਕੈਮਰੇ ਕਲਿੱਕ ਕਰਕੇ ਦੇਖੋਗੇ, ਜ਼ੂਮ ਕਰਕੇ ਦੇਖੋਗੇ, ਤਾਂ ਤੁਸੀਂ ਇੱਕ ਬੰਦੇ ਤੋਂ ਵੱਧ ਮੇਰੀ ਗੱਡੀ 'ਚ ਬੰਦਾ ਨਹੀਂ ਦੇਖੋਗੇ।
ਤੇ
ਪਿੱਛੇ ਤੁਸੀਂ ਦੇਖੋਗੇ ਉਹਦੇ 'ਚ ਲੰਗਰ ਦੀਆਂ ਬਾਲਟੀਆਂ ਪਈਆਂ ਹੋਣਗੀਆਂ, ਟੱਬ ਪਏ ਹੋਣਗੇ ਦਾਲਾਂ ਦੇ, ਜਾਂ ਕੋਈ ਉਹਦੇ 'ਚ ਭੋਜਨ ਦੇ ਪੈਕਟ ਪਏ ਹੋਣਗੇ, ਤੁਸੀਂ ਇਹ ਕਢਵਾ ਲਓ। ਤਾਂ ਉਹ ਕਹਿੰਦਾ ਅੱਛਾ ਜੀ ਇਹ ਗੱਲ ਹੈ। ਉਹਨੇ ਇੱਕਦਮ ਉੱਠਿਆ, ਉਹਨੇ ਉੱਠ ਕੇ ਖੜਾ ਹੋ ਕੇ 1100 ਰੁਪਏ ਆਪਣੀ ਜੇਬ ਚੋਂ ਕੱਢਿਆ, ਕਹਿੰਦਾ ਭਾਜੀ ਆਹ ਮੇਰੇ ਵੱਲੋਂ ਤੁਸੀਂ ਫਾਈਨ ਭਰ ਦਿਓ, 1100 ਰੁਪਇਆ ਫਾਈਨ ਪਾਊਂਗਾ, ਮੈਂ ਆਪਣੀ ਜੇਬ ਚੋਂ ਦੇ ਰਿਹਾ, ਤੇ ਮੈਨੂੰ ਤੁਸੀਂ ਲੰਗਰ ਦੀ ਰਸੀਦ ਦੀ ਇੱਕ ਕਾਪੀ ਭੇਜ ਦਿਓ ਕਿ ਮੇਰਾ ਵੀ ਹਿੱਸਾ ਵਿੱਚ ਪੈ ਜੇ, ਤੇ ਤੁਸੀਂ ਜਾਓ ਜੀ। ਜਿਹੜਾ ਬੰਦਾ ਇਹ ਕਹਿ ਰਿਹਾ ਸੀਗਾ ਵੀ ਤੁਹਾਡੀ ਗੱਡੀ ਛੱਡਣੀ ਪੈ ਸਕਦੀ ਹੈ, ਉਹ ਬੰਦੇ ਨੂੰ ਜਦੋਂ ਇਹ ਗੱਲ ਐਗਰੀ ਹੋਇਆ, ਉਹ ਕਹਿੰਦਾ ਕਿ ਉਹ ਤੁਸੀਂ ਅੰਦਾਜ਼ਾ ਦੇਖੋ, ਉਹ ਕਹਿੰਦੇ ਕਿ ਇਸ ਤਰ੍ਹਾਂ ਹੀ ਹੋਇਆ, ਡਾਇਲਸਿਸ ਸੈਂਟਰ ਵਾਲੀ ਵੀ ਇਹ ਹੋਇਆ। ਇੱਕ ਬੰਦਾ ਦਫ਼ਤਰ ਦੇ ਵਿੱਚ ਆ ਰਿਹਾ, ਉਹ ਕਹਿ ਰਿਹਾ ਕਿ ਭਾਜੀ ਫਲਾਨੇ ਹੋਸਪਿਟਲ ਫੋਨ ਕਰ ਦਿਓ, ਮੇਰੀ ਵਾਈਫ ਦਾ ਡਾਇਲਸਿਸ ਹੈ, ਤਾਂ ਡਾਕਟਰ ਕਹਿੰਦਾ 7000 ਰੁਪਈਆ ਮੰਗਦਾ, ਤੇ ਤੁਹਾਡੇ ਕਹਿਣ ਤੇ ਉਹ 50% ਟੈਸਟ ਕਰ ਲੂਗਾ, 3500 ਰੁਪਇਆ ਲੈ ਲੂ। ਮਨਜਿੰਦਰ ਸਿੰਘ ਸਰਸਾ ਕਹਿ ਰਿਹਾ ਕਿ ਮੈਂ ਰੋਜ਼ 10 ਬੰਦਿਆਂ ਦੇ, 5 ਬੰਦਿਆਂ ਦੇ, 3 ਬੰਦਿਆਂ ਦੇ, 2 ਬੰਦਿਆਂ ਦੇ ਡਾਇਲਸਿਸ ਲਈ ਫੋਨ ਕਰਦਾ
ਜੀ।
ਤਾਂ ਇੱਕ ਦਿਨ ਮੈਂ ਕਿਸੇ ਡਾਕਟਰ ਨੂੰ ਪੁੱਛਿਆ ਵੀ ਯਾਰ ਇਹ ਡਾਇਲਸਿਸ ਵਾਲਾ ਬੰਦਾ ਕਿੰਨੀ ਕੁ ਉਮਰ ਹੁੰਦੀ ਹੈ, ਉਹ ਕਹਿੰਦਾ ਜੀ 1 ਹਫ਼ਤੇ ਦੀ ਜ਼ਿੰਦਗੀ ਹੁੰਦੀ ਹੈ, ਫਿਰ 1 ਹਫ਼ਤੇ ਬਾਅਦ ਉਹਨੂੰ ਡਾਇਲਸਿਸ ਕਰਾਉਣਾ ਪੈਂਦਾ। ਜੇ ਕੋਈ ਜ਼ਿਆਦਾ ਮਤਲਬ ਮਰੀਜ਼ ਦੀ ਵਿਲ ਪਾਵਰ ਜ਼ਿਆਦਾ ਹੋਵੇ ਤਾਂ ਉਹਨੂੰ 7-8 ਦਿਨ, 10 ਦਿਨ, 9 ਦਿਨ ਲੱਗ ਜਾਂਦੇ
ਜੀ।
ਤਾਂ ਡਾਇਲਸਿਸ ਹੋਣਾ ਹੁੰਦਾ, ਉਹ ਕਹਿੰਦਾ ਜੀ 3 ਘੰਟੇ ਵੀ ਲੱਗ ਸਕਦੇ ਡਾਇਲਸਿਸ ਦੇ, 2 ਘੰਟੇ ਵੀ ਲੱਗ ਸਕਦੇ, 5 ਘੰਟੇ ਵੀ। ਫਿਰ ਉਹਨਾਂ ਨੇ ਇੱਕ ਮੁਹਿੰਮ ਵਿੱਢੀ, ਉਹਨਾਂ ਨੇ NRIs ਨੂੰ ਆਪਣੇ ਸੋਸ਼ਲ ਮੀਡੀਆ ਤੇ ਕਿਹਾ ਕਿ ਸਾਨੂੰ ਡਾਇਲਸਿਸ ਮਸ਼ੀਨਾਂ ਦੀ ਲੋੜ ਹੈ, ਸਾਨੂੰ ਅਸੀਂ ਡਾਇਲਸਿਸ ਹੋਸਪਿਟਲ ਬਣਾਉਣਾ ਹੈ। ਤਾਂ ਦੁਨੀਆਂ ਦਾ ਪਹਿਲਾ ਕਿਡਨੀ ਡਾਇਲਸਿਸ ਸੈਂਟਰ ਜਿਹੜਾ ਬਣਿਆ ਦਿੱਲੀ ਦੇ ਵਿੱਚ ਸਰਾਏ ਕਾਲੇ ਖਾਂ ਦੇ ਵਿੱਚ, ਜਿਹਨੂੰ ਬਾਬਾ ਹਰਬੰਸ ਸਿੰਘ ਜੀ ਦੀ ਸੋਚ ਸੀ, ਜਿਹਦੇ ਚ ਬਿਲਿੰਗ ਕਾਊਂਟਰ ਨਹੀਂ ਹੈ
ਜੀ, ਕੋਈ ਵੀ
ਜਿਹੜਾ 600 ਰੁਪਈਆ ਜਾਂ 700 ਰੁਪਈਆ ਜਾਂ 800 ਰੁਪਈਆ ਦਿੱਲੀ ਦੇ ਵਿੱਚ ਲੈਂਦੇ ਹੈ ਕੋਈ NGO, ਵੱਡੇ ਹਸਪਤਾਲ ਜਿਹੜੇ ਉਹ 2-3 ਹਜ਼ਾਰ ਰੁਪਈਆ ਲੈਂਦੇ ਹੈ। ਔਰ ਉਹ ਪਹਿਲਾ ਡਾਇਲਸਿਸ ਸੈਂਟਰ 100 ਮਸ਼ੀਨਾਂ ਵਾਲਾ ਇਹਨਾਂ ਨੇ ਬਣਾਇਆ, ਔਰ ਉਹਦੇ ਚ ਤੁਸੀਂ ਦੇਖੋ ਵੀ ਪਹਿਲਾਂ ਤਾਂ ਬਿਲਿੰਗ ਕਾਊਂਟਰ ਹੀ ਨਹੀਂ ਹੈ, ਦੂਜੀ ਗੱਲ ਉੱਥੇ ਜਿਹੜੇ ਮਰੀਜ਼ ਜਾਂਦੇ ਆ ਉਹਨਾਂ ਦੇ ਲਈ ਭੋਜਨ ਜਾਂ ਕੁਛ ਹੋਰ ਵੀ, ਔਰ ਉਹ ਮਰੀਜ਼ ਜਾਂਦੇ ਆ ਜਿਹੜੇ ਆਪਦੇ ਘਰ ਬਾਰ ਗਵਾ ਚੁੱਕੇ ਹੁੰਦੇ ਆ, ਉਹਨਾਂ ਦਾ ਸਾਰਾ ਕੁਛ ਵੇਖ ਚੁੱਕਿਆ ਹੁੰਦਾ, ਪਰ ਉਹਨਾਂ ਦੇ ਪਰਿਵਾਰਾਂ ਨੂੰ ਆਸ ਹੁੰਦੀ ਹੈ ਵੀ ਇਸ ਬੰਦੇ ਦੀ ਜ਼ਿੰਦਗੀ ਦੇ ਲਈ ਅਸੀਂ ਕੁਛ ਕਰ ਜਾਈਏ।
ਪਿੱਟਾ ਸਾਹਿਬ ਮੈਂ ਤੁਹਾਨੂੰ ਗੱਲ ਰੋਕਦਾ, ਗੱਲ ਮੁੜ ਕੇ ਉੱਥੇ ਆਉਂਦੀ ਹੈ, ਅਮਿਤ ਸ਼ਾਹ ਦੇ ਨਾਲ ਮੀਟਿੰਗ ਜਿਹੜੀ ਚੱਲ ਰਹੀ ਹੈ। ਸੋ ਮੈਂ ਤੁਹਾਤੋਂ, ਚਲੋ ਤੁਸੀਂ ਕਾਫੀ ਕਰੀਬੀ ਹੋ, ਮੈਂ ਵੀ ਜਾਣਦਾ ਸਿਰਸਾ ਸਾਹਿਬ ਨੂੰ, ਮੈਨੂੰ ਲੱਗਦਾ ਹੈ ਕਿ ਉਹ ਕੋਈ ਵੱਡਾ ਕੰਮ ਕਰਨਗੇ ਕੌਮ ਦੇ ਲਈ, ਦੇਸ਼ ਦੇ ਲਈ। ਅਤੇ ਉਹਨਾਂ ਦੇ ਵਿੱਚੋਂ ਇੱਕ ਤਾਂ ਤੁਸੀਂ ਦੱਸਿਆ ਕਿ ਅਫਗਾਨੀ ਸਿੱਖਾਂ ਨੂੰ ਜਿਹੜਾ ਉਹਨਾਂ ਦਾ ਮੁੜ ਵਸੇਬਾ 260 ਜਾਂ 262 ਪਰਿਵਾਰ ਨੇ ਉਹ ਲੈ ਕੇ ਆਉਣਗੇ। ਇਸ ਤੋਂ ਇਲਾਵਾ ਮੈਂ ਉਹਨਾਂ ਦੀ ਪ੍ਰਾਈਮ ਏਸ਼ੀਆ 'ਤੇ ਸ਼ਾਇਦ ਤੁਸੀਂ ਉਹਨਾਂ ਦੀ ਕਵਰੇਜ ਕੀਤੀ ਸੀ ਕਿ ਉਹਨਾਂ ਨੇ ਜਿਹੜੇ ਕਈ ਗੁਰਦੁਆਰਾ ਸਾਹਿਬ ਹੈ ਜਿਨ੍ਹਾਂ 'ਤੇ ਕਬਜ਼ੇ ਹੋ ਚੁੱਕੇ ਨੇ ਥਾਵਾਂ ਦੇ ਉੱਤੇ, ਮਹੰਤਾਂ ਨੇ ਕੀਤੇ ਹੋਏ ਨੇ ਜਾਂ ਕਿਸੇ ਤਰ੍ਹਾਂ ਵੀ ਕੀਤੇ ਹੋਏ, ਉਹ ਪਿੱਛੇ ਜੇ ਵੀ ਗੱਲ ਚੱਲੀ ਸੀ 1.5-2 ਸਾਲ ਪਹਿਲਾਂ ਕਿ ਅੰਦਰੋਂ ਅੰਦਰੀ ਕਿ BJP ਸਰਕਾਰ ਜਿਹੜੀ ਉਹਨਾਂ ਗੁਰਦੁਆਰਿਆਂ ਨੂੰ ਮੁੜ ਕੇ ਸਮਰਪਿਤ ਕਰਨਾ ਚਾਹੁੰਦੀ ਸਿੱਖ ਕੌਮ ਨੂੰ, ਪਰ ਉਹਨਾਂ ਨੂੰ ਕੋਈ ਚਿਹਰਾ ਨਹੀਂ ਲੱਭ ਰਿਹਾ, ਉਹਨਾਂ ਨੂੰ ਕੋਈ ਸਿੱਖ ਫਿਗਰ ਨਹੀਂ ਲੱਭ ਰਹੇ, ਔਰ ਨਾ ਹੀ ਕੋਈ ਸਿੱਖ ਜੱਦੋਜਹਿਦ ਕਰ ਰਹੇ ਨੇ, ਕੋਈ ਜਥੇਬੰਦੀ ਜੱਦੋਜਹਿਦ ਵੀ ਨਹੀਂ ਕਰ ਰਹੀ ਤਾਂ ਕਿ ਉਹਨਾਂ ਦੀ ਮਤਲਬ ਉਹਨਾਂ ਨੂੰ ਕ੍ਰੈਡਿਟ ਦਿੱਤਾ ਜਾਵੇ। ਸਿੱਕਮ ਦੇ ਵਿੱਚ ਨੇ, ਉੜੀਸਾ ਦੇ ਵਿੱਚ ਨੇ, ਹਰਿਦੁਆਰ 'ਚ ਹੈ, ਬਨਾਰਸ ਦੇ ਵਿੱਚ ਨੇ, ਬਹੁਤ ਸਾਰੇ ਮੇਰੇ ਖਿਆਲ 11-12 ਦੇ ਕਰੀਬ ਗੁਰੂ ਘਰ ਨੇ ਜਿਹੜੇ ਮਤਲਬ ਦੱਬ ਹੋ ਚੁੱਕੇ ਨੇ। ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਗੁਰੂ ਘਰ ਮੁੜ ਕੇ ਕੌਮ ਨੂੰ ਸਮਰਪਿਤ ਹੋ ਜਾਣਗੇ ਸਿਰਸਾ ਸਾਹਿਬ ਦੇ ਥਰੂ?
ਦੇਖੋ ਮੈਂ ਇਹ ਤਰੀਕੇ ਨਾਲ ਵੀ ਸਾਰੇ ਹੋ ਜਾਣਗੇ, ਜਿਵੇਂ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੇਖੋ ਵੀ ਜਦੋਂ ਪਿਛਲੇ ਹਫ਼ਤੇ ਦੀ ਗੱਲ ਹੈ
ਜੀ,
ਮੇਰੇ ਖਿਆਲ 12 ਜਾਂ 14 ਤਰੀਕ ਦੀ ਗੱਲ ਹੈ, ਕੱਲ੍ਹ ਹੀ ਇਹ ਗੱਲ ਇੱਕ ਸਾਹਮਣੇ ਆਈ ਹੈ ਉਹ ਕਹਿੰਦੇ ਆ ਕਿ ਮੈਨੂੰ ਅਫਗਾਨਿਸਤਾਨ ਵਾਲੇ ਬੰਦੇ ਫੋਨ ਕਰ ਰਹੇ ਸੀ ਕਰਤੇ ਪ੍ਰਵਾਨ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਬੰਦੇ ਫਸੇ ਹੋਏ ਆ ਕਿ ਸਾਨੂੰ ਕਿਸੇ ਤਰੀਕੇ ਨਾਲ ਕੱਢੋ ਕਿਉਂਕਿ ਅਫਗਾਨਿਸਤਾਨ ਵਾਲੇ ਜਿਹੜੇ ਸਿੱਖ ਨੇ ਉਹਨਾਂ ਦੇ ਬਹੁਤਿਆਂ ਦੇ ਕਾਰੋਬਾਰ ਉਹਨਾਂ ਦੇ ਪਰਿਵਾਰਾਂ ਦੇ ਰਿਸ਼ਤੇਦਾਰਾਂ ਦੇ ਦਿੱਲੀ ਦੇ ਵਿੱਚ ਹੈਗੇ ਆ ਕਿਉਂਕਿ ਹੌਲੀ ਹੌਲੀ ਉਹ ਛੱਡ ਕੇ ਦਿੱਲੀ ਆ ਰਹੇ ਸੀ। ਜਿੱਦਾਂ ਸ੍ਰੀਨਗਰ ਤੁਸੀਂ ਜਾਓ ਤਾਂ ਸ੍ਰੀਨਗਰ ਦੇ ਵਿੱਚ ਬਹੁਤ ਸਾਰੇ ਸਿੱਖ ਪਰਿਵਾਰ ਆ ਜਿਹਨਾਂ ਦੇ ਜੰਮੂ ਚ ਵੀ ਬਿਜ਼ਨਸ ਹੈ ਔਰ ਸ੍ਰੀਨਗਰ ਚ ਵੀ ਬਿਜ਼ਨਸ ਹੈ ਔਰ ਛੋਟੇ ਛੋਟੇ ਬਿਜ਼ਨਸ ਹੈ, ਕਿਸੇ ਦਾ ਟਰਾਂਸਪੋਰਟ ਦਾ ਹੈ, ਕਿਸੇ ਦਾ ਡਰਾਈ ਫਰੂਟ ਦਾ, ਕੋਈ ਵੱਡੇ ਬਿਜ਼ਨਸ ਨਹੀਂ
ਦੋਨੋਂ,
ਪਰ ਉਹ ਕਹਿੰਦੇ ਮਜਬੂਰੀ ਹੈ ਸਰ। ਹਾਂਜੀ, ਉਹ ਕਿਉਂਕਿ ਜਦੋਂ ਉੱਥੇ ਬਹੁਤ ਜ਼ਿਆਦਾ ਬਰਫ਼ਬਾਰੀ ਹੋ ਜਾਂਦੀ ਹੈ ਉਹ ਬੰਦ ਹੋ ਜਾਂਦਾ ਸਾਰਾ, ਤਾਂ ਉਦੋਂ ਉਹ ਜੰਮੂ ਆ ਜਾਂਦੇ ਆ। ਈਵਨ ਕਿ ਉਹਨਾਂ ਦੇ ਬੱਚੇ, ਕਈਆਂ ਦੇ ਬੱਚੇ ਜੰਮੂ ਦੇ ਵਿੱਚ ਹੈ ਲੇਕਿਨ ਉਹ ਖੁਦ ਜਿਹੜਾ ਕਾਰੋਬਾਰ ਹੈ ਉਹਨਾਂ ਦਾ ਉਹ ਸ੍ਰੀਨਗਰ ਚ ਹੈ। ਇਸੇ ਤਰ੍ਹਾਂ ਹੀ ਅਫਗਾਨਿਸਤਾਨ ਦੇ ਵਿੱਚ ਜਿਹੜੇ ਪਰਿਵਾਰ ਨੇ ਉਹਨਾਂ ਦੇ ਪਰਿਵਾਰਾਂ ਦੇ ਕੁਝ ਮੈਂਬਰਾਂ ਦਾ ਕਾਰੋਬਾਰ ਜਿਹੜਾ ਦਿੱਲੀ ਦੇ ਵਿੱਚ ਹੈ, ਦਿੱਲੀ ਦੇ ਵਿੱਚ ਆ ਕੇ ਉਹ ਵਸੇ ਨੇ। ਉਹ ਕਹਿੰਦੇ ਕਿ ਮੈਨੂੰ ਜਦੋਂ ਅਫਗਾਨਿਸਤਾਨ ਵਾਲੇ ਬੰਦੇ ਆ ਕੇ ਮਿਲਦੇ ਸੀ ਜਾਂ ਫੋਨ ਕਰਦੇ ਸੀ ਤਾਂ ਮੈਂ ਗੱਲ ਕਰਦਾ ਸੀਗਾ ਵੀ ਇਹ ਮੈਂ ਕੀ ਕਰ ਸਕਦਾ, ਪਰ ਜਦੋਂ ਕਹਿੰਦੇ ਮੈਂ ਦੋ ਤਿੰਨ ਵਾਰ ਅਮਿਤ ਸ਼ਾਹ ਨੂੰ, ਗ੍ਰਹਿ ਮੰਤਰੀ ਨੂੰ ਮੈਸੇਜ ਲਵਾਇਆ, ਉਹਨਾਂ ਦੇ ਕਾਲ ਦੱਸਿਆ ਕਿ ਮੈਂ ਮਿਲਣਾ ਚਾਹੁੰਦਾ, ਮੈਂ ਬੜਾ ਜ਼ਰੂਰੀ ਮਿਲਣਾ ਚਾਹੁੰਦਾ, ਤਾਂ ਉਹਨਾਂ ਦੇ ਬੰਦਿਆਂ ਨੇ ਅੱਗੇ ਜਾ ਕੇ ਗੱਲ ਕੀਤੀ। ਉਹਨਾਂ ਨੇ ਆਖਿਆ ਕਿ ਮੈਨੂੰ ਟਾਈਮ ਦਿੱਤਾ ਉਹਨਾਂ ਨੇ, ਤੁਸੀਂ ਦੱਸੋ ਅਸੀਂ ਕਰ ਰਹੇ ਹਾਂ। ਉਹ ਕਹਿੰਦੇ ਨਹੀਂ ਕਰ ਰਹੇ ਨਹੀਂ ਰਹੇ, ਮੈਨੂੰ ਦੱਸੋ ਮੈਂ ਤੁਹਾਨੂੰ ਮਿਲਣਾ ਚਾਹੁੰਦਾ, ਮੈਨੂੰ 5 ਮਿੰਟ ਦਿਓ। ਜਦੋਂ ਕਹਿੰਦੇ ਅਸੀਂ ਗਏ ਅਮਿਤ ਸ਼ਾਹ ਕੋਲ, ਗ੍ਰਹਿ ਮੰਤਰੀ ਕੋਲ, ਤੇ ਉਹਨਾਂ ਨੇ ਕਿਹਾ ਕਿ ਤੁਸੀਂ ਦੱਸੋ ਸਾਨੂੰ ਆਹ ਮਸਲਾ ਹੈਗਾ। ਉਹ ਕਹਿੰਦੇ ਕਿਆ ਮਸਲਾ, ਤੇ ਇਸ ਤਰ੍ਹਾਂ ਦੇ ਹੋਰ ਵੀ ਮਸਲੇ ਹੈਗੇ ਨੇ ਗੁਰਦੁਆਰਾ, ਜਿੱਦਾਂ ਤੁਸੀਂ ਗਿਆਨ ਗੋਜਰੀ ਦਾ ਕਿਹਾ, ਡਾਂਗ ਮਾਰ ਦਾ ਕਿਹਾ, ਸਿਗਲੀਗਰ ਸਿੱਖਾਂ ਦਾ ਗਿਆ ਮੱਧ ਪ੍ਰਦੇਸ਼ ਦੇ ਵਿੱਚ, ਮੈਂ ਉਦੋਂ ਨਾਲ ਵੀ ਗਿਆ ਸੀ ਜਦੋਂ ਸਿਗਲੀਗਰ ਸਿੱਖਾਂ ਦਾ ਮਸਲਾ ਕਾਫੀ ਹੋਇਆ ਸੀਗਾ, ਆਪਾਂ ਕਵਰ ਵੀ ਕੀਤਾ ਸੀ ਹਰਮਨ ਰੇਡੀਓ ਦੇ। ਤਾਂ ਉਹ ਕਹਿੰਦੇ ਵੀ ਮੈਨੂੰ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਅਸੀਂ ਕਰਨਾ ਚਾਹੁੰਦੇ ਹਾਂ, ਕੋਈ ਸਾਡੇ ਕੋਲ ਤੁਸੀਂ ਕ੍ਰੈਡਿਟ ਲਓ, ਸਾਨੂੰ ਦੱਸੋ ਕੀ ਹੋ ਸਕਦਾ। ਤਾਂ ਉਹ ਕਹਿੰਦੇ ਜਦੋਂ ਅਸੀਂ ਅਕਾਲੀ ਦਲ ਕੋਲ ਗੱਲ ਕਰਦੇ ਸੀਗੇ ਜਾਂ ਕੋਈ ਲੋਕ ਜਾਂ ਵਫਦ ਕੋਈ ਅਕਾਲੀ ਦਲ ਦੇ ਪ੍ਰਧਾਨ ਨੂੰ ਮਿਲਦਾ ਸੀਗਾ ਤਾਂ ਉਹ ਜਾ ਕੇ ਅਕਾਲੀ ਦਲ ਕਹਿੰਦਾ ਸੀਗਾ ਕਿ ਅਸੀਂ ਤਾਂ ਜੀ ਸਾਡਾ ਤਾਂ ਅਲਾਇੰਸ ਟੁੱਟ ਗਿਆ। ਔਰ ਦੂਜਾ ਕਈ ਲੋਕ ਐਸੇ ਵੀ ਸੀ, ਉਹ ਕਹਿੰਦੇ ਸੀ ਵੀ ਅਕਾਲੀ ਦਲ ਜਿਹੜਾ ਹੈਗਾ ਉਹ ਰੀਜਨਲ ਪਾਰਟੀ ਹੈ ਤੇ ਕੁਛ ਨੈਸ਼ਨਲ ਪਾਰਟੀ ਨਾਲ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਇੰਡੀਆ 'ਚ ਦੋ ਹੀ ਨੈਸ਼ਨਲ ਪਾਰਟੀਆਂ, ਇੱਕ ਤਾਂ ਕਾਂਗਰਸ ਤੇ ਇੱਕ ਅਕਾਲੀ ਦਲ। ਕਹਿੰਦੇ ਜਦੋਂ ਮੈਂ ਉਹਨਾਂ ਨੂੰ ਗੱਲ ਜਾ ਕੇ ਦੱਸੀ ਸਾਰੀ, ਉਹ ਕਹਿੰਦੇ ਜੀ ਸਾਡੇ ਕੋਲੇ ਕੋਈ ਆਊਗਾ ਕੋਈ ਬੰਦਾ ਤਾਂ ਫਿਰ ਹੀ ਅਸੀਂ ਉਹਦੀ ਗੱਲ ਕਰਾਂਗੇ ਨਾ, ਕਿਉਂਕਿ ਪਾਰਟੀਆਂ ਵੀ ਕ੍ਰੈਡਿਟ ਲੈਣਾ ਚਾਹੁੰਦੀਆਂ, ਕਿਉਂਕਿ ਸਿੱਖ ਕੌਮ ਦੇ ਜਿਹੜੇ ਮਸਲੇ ਨੇ ਉਹ ਜੇਕਰ ਕੋਈ ਸਾਡੇ ਕੋਲ ਪ੍ਰੈਜੈਂਟ ਕਰੂਗਾ ਤੇ ਅਸੀਂ ਉਦੋਂ ਬਾਅਦ ਉਹਦੇ ਧਿਆਨ ਲਾਵਾਂਗੇ, ਉਹਦੇ ਧਿਆਨ ਕੇਂਦਰਿਤ ਕਰਾਂਗੇ।
ਬਿਲਕੁਲ, ਦੇਖੋ ਦੇਖੋ ਭਾਜੀ, ਮੈਂ ਇਹਦੇ ਨਾਲ ਬਿਲਕੁਲ ਸਹਿਮਤ ਹਾਂ। ਕੋਈ ਵੀ ਹੈ ਇੱਧਰ, ਅਸੀਂ ਚਲੋ ਆਸਟ੍ਰੇਲੀਆ ਦੇ ਵਿੱਚ ਕਿਰਪਾਨ ਦਾ ਮਸਲਾ ਸੋਲਵ ਹੋਇਆ ਆ, ਅੱਜ ਗੁਰਦੁਆਰਾ ਪਾਰਕਲੀ ਸਾਹਿਬ ਦੇ ਵਿੱਚ ਸ਼ੁਕਰਾਨਾ ਸਹਿਜ ਪਾਠ ਦਾ ਭੋਗ ਪਿਆ ਆ, ਉਸਦਾ ਭੋਗ ਪੈ ਰਿਹਾ, ਅਤੇ ਅਗਲੇ ਹਫ਼ਤੇ ਕਿਸਾਨੀ ਮੋਰਚੇ ਦਾ ਸਹਿਜ ਪਾਠ ਦਾ ਭੋਗ ਪੈ ਰਿਹਾ। ਅਤੇ ਅਸੀਂ ਵੀ ਜਦੋਂ ਗੱਲਬਾਤ ਸਾਰੀ ਕਰਦੇ ਹਾਂ, ਕੀਤੀ ਹੈ ਇੱਥੇ, ਤਾਂ ਪੋਲੀਟੀਕਲ ਪਾਰਟੀਆਂ ਨਾਲ ਡੀਲ ਕਰਨਾ ਪੈਂਦਾ, ਉਹਨਾਂ ਦਾ ਪ੍ਰੋਪਰ ਕਾਗਜ਼ ਬਣਾਉਣੇ ਪੈਂਦੇ ਆ, ਪ੍ਰੋਜੈਕਟ ਬਣਾਉਣੇ ਪੈਂਦੇ ਆ, ਸਬਮਿਸ਼ਨਾਂ ਬਣਾਉਣੀਆਂ ਪੈਂਦੀਆਂ, ਉਹਨਾਂ ਦੇ ਸਾਰੇ ਜਿਹੜੀ ਕਾਰਵਾਈ ਆ ਕਰਨੀ ਪੈਂਦੀ ਹੈ ਪ੍ਰਸ਼ਾਸਨਾਂ ਦੀ। ਉਸ ਤੋਂ ਬਾਅਦ ਫਿਰ ਕਿਤੇ ਨਾ ਕਿਤੇ ਜਿਹੜੀ ਗੌਰਮੈਂਟ ਹੈ ਜਾਂ ਪਾਰਟੀਆਂ ਉਹ ਆਪਣਾ ਪੋਲੀਟੀਕਲ ਲਾਹ ਵੀ ਤੱਕਦੀਆਂ ਨੇ। ਜੇ ਅਸੀਂ ਘਰੇ ਬੈਠੇ ਫੇਸਬੁੱਕ 'ਤੇ ਹੀ ਕਰੀ ਜਾਣਾ ਆ, ਉਹ ਆਹ ਜੀ ਆਹ ਕਰਤਾ ਜੀ, ਫਲਾਨਾ ਉਹ ਕਰਤਾ ਜੀ, ਦੋ ਚਾਰ ਬੰਦੇ ਆਪਣੇ ਉੱਧਰ ਮਿਲਣ ਚਲੇ ਗਏ, ਦੋ ਚਾਰ ਉੱਧਰੋਂ ਚਲੇ ਗਏ, ਅਤੇ ਉਹਦਾ ਤਾਂ ਕੋਈ ਨਤੀਜਾ ਨਹੀਂ ਨਿਕਲਦਾ। ਸੋ ਇੱਕ ਇੱਕ ਸਿਸਟਮੈਟਿਕ, ਮੇਰੇ ਕਹਿਣ ਦਾ ਮਤਲਬ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਆ ਉਹ ਖੁੱਲ੍ਹਿਆ, ਇੱਕ ਤਰੀਕੇ ਨਾਲ ਖੁੱਲ੍ਹਿਆ, ਹੈ ਨਾ, ਸਾਰਾ ਕੁਛ ਕਾਗਜ਼ੀ ਕਾਰਵਾਈ ਹੋਈ, ਕਿੰਨੇ ਸਾਲਾਂ ਤੋਂ ਚੱਲ ਰਿਹਾ ਸੀ। ਸੋ ਇਹ ਜਿਹੜੇ ਮੈਂ ਨਾ ਇੱਥੇ ਐਗਜ਼ਾਮਪਲ ਦਿੰਦਾ ਹੁੰਦਾ, ਮੇਰੀ ਗੁਰਪ੍ਰੀਤ ਗਿੱਲ ਹੋਣਾ ਨਾਲ ਗੱਲ ਚੱਲਦੀ ਹੁੰਦੀ ਆ, ਕਿ IRA ਦੀ ਐਗਜ਼ਾਮਪਲ ਦਿੰਦਾ, ਆਇਰਿਸ਼ ਰਿਪਬਲਿਕ ਦੀ ਜਿਹੜੀ, ਅਤੇ ਉੱਥੇ ਦੇਖੋ ਵੀ ਉਹ ਖਾੜਕੂ ਲਹਿਰ ਵੀ ਚੱਲੀ ਉਹਨਾਂ ਦੀ, ਉਹਨਾਂ ਨੇ ਚਲਾਈ ਪੂਰਾ, ਮਤਲਬ ਲੜਾਈ ਲੜੀ ਉਹਨਾਂ ਨੇ ਇੰਗਲੈਂਡ ਦੇ ਨਾਲ, ਅਤੇ ਨਾਲ ਦੀ ਨਾਲ ਉਹਨੇ ਪੋਲੀਟੀਕਲ ਵਿੰਗ ਵੀ ਬਣਾਇਆ, ਜਿਹੜਾ ਕਿ ਜਿਨ੍ਹਾਂ ਨਾਲ ਉਹ ਲੜਦੇ ਸੀ ਉਹਨਾਂ ਨਾਲ ਬੈਠ ਕੇ ਉਹ ਟੇਬਲ ਦੇ ਉੱਤੇ ਵਾਰਤਾ ਵੀ ਕਰਦੇ ਸੀ, ਗੱਲ ਵੀ ਕਰਦੇ ਸੀ। ਹੁਣ ਸਾਡੇ ਬੰਦੇ ਇੱਦਾਂ ਕਰਨ ਲੱਗ ਗਏ, ਉਸੇ ਵੇਲੇ ਉਹਨਾਂ ਨੂੰ ਗਦਾਰਾਂ ਦਾ ਮਤਲਬ ਆਪਾਂ ਤੋਹਫੇ ਦੇਣ ਲੱਗ ਪੜੇ ਹਾਂ, ਉਹਨਾਂ ਨੂੰ ਗਦਾਰ ਗਰਦਾਰਨ ਲੱਗ ਪੈਣਾ। ਇਹ ਸਾਡੇ ਘਾਟ ਹੈ ਕਿ ਠੀਕ ਹੈ ਜਿਹੜੇ ਲੜਦੇ ਆ ਉਹ ਲੜੋ, ਬੈਕਗਰਾਊਂਡ ਦੇ ਵਿੱਚ ਲੜਾਈ ਜਾਰੀ ਰੱਖੋ, ਪਰ ਜਿਹੜੀ ਵਾਰਤਾ ਦੇ ਲਈ ਆ, ਵਾਰਤਾ ਦੇ ਨਾਲ ਤਾਂ ਫਿਰ ਬਹਿਣਾ ਹੀ ਪਊਗਾ, ਉਹਨਾਂ ਦੇ ਨਾਲ ਗੱਲ ਕਰਨੀ ਹੀ ਪਊਗੀ। ਇਹ ਆਪਾਂ ਨੂੰ ਸਿੱਖਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ। ਅਤੇ ਜੇ ਸਿਰਸਾ ਸਾਹਿਬ ਹੋਣੀ ਮਤਲਬ ਇਹੋ ਜਿਹੇ ਜਿਹੜੇ ਮਸਲੇ ਨੇ ਕੌਮ ਦੇ ਜੇ ਸੋਲਵ ਕਰਾ ਸਕਦੇ ਨੇ ਤਾਂ ਆਪਾਂ ਨੂੰ ਤਾਂ ਫਾਇਦਾ ਹੀ ਆ।
ਦਿੱਲੀ ਦੇ ਵਿੱਚ ਇੱਕ ਸਿੱਖ ਯੂਨੀਵਰਸਿਟੀ ਬਣ ਰਹੀ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਮ ਦੇ ਉੱਤੇ, ਔਰ ਪਹਿਲੀ ਉਹਨਾਂ ਦੀ ਜਿਹੜੀ ਇਹ ਹੋਏਗੀ ਪ੍ਰੈਫਰੈਂਸ ਜਿਹਦਾ ਸਿੱਖ ਯੂਨੀਵਰਸਿਟੀ ਬਣਨਾ ਦਿੱਲੀ ਦੇ ਵਿੱਚ ਖਾਸ ਤੌਰ ਤੇ। ਔਰ ਅਸੀਂ ਤਾਂ ਕਹਿੰਦੇ ਹਾਂ ਕਿ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜੇ ਉਸ ਸਥਾਨ ਗੁਰਦੁਆਰਾ ਰਕਾਬਗੰਜ ਸਾਹਿਬ ਤੁਸੀਂ ਜਾਓ, ਗੁਰਦੁਆਰਾ ਸੀਸਗੰਜ ਸਾਹਿਬ ਤੇ ਜਾਓ, ਉੱਥੇ ਨਤਮਸਤਕ ਹੋਵੋ ਤੇ ਉਦੋਂ ਸਾਡੀ ਉੱਥੇ ਗੱਲ ਸਾਡੇ ਗੁਰੂਆਂ ਪੀਰਾਂ ਦੀ ਗੱਲ ਹੋਣੀ ਚਾਹੀਦੀ ਹੈ
ਜੀ।
ਔਰ ਜਦੋਂ ਤੁਸੀਂ ਪਿੱਛੇ ਤੁਸੀਂ ਜਾਓ, ਮੈਂ ਦੇਖਿਆ ਦਿੱਲੀ ਦੇ ਵਿੱਚ ਜਾ ਕੇ ਤਿੰਨ ਖੇਤੀ ਕਾਨੂੰਨਾਂ ਦੀ ਗੱਲ ਜਦੋਂ ਕਰਦੇ ਹਾਂ ਅਸੀਂ, ਤਾਂ ਉਦੋਂ ਸਭ ਤੋਂ ਪਹਿਲਾਂ ਲੰਗਰ ਲੈ ਕੇ ਜਾਣ ਵਾਲੀ, ਚਲੋ ਦਿੱਲੀ ਕਮੇਟੀ ਨੇ ਕੰਮ ਕੀਤਾ ਪਰ ਇੱਕ ਲੀਡ ਤਾਂ ਅਗਵਾਈ ਤਾਂ ਕੀਤੀ ਹੈ ਨਾ। ਜਦੋਂ ਪੁਲਿਸ ਉਹਨਾਂ ਦੇ ਘਰ ਛਾਪੇ ਮਾਰ ਰਹੀ ਸੀ, ਪੁਲਿਸ ਉਹਨਾਂ ਨੂੰ ਰੋਕ ਰਹੀ ਸੀ ਜਾਣ ਤੋਂ, ਤਾਂ ਉਹਨਾਂ ਨੇ ਲੰਗਰ ਲੈ ਕੇ ਗਏ। ਜਦੋਂ 26 ਜਨਵਰੀ ਨੂੰ 146 ਬੰਦਿਆਂ ਨੂੰ ਫੜ ਲਿਆ ਗਿਆ ਤਾਂ ਇੱਕ ਵੀ ਬੰਦਾ ਨਹੀਂ ਬੋਲਿਆ, ਮੈਨੂੰ ਯਾਦ ਹੈ, ਹੁਣ ਮੈਨੂੰ ਮਾਫ਼ ਕਰਨਾ, ਮੈਨੂੰ ਕਹਿਣਾ ਇਹ ਰਿਕਾਰਡ ਦੇ ਵਿੱਚ ਹੈ। ਮੈਨੂੰ ਉਹਨਾਂ ਨੇ ਖੁਦ ਦਿਖਾਇਆ, ਉਹ ਕਹਿੰਦੇ ਕਿ ਮੈਨੂੰ ਫੋਨ ਆਏ ਦੋ ਵੱਡੇ ਸਿੱਖਾਂ ਦੇ ਦਿੱਲੀ ਦਿਆਂ ਦੇ, ਐਚ ਐਸ ਫੂਲਕਾ ਔਰ ਇੱਕ ਵਕੀਲ ਦਾ, ਵੀ ਸਰਸਾ ਤੂੰ ਪੰਗਾ ਨਾ ਲੈ, ਸਰਕਾਰ ਇੱਕ ਪਾਸੇ ਖੜੀ ਹੈ, ਤੂੰ ਇਹਨਾਂ ਚ ਇੰਟਰਫੇਰੈਂਸ ਨਾ ਕਰ। ਕਹਿੰਦੇ ਮੈਂ ਤਾਂ ਉਹਨਾਂ ਤੋਂ ਸਲਾਹ ਲੈਣ ਗਿਆ ਵੀ ਆਪਾਂ ਜਿਹੜੇ ਸਿੱਖ ਬੰਦੇ ਫੜੇ ਆ, ਜਿਹੜੇ ਮੁੰਡੇ ਫੜੇ ਆ, ਉਹਨਾਂ ਦਾ ਕੀ ਕਸੂਰ ਹੈ? ਜੇ ਉਹ ਲਾਲ ਕਿਲੇ ਵੱਲ ਚਲੇ ਗਏ, ਗਲਤੀ ਨਾਲ ਚਲੇ ਗਏ, ਜਾਂ ਉਹਨਾਂ ਨੂੰ ਵਰਗਲਾ ਕੇ ਉੱਥੇ ਲੈ ਕੇ ਗਏ, ਉੱਥੋਂ ਜਿਹੜੀ ਬਦਨਾਮੀ ਸਾਡੀ ਹੋ ਰਹੀ ਹੈ ਤੇ ਅਸੀਂ ਉਹਨਾਂ ਦੇ ਹੱਕ 'ਚ ਖੜੀਏ। ਪਹਿਲਾ ਬੰਦਾ ਜਿਹੜਾ ਸਾਰੇ ਟਰੈਕ ਸੂਟ ਵਗੈਰਾ ਉਹਨਾਂ ਦੇ ਕੱਪੜੇ ਲੈ ਕੇ ਗਿਆ ਜੇਲ੍ਹ ਦੇ ਵਿੱਚ, ਔਰ ਉਦੋਂ ਬਾਅਦ ਉਹਨਾਂ ਦੀ ਪੈਰਵਾਈ ਕੀਤੀ। ਗੁਰੂ ਆਪਣਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਅਸਥਾਨ ਦੇ ਉੱਤੇ ਜਿੱਥੇ ਇਹਨਾਂ ਨੇ ਦਿੱਲੀ ਕਮੇਟੀ ਦਾ ਦਫ਼ਤਰ ਬਣਾਇਆ ਹੈ, ਉੱਥੇ ਸਾਰੇ ਵਕੀਲਾਂ ਦੀ ਟੀਮ ਰੱਖੀ ਔਰ ਹਰੇਕ ਬੰਦੇ ਨੂੰ ਉੱਥੇ ਜ਼ਮਾਨਤ ਕਰਾ ਕੇ ਦਿੱਤੀ। ਮੈਨੂੰ ਉਹ ਵੀ ਬੰਦੇ ਉੱਥੇ ਮਿਲੇ, ਉਹ ਇੰਟਰਵਿਊਜ਼ ਪਈਆਂ ਵੀ ਹੋਣਗੀਆਂ, ਕਿਤੇ ਨਾ ਕਿਤੇ ਲੱਭ ਜਾਣਗੀਆਂ। ਉਹਦੇ 'ਚ ਸਾਫ਼ ਤੌਰ 'ਤੇ ਇਹ ਲਿਖਿਆ ਹੋਇਆ ਸੀ, ਇਹਨਾਂ ਨੇ ਕਿਹਾ ਹੋਇਆ ਸੀਗਾ ਕਿ ਬਹੁਤ ਸਾਰੇ ਲੀਡਰਾਂ ਨੂੰ ਇਹਨਾਂ ਨੇ ਟੈਲੀਫੋਨ ਵੀ ਕੀਤੇ
ਜੀ। ਬਿੱਟਾ ਸਾਹਿਬ, ਆਵਾਜ਼ ਤੁਹਾਡੀ ਥੋੜ੍ਹੀ ਪਿੱਛੇ ਚਲੇ ਗਈ ਅਤੇ ਮੈਨੂੰ ਲੱਗਦਾ ਕਨੈਕਸ਼ਨ ਦੇ ਵਿੱਚ ਥੋੜ੍ਹੀ ਪਰੇਸ਼ਾਨੀ ਆ ਰਹੀ ਹੈ ਬਿੱਟਾ ਸਾਹਿਬ ਦੇ, ਜਲਦੀ ਔਨਲਾਈਨ ਹੋ ਜਾਣਗੇ। ਗੱਲਬਾਤ ਸਾਡੀ ਚੱਲ ਰਹੀ ਹੈ ਪਿਆਰਿਓ, ਅਤੇ ਪਰਮਜੀਤ ਧਾਲੀਵਾਲ ਬ੍ਰਿਸਬਨ ਤੋਂ ਸਾਡੇ ਨਾਲ ਜੁੜੇ ਹੋਏ ਨੇ, ਅਤੇ ਉਹ ਵੀ ਕਹਿ ਰਹੇ ਨੇ ਕਿ ਪੰਜਾਬੀ ਦੀ ਇੱਕ ਕਹਾਵਤ ਹੈ ਕਿ 100 ਚੰਗਿਆਈਆਂ ਨੂੰ ਇੱਕ ਬੁਰਾਈ ਦਾ ਦਬਾਅ ਹੀ ਦਬਾ ਲੈਂਦੀ ਹੈ, ਇਹ ਸਿਰਸੇ 'ਤੇ ਵੀ ਢੁੱਕਦੀ ਹੈ। ਹਾਂਜੀ, ਦੇਖੋ ਪਾਰਟੀ ਜੁਆਇਨ ਕੀਤੀ ਹੈ ਅਤੇ ਇਸਦੇ ਵੀ ਹੁਣ ਆਪਾਂ ਕਾਰਨ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਉਂ ਕੀਤੀ ਆ ਪਾਰਟੀ ਜੁਆਇਨ, ਉਹਦੇ ਵਿੱਚੋਂ ਕੀ ਸਾਹਮਣੇ ਸਾਨੂੰ ਉਹਦੇ ਬੈਨੀਫਿਟ ਕੀ ਹੋ ਸਕਦੇ ਨੇ। ਮਨਦੀਪ ਮਾਨ ਪ੍ਰੋਗਰਾਮ ਦੇ ਵਿੱਚ ਜੁੜੇ ਸਨ ਅਤੇ ਜਦੋਂ ਤਾਇਆ ਜੀ ਸੀ ਅਤੇ ਉਦੋਂ ਮੈਸੇਜ ਪੜ੍ਹਨੀ ਹੋਇਆ, ਮਾਫ਼ੀ ਚਾਹੁੰਦੇ ਮਨਦੀਪ, ਅਤੇ ਉਹਨਾਂ ਨੇ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਆ। ਮਨਿੰਦਰਜੀਤ ਸਿੱਧੂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਸਨ ਪਹਿਲਾਂ, ਅਤੇ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ। ਅਤੇ ਬਿੱਟਾ ਸਾਹਿਬ ਦਾ ਸੰਪਰਕ ਫਿਲਹਾਲ ਸਾਡੇ ਨਾਲੋਂ ਟੁੱਟ ਚੁੱਕਾ ਹੈ, ਅਤੇ ਜਿੱਦਾਂ ਹੀ ਉਹ ਸਾਡੇ ਨਾਲ ਜੁਆਇਨ ਕਰਨਗੇ ਤਾਂ ਜ਼ਰੂਰ ਆਪਾਂ ਗੱਲਬਾਤ ਜਾਰੀ ਰੱਖਾਂਗੇ। ਖੈਰ, ਇਹੋ ਜਿਹੀਆਂ ਟੈਕਨੀਕਲ ਪਰੇਸ਼ਾਨੀਆਂ ਤੁਹਾਨੂੰ ਪਤਾ ਹੀ ਹੈ ਕਿ ਆਉਂਦੀਆਂ, ਅਤੇ ਉਹਨਾਂ ਦਾ ਮੇਰਾ ਖਿਆਲ ਹੈ ਕਿਉਂਕਿ ਉਹ ਟਰੈਵਲ ਕਰਨਾ ਦੇ ਨਾਲ ਦੀ ਨਾਲ ਤਿਆਰੀ ਵੀ ਕਰ ਰਹੇ ਹੋਣਗੇ। ਸੋ ਪਿਆਰਿਓ, ਬੜੇ ਟਰੋਲ ਵੀ ਚੱਲ ਰਹੇ ਨੇ, ਚੰਨੀ ਸਾਹਿਬ ਦੇ ਬੜੇ ਟਰੋਲ ਚੱਲ ਰਹੇ ਨੇ। ਕੱਲ੍ਹ ਵੀ ਮੈਨੂੰ ਗੁਰਜੀਵਨ ਸਿੰਘ ਹੋਣਾ ਨੇ ਵੀ ਭੇਜਿਆ, ਸੁਖਜੀਵਨ ਹੋਣਾ ਨੇ, ਅਤੇ ਇਹ ਜਿਹੜੀਆਂ ਟਰੋਲਾਂ ਦੇ ਵਿੱਚ ਹੁਣ ਆਪਾਂ ਇੱਧਰ ਆਉਣਾ ਸ਼ਾਇਦ ਬਿੱਟਾ ਸਾਹਿਬ ਮੇਰੇ ਨਾਲ। ਹਾਂਜੀ ਹਾਂਜੀ ਬਿੱਟਾ ਸਾਹਿਬ, ਕਨੈਕਸ਼ਨ ਟੁੱਟ ਗਿਆ ਸੀ, ਅਤੇ ਚਲੋ ਆਪਾਂ ਗੱਲ ਹੁਣ ਇੱਧਰ ਲੈ ਕੇ ਆਉਂਦੇ ਹਾਂ। ਅਤੇ ਕੱਲ੍ਹ ਵੀ ਮੈਂ ਪੈਂਡਿੰਗ ਗੱਲ ਕਰ ਲਈ ਸੀਗੀ ਰਣੌਤ ਕੰਗਣਾ ਦੀ ਮਾਫ਼ੀ ਦੀ, ਅਤੇ ਰੋਪੜ ਦੇ ਵਿੱਚ ਜਿਹੜਾ ਘੇਰਿਆ ਗਿਆ ਉਹਨਾਂ ਨੂੰ, ਅਤੇ ਉਸ ਤੋਂ ਬਾਅਦ ਵੀਡੀਓ 'ਚ ਮਾਫ਼ੀ ਮੰਗੀ ਐਂਡ ਆਲ ਦੈਟ। ਬਿੱਟਾ ਸਾਹਿਬ, ਮੈਂ ਤੁਹਾਡੇ ਨਾਲ ਨਾ ਕੱਲ੍ਹ ਮੈਂ ਨਾ ਇੱਕ ਓਪਨ ਛੱਡਤਾ ਸੀ ਕੁਐਸਚਨ, ਠੀਕ ਹੈ, ਅਤੇ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਵੀ ਸ਼ਾਮਿਲ ਨੇ, ਅਤੇ ਜਗਤਾਰ ਜੌਹਲ ਮਨੀਲਾ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬਿੱਟਾ ਸਾਹਿਬ। ਅਤੇ ਮੈਂ ਦੇਖੋ ਸਾਰਿਆਂ ਨੂੰ ਪਤਾ ਹੈ, ਆਪਾਂ ਨੂੰ ਦੁਬਾਰਾ ਦੱਸਣ ਦੀ ਲੋੜ ਨਹੀਂ, ਪਰ ਮੇਰੇ ਨਾ ਦੋ ਸਵਾਲ ਸੀਗੇ। ਇੱਕ ਤਾਂ ਵੀ ਜਿਹੜੇ ਰੋਪੜ ਦੇ ਵਿੱਚ ਉਹਨਾਂ ਨੂੰ ਘੇਰਿਆ ਗਿਆ ਜਥੇਬੰਦੀ ਵੱਲੋਂ, ਉਹ ਜਥੇਬੰਦੀ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਵੀ ਇਹ ਕਾਰ ਆ ਰਹੀ ਹੈ ਕੰਗਣਾ ਦੀ, ਅਤੇ ਇਹਨੂੰ ਆਪਾਂ ਘੇਰਨਾ ਅਤੇ ਅਸੀਂ ਇੱਥੇ ਖੜ੍ਹਨਾ, ਇਹਦਾ ਮਤਲਬ ਪਹਿਲਾਂ ਇਨਫੋਰਮੇਸ਼ਨ ਪਹੁੰਚੀ ਆ ਉਹਨਾਂ ਕੋਲ, ਠੀਕ ਹੈ, ਅਤੇ ਉਹ ਕਿੱਦਾਂ ਪਤਾ ਲੱਗਿਆ? ਦੂਸਰੀ ਗੱਲ ਇਹ ਹੈ, ਜਿਹੜੀ ਮੈਨੂੰ ਸ਼ੱਕ ਪੈਂਦੀ ਆ ਕਿ ਉਹ ਜਿਹੜਾ ਵੀਡੀਓ ਦੇ ਕਈ ਹਿੱਸੇ ਜਿਹੜੇ ਉਹ ਕਾਰ ਦੇ ਅੰਦਰੋਂ ਸ਼ੂਟ ਕੀਤੇ ਗਏ ਨੇ, ਕਾਰ ਦੇ ਵਿੱਚੋਂ। ਸੋ ਇਹਦਾ ਮਤਲਬ ਕੰਗਣਾ ਰਣੌਤ ਦੇ ਬੰਦਿਆਂ ਨੇ ਹੀ ਉਹ ਵੀਡੀਓ ਰਿਲੀਜ਼ ਕੀਤਾ ਹੈ। ਅਤੇ ਫਿਰ ਉਹ ਇੱਕ ਇੱਕ ਆਰਜ਼ੀ ਤੌਰ 'ਤੇ ਮਾਫ਼ੀ ਮੰਗੀ ਜਾਂਦੀ ਹੈ ਅਤੇ ਉਹ ਫਿਰ ਚਲੇ ਜਾਂਦੀ ਹੈ। ਅਤੇ ਮੈਨੂੰ ਥੋੜ੍ਹਾ ਸ਼ੱਕ ਇਹ ਪੈਂਦਾ ਕਿ ਜਿਹੜਾ ਬੰਦਾ ਮਾਫ਼ੀਆ ਮੰਗਦਾ ਹੋਵੇ, ਜਿਹੜੀ ਬੇਇੱਜ਼ਤੀ ਹੁੰਦੀ ਹੋਵੇ, ਉਹ ਆਪ ਆਪਣੇ ਵੀਡੀਓ ਕਿਉਂ ਰਿਲੀਜ਼ ਕਰ ਰਿਹਾ?
ਉਹਦੇ 'ਚ ਇੱਕ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈਗੀ ਆ ਕਿ ਹਿਮਾਚਲ ਦੇ ਵਿੱਚੋਂ ਕਿਸੇ ਜਗ੍ਹਾ ਤੋਂ ਉਹਦੀ ਫਲਾਈਟ ਸੀਗੀ, ਉਹ ਫਲਾਈਟ ਹੋ ਗਈ ਕੈਂਸਲ, ਜੋ ਬਾਏ ਰੋਡ ਇੱਧਰ ਆ ਗਈ। ਦੂਜੀ ਗੱਲ, ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਉਹਦੀ ਕਾਰ ਦੇ ਅੰਦਰੋਂ ਵੀਡੀਓ ਸ਼ੂਟ ਹੋਈਆਂ, ਉਹ ਇਹ ਸੀ ਵੀ ਉਹ ਇੱਕ ਜਗ੍ਹਾ ਦੇ ਉੱਤੇ ਕਿਤੇ ਚਾਹ ਕੌਫੀ ਪੀਣ ਰੁਕੀ ਕਿਸੇ ਢਾਬੇ ਹੋਟਲ ਤੇ, ਤਾਂ ਉੱਥੇ ਕੁੱਝ ਲੋਕਾਂ ਨੇ ਉਹਨਾਂ ਦੇ ਨਾਲ ਫੋਟੋਆਂ ਖਿਚਾਈ।
ਅੱਛਾ।
ਉਹ ਉਧਰ ਸੀ ਆਪਣੇ ਪਠਾਨਕੋਟ ਸਾਈਡ ਦੇ, ਜਿਹਨਾਂ ਨੂੰ ਕੰਗਣਾ ਰਣੌਤ ਬਾਰੇ ਤਾਂ ਪਤਾ ਸੀ, ਪਰ ਜਿਹਨਾਂ ਨੂੰ ਇੰਨਾ ਕੁ ਪਤਾ ਸੀਗਾ ਵੀ ਇਹਨੇ ਕੁਛ ਬੋਲਿਆ ਸਿੱਖਾਂ ਖਿਲਾਫ਼।
ਅੱਛਾ।
ਲੇਕਿਨ ਉਹ ਜਦੋਂ ਵੀਡੀਓ ਉੱਥੋਂ ਫੋਟੋਆਂ ਖਿਚਾ ਕੇ, ਜਦੋਂ ਸੈਲੀਬ੍ਰਿਟੀ ਫੋਟੋਆਂ ਖਿਚਾ ਕੇ ਤੁਰੀ, ਤਾਂ ਉਹ ਕਿਸੇ ਨੇ ਫੇਸਬੁੱਕ ਤੇ ਪਾ ਦਿੱਤੀਆਂ ਵੀ ਕੰਗਣਾ ਰਣੌਤ ਇੱਥੇ ਆਈ ਸੀ ਤੇ ਐਸ ਇੱਧਰ ਨੂੰ ਗਈ ਹੈ।
ਅੱਛਾ।
ਉਹਦੇ ਥੋੜੀ ਦੂਰ ਅੱਗੇ ਉੱਥੇ ਇੱਕ ਸੰਨ ਜਥੇਬੰਦੀਆਂ ਦਾ ਜਿਹੜਾ ਟੋਲ ਦੇ ਉੱਤੇ ਧਰਨਾ ਸੀ, ਥੋੜੀ ਦੂਰ
ਜੀ,
ਉਹ ਵੀਡੀਓ ਜਦੋਂ ਫੈਲੀ ਤਾਂ ਉਹ ਅੱਗੋਂ ਪਤਾ ਹੀ ਹੈ ਵੀ ਆਹ ਗੱਡੀ ਹੈਗੀ ਹੈ ਤੇ ਅੱਗੇ ਸਿਕਿਉਰਿਟੀ ਹੈਗੀ ਹੈ।
ਠੀਕ।
ਤਾਂ ਰਸਤਾ ਵੀ ਉਹੀ ਸੀਗਾ, ਕੋਈ ਇਹ ਨੀ ਸੀਗਾ ਵੀ ਰਸਤਾ ਕੋਈ ਟੇਢਾ ਸੀ ਜਾਂ ਕੱਚਾ ਸੀ ਜਾਂ ਇੱਧਰ ਉੱਧਰ ਕੱਟ ਸਕਦੇ ਸੀ। ਤਾਂ ਉਹ ਅੱਗੇ ਜਾ ਕੇ ਉਹ ਕਿਸਾਨ ਜਥੇਬੰਦੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਤੇ ਉਦੋਂ ਫਿਰ ਉਹ ਦੁਬਾਰਾ ਬਾਹਰ ਨਿਕਲੀ ਤਾਂ ਕੁਛ ਬੀਬੀਆਂ ਨੇ ਉਹਨੂੰ ਸਮਝਾਇਆ ਵੀ ਉਹਦੀ ਗੱਲ ਤੇ ਹੱਥ ਲਾ ਕੇ ਥੋੜਾ ਜਿਹਾ ਪਿਆਰ ਨਾਲ ਵੀ ਬੱਚੇ ਏਦਾਂ ਨੀ ਕਰੀਦਾ ਹੁੰਦਾ। ਤੇ ਫਿਰ ਉਦੋਂ ਵੀ ਉਹਨਾਂ ਨੇ ਕੁਛ ਵੀਡੀਓ ਬਣੀਆਂ, ਉੱਥੇ ਵੀ ਬਣੀਆਂ।
ਹਾਂਜੀ, ਬਾਹਰੋਂ ਵੀ।
ਉਸ ਤੋਂ ਬਾਅਦ ਉਹਨੇ ਖੁਦ, ਹਾਂਜੀ ਬਾਹਰੋਂ ਵੀ ਬਣੀਆਂ ਤੇ ਉਸ ਤੋਂ ਬਾਅਦ ਉਹਨੇ ਖੁਦ ਵੀ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਪੋਸਟ ਕੀਤੀ ਕਿ ਦੇਖੋ ਜੀ ਮੈਨੂੰ ਤਾਂ ਘੇਰ ਲਿਆ ਤੇ ਪੁਲਿਸ ਮੇਰੇ ਜੇ ਨਾ ਹੁੰਦੀ ਤਾਂ ਮੇਰੀ ਮੌਬ ਲਿੰਚਿੰਗ ਕਰ ਦਿੰਦੇ। ਤਾਂ ਉਸ ਤੋਂ ਬਾਅਦ ਜਦੋਂ ਉਹਨੂੰ ਸਾਰੀ ਗੱਲ ਰਿਅਲਾਈਜ਼ ਹੋਈ ਤਾਂ ਫਿਰ ਉਹਨੇ ਮਾਫ਼ੀ ਮੰਗੀ, ਉਹਨੇ ਕਿਹਾ ਕਿ ਮੈਂ ਆਪਕੇ ਬਾਰੇ ਮੈਂ ਕੁਛ ਗਲਤ ਨਹੀਂ ਕਹਿਣਾ ਚਾਹਤੀ ਥੀ, ਐਸ ਨਹੀਂ।
ਬੇਟਾ ਸਾਹਿਬ, ਉਹ ਜਿਹੜੀ ਇੱਕ ਤਾਂ ਬਾਹਰੋਂ ਵੀਡੀਓ ਬਣ ਰਹੇ ਸੀ, ਜਿਹੜੀ ਪਹਿਲੀ ਵੀਡੀਓ ਹੋਈ ਹੈ, ਇੱਕ ਸੇਮ ਵੀਡੀਓ ਅੰਦਰੋਂ ਵੀ ਬਣ ਰਿਹਾ ਸੀਗਾ ਗੱਲਬਾਤ ਦਾ।
ਹਾਂ ਬਿਲਕੁਲ, ਕਿਉਂਕਿ ਉਹਨਾਂ ਦਾ ਆਪਣਾ ਡਰਾਈਵਰ ਜਿਹੜਾ ਨਾ ਉਹਦੇ ਨਾਲ ਬੈਠਾ ਬੰਦਾ ਉਹ ਵੀ ਬਣਾ ਰਿਹਾ ਸੀ।
ਹਾਂਜੀ।
ਔਰ ਉਹ ਵੀ ਵੀਡੀਓ ਉਹਨਾਂ ਨੇ ਖੁਦ ਹੀ ਰਿਲੀਜ਼ ਕੀਤੀ।
ਅੱਛਾ।
ਕਿਉਂਕਿ ਜੇ ਤੁਸੀਂ ਮੇਰੇ ਕੋਲ ਬੈਠੇ ਹੋ ਤਾਂ ਮੈਂ ਕੋਈ ਵੀਡੀਓ ਬਣਾ ਰਿਹਾ ਤੇ ਮੈਂ ਹੀ ਰਿਲੀਜ਼ ਕਰੂੰਗਾ ਨਾ, ਜੇ ਤੁਸੀਂ ਤਾਂ ਚਲੇ ਜਾਓਗੇ। ਉਹਨਾਂ ਨੇ ਕਿਉਂ ਰਿਲੀਜ਼ ਕੀਤੀ, ਉਹਦੇ ਪਿੱਛੇ ਕੀ ਕਾਰਨ ਸੀ, ਜਾਂ ਹੜਬੜੀ ਦੇ ਵਿੱਚ ਉਹਨਾਂ ਤੋਂ ਹੋ ਗਈ ਤੇ ਬਾਅਦ ਦੇ ਵਿੱਚ ਕੰਗਣਾ ਰਣੌਤ ਨੇ ਕੱਲ ਵੀ ਅੱਜ ਵੀ ਉਹਦਾ ਇੱਕ ਸਪਸ਼ਟੀਕਰਨ ਆਇਆ ਕਿ ਮੈਂ ਕਿਸਾਨੀ ਬਿੱਲਾਂ ਦੇ ਵਿਰੋਧ ਦੇ ਵਿੱਚ ਆ, ਲੇਕਿਨ ਮੇਰੀ ਗੱਲ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ, ਪਰ ਜੋ ਕੁਝ ਉਹਨੇ ਕੀਤਾ ਉਹਦੇ ਲਈ ਉਹਦੇ ਖਿਲਾਫ 2 ਵਾਰੀ ਮੁਕੱਦਮਾ ਦਰਜ ਹੋ ਚੁੱਕਾ ਹੈ। ਕੱਲ ਮਨਜਿੰਦਰ ਸਿੰਘ ਸਰਸਾ ਦੀ ਗੱਲ ਬਸ ਦੁਬਾਰਾ ਫਿਰ ਕਰ
ਲਈ
ਗੱਲ ਆ ਰਹੀ,
ਮੈਂ ਪੁੱਛਣਾ ਸੀਗਾ ਕਿ ਹੁਣ ਕਿਤੇ ਉਧਰੋਂ ਤਾਂ ਨੀ ਪ੍ਰੈਸ਼ਰ ਪੈ ਜਾਊਗਾ ਅਮਿਤ ਸ਼ਾਹ ਹੋਣਾ ਵੱਲੋਂ?
ਹਾਂ, ਮੈਂ ਮੈਨੂੰ ਮੈਸੇਜ ਆਇਆ, ਉਹਦੇ ਚ ਲਿਖਿਆ ਸੀ ਕੰਗਣਾ ਰਣੌਤ ਨੂੰ ਮਨਜਿੰਦਰ ਸਿੰਘ ਸਰਸਾ ਭੂਆ ਆਖੇਗਾ ਜਾਂ ਭੈਣ ਆਖੇਗਾ, ਤੇ ਮੈਂ ਉਹਨਾਂ ਨੂੰ ਭੇਜ ਦਿੱਤਾ ਤੇ ਬੜਾ ਹੱਸੇ। ਮੈਨੂੰ ਕਹਿੰਦੇ ਕਿਹੜੇ ਭੇਜਿਆ, ਮੈਂ ਕਿਹਾ ਕਿਹੜੇ ਭੇਜਿਆ, ਜੇ ਮੈਸੇਜ ਕਿੰਨੇ ਚਾਹੀਦੇ ਮੈਨੂੰ ਦੱਸੋ ਤੁਸੀਂ, ਮੈਂ ਤੁਹਾਨੂੰ ਵੀਡੀਓ ਭੇਜੀ ਹੈ, ਉਹ ਸ਼ਾਇਦ ਉਹ ਵੀ ਤੁਹਾਡੇ ਕੋਲੇ ਤੁਸੀਂ ਦੇਖ ਲਈ ਹੋਣੀ ਹੈ, ਜਿਹਦੇ ਚ
ਬਾਦਲ ਸਾਹਿਬ ਦੀ ਸ਼ਾਇਰੀ,
ਬਾਦਲ ਬਾਰੇ,
ਬਾਦਲ ਸਾਹਿਬ ਦੀ ਸ਼ਾਇਰੀ
ਕਹਿੰਦੇ ਵੀ ਮੈਂ ਆਖਾਂ ਅਮਿਤ ਸ਼ਾਹ ਨੂੰ ਜਦੋਂ ਸਰਸਾ ਸਾਡਾ ਮੋੜ, ਇਸ ਤਰ੍ਹਾਂ ਕਰਕੇ ਉਹ ਬਣਾਇਆ ਉਹਨਾਂ ਨੇ। ਤੇ ਮੈਂ ਉਹਨਾਂ ਨੂੰ 2 ਦਿਨ ਵੀਡੀਓ ਭੇਜੀਆਂ ਤੇ ਮੈਂ ਕਿਹਾ ਗੱਲ ਸੁਣੋ, ਮੈਂ ਕਿਹਾ ਤੁਸੀਂ ਮੈਂ ਕਿਹਾ ਮੈਨੂੰ ਭਰੀ ਪ੍ਰੈਸ ਕਾਨਫਰੰਸ ਦੇ ਵਿੱਚ ਪੁੱਛਦੇ ਸੀਗੇ ਵੀ ਆਪਣਾ ਪਰਮਜੀਤ ਸਿੰਘ ਸਰਨਾ ਕੀ ਕਹਿੰਦਾ ਸੀਗਾ, ਜਦੋਂ ਕਹਿੰਦੇ ਸੀਗੇ ਕਿ ਅਸੀਂ ਹੁਣ ਸਾਡੇ ਵੱਸ ਦਾ ਰੋਗ ਨਹੀਂ ਦਿਆ, ਅਸੀਂ ਮੈਂਬਰ ਨਹੀਂ ਖਰੀਦ ਸਕਦੇ, ਸਾਡਾ ਤਾਂ ਭੂੰਭੜਾਸ ਹੋਇਆ ਪਿਆ। ਮੈਂ ਕਿਹਾ ਉਹ ਭੂੰਭੜਾਸ ਵਾਲਾ ਜਿਹੜਾ ਸ਼ਬਦ ਸੀ ਉਹ ਵੀਡੀਓ ਵਾਇਰਲ ਹੁੰਦੀ ਸੀ, ਤੁਹਾਡੀ ਵੀਡੀਓ ਵਾਇਰਲ ਹੋਣੀ ਹੈ, ਪਰ ਲੋਕਾਂ ਨੇ ਤਾਂ ਸਵਾਦ ਲੈਣੀ ਹੈ। ਕਹਿੰਦੇ ਨਹੀਂ, ਗੱਲ ਤੁਹਾਡੀ ਠੀਕ ਹੈ ਵੀ ਲੈਣੇ ਆ ਸਵਾਦ, ਪਰ ਕਹਿੰਦੇ ਗੱਲ ਇਹ ਹੈ ਕਿ ਕੰਗਣਾ ਰਣੌਤ ਵਾਲੇ ਮਸਲੇ ਦੇ ਵਿੱਚ ਮੈਂ ਬਿਲਕੁਲ ਸਪਸ਼ਟ ਹਾਂ। ਔਰ ਮੈਂ ਤੁਹਾਨੂੰ ਇੱਕ ਪਿੱਛੇ ਬੈਕਗ੍ਰਾਉਂਡ ਤੇ ਲੈ ਜਾ, ਦਿੱਲੀ ਹਾਈਕੋਰਟ ਦੇ ਵਿੱਚ ਮਨਜਿੰਦਰ ਸਿੰਘ ਸਰਸਾ ਵੱਲੋਂ ਕੰਗਣਾ ਰਣੌਤ ਦੇ ਖਿਲਾਫ਼ ਇੱਕ ਮੁਕੱਦਮਾ ਆਲਰੇਡੀ ਚੱਲ ਰਿਹਾ।
ਅੱਛਾ।
ਜਿਹਦੇ ਚ ਹਾਂਜੀ ਇਹਨਾਂ ਨੇ ਇਸ ਤੋਂ ਪਹਿਲਾਂ ਵੀ ਜਿਹੜਾ ਕੰਗਨਾ ਰਣੌਤ ਨੇ ਕੁਝ ਗਲਤ ਟਿੱਪਣੀਆਂ ਕੀਤੀਆਂ ਸੀਗੀਆਂ ਸਿੱਖ ਭਾਈਚਾਰੇ ਬਾਰੇ, ਉਹ ਕੇਸ ਆਲਰੇਡੀ ਚੱਲ ਰਿਹਾ ਤੇ ਉਹਦੇ ਚ ਕੰਗਨਾ ਰਣੌਤ ਨੂੰ ਜਮਾਨਤ ਮਿਲੀ ਹੋਈ।
ਅੱਛਾ,
ਉਹਨੇ ਆਖਿਆ ਕਿ ਮੇਰਾ ਜਿਹੜਾ ਸਟੈਂਡ ਹੈ, ਮੇਰਾ ਸਟੈਂਡ ਉਸ ਤਰ੍ਹਾਂ ਹੀ ਹੈ, ਸਿੱਖਾਂ ਦੇ ਮਸਲਿਆਂ ਦੇ ਸੰਬੰਧੀ ਮੇਰਾ ਸਟੈਂਡ ਬਿਲਕੁਲ ਉਸ ਤਰ੍ਹਾਂ ਹੀ ਹੈ, ਸਿੱਖਾਂ ਦੇ ਮਸਲੇ ਹੱਲ ਕਰਾਉਣ ਦੇ ਲਈ ਮੈਨੂੰ ਕਹਿੰਦਾ ਅਜਿਹਾ ਪਲੇਟਫਾਰਮ ਮਿਲਿਆ ਜਿਹਦੇ ਨਾਲ ਜੇ ਮੈਨੂੰ ਕੋਈ ਦਲ ਬਦਲੀ ਜਾਂ ਕੋਈ ਸਰਟੀਫਿਕੇਟ ਹੋ ਜਾਂਦਾ ਹੈ ਤਾਂ ਮੈਨੂੰ ਕੋਈ ਪਰਵਾਹ ਨਹੀਂ।
ਬਿੱਟਾ ਸਾਹਿਬ, ਕੰਗਣਾ
ਜੇ ਭਾਜਪਾ ਨੇ, ਹਾਂਜੀ ਇੱਕ ਲਾਈਨ, ਜੇ ਭਾਜਪਾ ਨੇ ਧੱਕਾ ਕਰਨਾ ਹੁੰਦਾ ਤੇ ਕਹਿੰਦੇ ਫਿਰ ਮੈਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਪਾਰਟੀ ਵਿੱਚ ਸ਼ਾਮਿਲ ਹੋਣ ਵਾਸਤੇ ਆਖਦੇ, ਨਾ ਕਿ ਇੱਕ ਵਿਅਕਤੀ ਦੇ ਤੌਰ ਤੇ। ਔਰ ਜਦੋਂ ਮੈਂ ਪਰਸੋਂ ਨਾ, ਮੈਨੂੰ ਕਾਫੀ ਦਿੱਲੀ ਕਮੇਟੀ ਦੇ ਮੈਂਬਰ ਵੀ ਮਿਲੇ ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਭਾਜੀ ਵੀ ਤੁਸੀਂ ਕੀ ਸੋਚਦੇ ਹੋ ਤੁਸੀਂ ਮਨਜਿੰਦਰ ਸਿੰਘ ਸਰਸਾ ਬਾਰੇ, ਮੈਂ ਕਿਹਾ ਮੈਂ ਆਪਣੀ ਫੇਸਬੁੱਕ ਪੇਜ ਤੇ ਮੈਂ ਲਿਖ ਰਿਹਾ, ਤੁਸੀਂ ਨੀ ਲਿਖ ਰਹੇ। ਉਹ ਕਹਿੰਦੇ ਭਾਜੀ ਪਤਾ ਕੀ ਕਿਉਂ ਨੀ ਲਿਖ ਰਹੇ, ਅਸੀਂ ਹੈ ਤਾਂ ਭਾਜੀ ਦੇ ਨਾਲ ਹੀ ਹੈ ਪਰ ਸਾਡੀ ਮਜਬੂਰੀ ਹੈ ਵੀ ਸਾਡੀ ਅਕਾਲੀ ਦਲ ਦੇ ਵਿੱਚ ਹੁਣ ਅਸੀਂ ਸੀਟ ਤੋਂ ਉਸ ਤੋਂ ਜਿੱਤ ਕੇ ਆਏ ਹਾਂ ਤੇ ਜੇ ਅਸੀਂ ਬੋਲਦੇ ਹਾਂ ਤੇ ਫਿਰ ਉਹ ਕਹਿਣਗੇ ਜੀ ਇਹ ਵੀ ਬਾਗੀ ਹੋ ਗਏ ਤੇ ਫਿਰ ਸਰ ਨੇ ਕਬਜ਼ਾ ਕਰ ਲੈਣਗੇ ਦਿੱਲੀ ਕਮੇਟੀ ਤੇ, ਹਾਲਾਂਕਿ 30 ਮੈਂਬਰ ਹੈਗੇ ਇਹਨਾਂ ਕੋਲੇ। ਔਰ ਜਿੰਨੇ ਦੀ, ਅੱਛਾ ਦੂਜੀ ਗੱਲ, ਜਦੋਂ ਇਹਨਾਂ ਨੇ ਅਨਾਊਂਸ ਕੀਤਾ ਕਿ ਮੈਂ ਅੱਜ ਤੋਂ ਪ੍ਰਧਾਨਗੀ ਛੱਡੀ
ਜੀ,
ਤਾਂ ਉਦੋਂ ਵੀ ਕਹਿੰਦੇ ਸਾਨੂੰ ਯਕੀਨ ਨਹੀਂ ਸੀਗਾ ਵੀ ਇਹ ਕੀ ਕਰ ਰਹੇ ਹੈ, ਸਾਨੂੰ ਇਹ ਤਾਂ ਪਤਾ ਸੀ ਵੀ ਪ੍ਰਧਾਨਗੀ ਛੱਡ ਰਹੇ ਪਰ ਇਹ ਨੀ ਪਤਾ ਸੀ ਬੀਜੇਪੀ ਜਾ ਰਹੇ। ਹੁਣ ਅੱਜ ਦਿੱਲੀ ਕਮੇਟੀ ਦੇ ਜਿਹੜੇ ਜਨਰਲ ਸਕੱਤਰ ਨੇ ਹਰਮੀਤ ਸਿੰਘ ਕਾਲਕਾ, ਜਿਹੜੇ ਦਿੱਲੀ ਸਟੇਟ ਦੇ ਪ੍ਰਧਾਨ ਨੇ, ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਮਿਲਣਾ, ਪਾਰਟੀ ਦੇ ਬਾਕੀ ਮੈਂਬਰਾਂ ਨੇ ਵੀ ਮਿਲਣਾ, ਹੁਣ ਅੱਗੇ ਦੀ ਕੀ ਰਣਨੀਤੀ ਕਰਨੀ ਹੈ। ਹੁਣ ਥੋੜਾ ਜਿਹਾ ਇਹ ਫਰਕ ਜ਼ਰੂਰ ਰੱਖਣ ਲੱਗ ਪੈਣਗੇ ਕਿ ਮਨਜਿੰਦਰ ਸਿੰਘ ਸਰਸਾ ਦੀ ਹੋਰ ਨੀਤੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਰ ਹੈ, ਕਿਉਂਕਿ ਟਰਮ ਪੂਰੀ ਹੋ ਚੁੱਕੀ ਹੈ। ਹਾਂ, ਇੰਨੀ ਜ਼ਰੂਰ ਹੈ ਕਿ ਦਿੱਲੀ ਕਮੇਟੀ ਦੇ ਜਿਹੜੇ ਪ੍ਰਧਾਨ ਹੈ ਉਹ ਅੱਜ ਵੀ ਮਨਜਿੰਦਰ ਸਿੰਘ ਸਰਸਾ, ਉਹਦਾ ਕਾਰਨ ਕੀ ਹੈ ਕਿ ਲੀਗਲੀ ਕਾਨੂੰਨੀ ਜਿਹੜਾ ਕੇਸ ਚੱਲਦਾ ਉਹ 2 ਸਾਲ ਚੱਲੇ, ਉਹ 1.5 ਸਾਲ ਚੱਲੇ, ਉਹ ਸਾਲ ਚੱਲੇ, ਜਾਂ ਉਹ ਕੇਸ ਇਹ ਵਾਪਸ ਲੈਣ ਦਿੱਲੀ ਕਮੇਟੀ, ਤਾਂ ਫਿਰ ਹੋ ਸਕਦਾ ਕਿ ਨਵਾਂ ਪ੍ਰਧਾਨ ਕੋਈ ਥਾਪਿਆ ਜਾਵੇ, ਨਵਾਂ ਹਾਊਸ ਬਣੇ, ਹਾਊਸ ਮੀਟਿੰਗ ਸੱਦੇ ਤੇ 5 ਮੈਂਬਰ ਜਿਹੜੀ 5 ਹੁੰਦੇ ਆ, ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ, ਧਰਮ ਪ੍ਰਚਾਰ ਦਾ ਚੇਅਰਮੈਨ ਔਰ ਜੁਆਇੰਟ ਸਕੱਤਰ
ਜੀ,
ਇਹ 5 ਮੈਂਬਰ ਜਿਹੜੀ ਹੈਗੀ ਆ, ਇਹ ਫਿਰ ਇਹਨਾਂ ਦੀ ਚੋਣ ਹੋ ਸਕਦੀ।
ਬਿੱਟਾ ਸਾਹਿਬ, ਚਲੋ ਇਹ ਵਧੀਆ ਗੱਲ ਹੈ ਕਿ ਉਹ ਕੇਸ ਚੱਲ ਰਹੇ ਨੇ ਤੇ ਐਕਚੁਲੀ ਇਹਦੇ ਨਾਲ ਕੀ ਹੈ ਨਾ, ਹੋਰਨਾਂ ਨੂੰ ਵੀ ਕੰਨ ਹੁੰਦੇ ਨੇ ਕਿ ਇਹ ਐਵੇਂ ਨਹੀਂ, ਤੁਸੀਂ ਜੋ ਮਰਜ਼ੀ ਕਰੀ ਜਾਓ। ਹੁਣ ਦੇਖੋ ਪਾਕਿਸਤਾਨ ਦੇ ਵਿੱਚ ਇੱਕ ਬੜੀ ਘਿਨਾਉਣੀ ਹਰਕਤ ਹੋਈ ਆ, ਸ਼੍ਰੀਲੰਕਾ ਦਾ ਇੱਕ ਮੈਨੇਜਰ, ਫੈਕਟਰੀ ਮੈਨੇਜਰ ਦੇ ਉੱਤੇ ਅਫਵਾਹ ਫੈਲਾ ਕੇ ਵੀ ਇਹਨੇ ਜੀ ਕੁਰਾਨ ਦੀ ਬੇਅਦਬੀ ਕੀਤੀ ਆ, ਕੁਰਾਨ ਦੇ ਬਾਰੇ ਮਾੜਾ ਬੋਲਿਆ ਆ, ਉਸ ਨੂੰ ਮਤਲਬ 200-250 ਬੰਦੇ ਨੇ ਆ ਕੇ ਕੁੱਟਿਆ ਮਾਰਿਆ ਉਹਦੀ ਫੈਕਟਰੀ ਦੇ ਵਿੱਚ ਹੀ, ਅਤੇ ਫਿਰ ਉਹਨੂੰ ਅੱਗ ਲਾ ਦਿੱਤੀ। ਅਤੇ ਇਸ ਦੇ ਸੰਬੰਧ ਦੇ ਵਿੱਚ ਚਲੋ ਹੁਣ ਇਮਰਾਨ ਖਾਨ ਨੇ ਬਹੁਤ ਸਖ਼ਤ ਸਟੈਂਡ ਲਿਆ ਅਤੇ 118 ਵਿਅਕਤੀ ਜਿਹੜੇ ਆ ਗ੍ਰਿਫਤਾਰ ਕੀਤੇ ਨੇ। ਸੋ ਇਹ ਜਿਹੜੀ ਬਿਰਤੀ ਪਾਲੀ ਹੋਈ ਆ, ਇਹ ਪਹਿਲਾਂ ਦੇਖੋ ਕਿੰਨੇ ਕਤਲੇਆਮ ਹੋਏ ਨੇ 84 ਤੋਂ ਲੈ ਕੇ ਸਾਰੇ, ਫਿਰ ਗੁਜਰਾਤ 'ਚ ਵੀ ਹੋਏ ਨੇ, ਅਫਵਾਹਾਂ ਦੇ ਦੌਰ ਕਰਕੇ ਹੋਇਆ। ਇਹ 'ਤੇ ਸਖ਼ਤੀ ਨਾਲ ਤਾਂ ਨਿਪਟਣਾ ਪੈਣਾ ਕਿ ਇੱਕ ਐਗਜ਼ਾਮਪਲ ਸੈੱਟ ਕਰਨੀ ਪੈਣੀ ਵੀ ਜਿਹੜਾ ਕੋਈ ਐਵੇਂ ਨਹੀਂ ਉੱਠ ਕੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਜਿੱਦਾਂ ਵੀ ਕੋਈ ਵੀ ਬਿਆਨਬਾਜ਼ੀ ਕਰੀ ਜਾਵੇ, ਉਹਨਾਂ ਨੂੰ ਖਿੱਚ ਕੇ ਰੱਖਣਾ ਪੈਣਾ ਆ ਅਤੇ ਆਪਣੇ ਫਰਜ਼ ਬਣਦਾ। ਅਤੇ ਮਤਲਬ ਰੀਅਲੀ ਐਪਰੀਸ਼ੀਏਟ ਕਰਦੇ ਹਾਂ ਕਿਉਂਕਿ ਹੋਰ ਤਾਂ ਕੋਈ ਕੌਮ ਦਾ ਲੀਡਰ ਕੋਈ ਇਹੋ ਜਿਹਾ ਕੰਮ ਕਰ ਨਹੀਂ ਰਿਹਾ ਸਿਰਸਾ ਤੋਂ ਇਲਾਵਾ। ਖੈਰ, ਆਪਾਂ ਕੰਗਣਾ 'ਤੇ ਵਾਪਸ ਆਈਏ ਤਾਂ ਆਪਣੇ, ਸੋਰੀ, ਰਾਜਵੀਰ ਅਰਸ਼ ਮੱਲੀ ਕਹਿੰਦੇ ਨੇ ਕਿ ਬਿੱਟਾ ਸਾਹਿਬ ਨੂੰ ਮਨਜੀਤ ਸਿੰਘ ਜੀ ਕੇ ਕਿੱਥੇ ਕੀ ਕਰ ਰਹੇ ਨੇ ਉਹਨਾਂ ਬਾਰੇ ਵੀ ਪੁੱਛੋ ਜੀ। ਜੀ ਕੇ ਸਾਹਿਬ ਕੁਛ ਕਰ ਰਹੇ ਨੇ ਬਿੱਟਾ ਸਾਹਿਬ?
ਜਿਸ ਦਿਨ
ਉਹਨਾਂ ਦੀ ਕੋਈ ਉਪਲਬਧੀ,
ਮਨਜੀਤ ਸਿੰਘ ਜੀ ਕੇ ਦੇ 2 ਬੰਦੇ ਜਿੱਤੇ ਨਾ
ਜੀ,
ਤੇ ਮੈਂ ਲਾਸਟ ਦਿਨ ਇੰਟਰਵਿਊ ਕਰਨ ਗਿਆ ਤਾਂ ਮਨਜੀਤ ਸਿੰਘ ਜੀ ਕੇ ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਫੋਨ ਕਰਦਾ ਹੈ ਵੀ ਮੇਰੀ ਇੰਟਰਵਿਊ ਦੇਖੀ ਹੈ? ਉਹ ਕਹਿੰਦੇ ਨਹੀਂ ਦੇਖੀ ਨੀ। ਕਹਿੰਦੇ ਬਿੱਟਾ ਕਰਕੇ ਗਿਆ ਉਹਨੇ, ਏਦਾਂ ਮੈਨੂੰ ਰਣਜੀਤ ਸਿੰਘ ਨੇ ਦੱਸਿਆ ਤੇ ਨਾਲ ਕਹਿੰਦਾ ਬੰਦਾ ਤਾਂ ਹੈਗਾ ਸਰਸੇ ਦਾ ਪਰ ਮੇਰੀ ਇੰਟਰਵਿਊ ਪਤਾ ਨੀ ਕਿਵੇਂ ਕਰ ਗਿਆ ਉਹ, ਤੇ ਮੈਂ ਹੱਸਿਆ ਬੜਾ। ਜੇ ਤਾਂ ਰਣਜੀਤ ਸਿੰਘ ਜਿਹੜਾ ਬੰਗਲਾ ਸਾਹਿਬ ਦਾ ਹੈੱਡ ਗ੍ਰੰਥੀ ਆ, ਮੈਨੂੰ ਕਹਿੰਦਾ ਯਾਰ ਤੈਨੂੰ ਤਾਂ ਉਹ ਸਰਸੇ ਦਾ ਬੰਦਾ ਸਮਝਦਾ, ਮੈਂ ਕਿਹਾ ਯਾਰ ਸਮਝਦਾ ਹੋਵੇ। ਮੈਂ ਕਿਹਾ ਹੁਣ ਅਗਲੀ ਗੱਲ ਸੁਣ ਲਓ, ਮੈਂ ਕਿਹਾ ਮਨਜੀਤ ਸਿੰਘ ਜੀ ਕੇ ਮੈਨੂੰ ਜਾ ਕੇ ਕਹਿੰਦਾ ਜਦੋਂ ਮੈਂ ਇੰਟਰਵਿਊ ਕਰ ਲਈ, ਕਹਿੰਦਾ ਤੂੰ ਬਹੁਤ ਮਤਲਬ ਪੀਂਗੇ ਟੇਢੇ ਢੰਗ ਨਾਲ ਮਨਜਿੰਦਰ ਸਿੰਘ ਸਰਸੇ ਦੀ ਮਦਦ ਕੀਤੀ ਹੈ ਤੇ ਤੂੰ ਉਹਨੂੰ ਜਿਤਾਇਆ ਤੇ ਤੂੰ ਸਾਨੂੰ ਹਰਾਇਆ। ਤਾਂ ਉੱਥੇ ਇੱਕ ਬੰਦਾ ਹੋਰ ਪੱਤਰਕਾਰ ਬੈਠਾ ਸੀ ਕਿਸੇ ਹੋਰ ਟੀਵੀ ਚੈਨਲ ਦਾ, ਉਹ ਵੀ ਮੇਰੇ ਵੱਲ ਦੇਖੇ। ਮੈਂ ਇੱਕਦਮ ਤਾਂ ਮੈਂ ਚਲੋ ਮੈਂ ਕਿਹਾ ਕੀ ਜਵਾਬ ਦੇਣਾ। ਫਿਰ ਉਹਨੇ ਦੁਬਾਰਾ ਜਦੋਂ ਫਿਰ ਗੱਲ ਕੀਤੀ ਤੇ ਫਿਰ ਮੈਨੂੰ ਆਖਿਆ, ਮੈਂ ਕਿਹਾ ਜੀ ਜੇ ਤੁਸੀਂ ਇਹ ਸਮਝਦੇ ਹੋ ਕਿ ਜਸਵਿੰਦਰ ਸਿੰਘ ਬਿੱਟਾ ਮੁਕਤਸਰ ਤੋਂ ਆ ਕੇ ਮਨਜਿੰਦਰ ਸਿੰਘ ਸਰਸੇ ਨੂੰ ਦਿੱਲੀ ਆ ਕੇ ਜਿਤਾ ਸਕਦਾ, ਮੈਂ ਕਿਹਾ ਫਿਰ ਤਾਂ ਮੈਨੂੰ ਤੁਸੀਂ ਸ਼ਾਬਾਸ਼ ਦੇਣੀ ਚਾਹੀਦੀ ਹੈ, ਮੈਨੂੰ ਆਪਣੇ ਆਪ ਤੇ ਪ੍ਰਾਊਡ ਹੋਣਾ ਚਾਹੀਦਾ ਵੀ ਤੁਸੀਂ ਦਿੱਲੀ ਚ ਰਹਿ ਕੇ ਤਾਂ ਉਹਨੂੰ ਜਿਤਾ ਨਹੀਂ ਸਕੇ ਜਾਂ ਆਪਦੇ ਆਪ ਨੂੰ ਜਿਤਾ ਨਹੀਂ ਸਕੇ, ਤਾਂ ਫਿਰ ਮੈਂ ਤਾਂ ਜ਼ਿਆਦਾ ਪਾਵਰਫੁਲ ਹੋਇਆ ਨਾ ਤੁਹਾਡੇ ਕੋਲ,
ਪਾਵਰਫੁਲ ਮੇਰੀ ਕੀ ਔਕਾਤ ਹੈ। ਬਿੱਟਾ ਸਾਹਿਬ ਉਹਨਾਂ ਨੇ ਕੋਈ ਕੰਮ, ਉਹਨਾਂ ਨੇ ਕੋਈ ਕੰਮ ਵਗੈਰਾ ਕੀਤਾ ਕੌਮ ਦਾ ਜਿਹੜਾ, ਮਤਲਬ ਆਪਣੇ ਮਤਲਬ ਕਮੇਟੀ ਦੇ ਕਾਰਜਾਂ ਤੋਂ ਬਾਹਰਲਾ ਕੋਈ ਕੰਮ?
ਦੇਖੋ ਗੋਲਕ ਚੋਰੀ ਦਾ ਕੇਸ, ਗੋਲਕ ਚੋਰ ਦਾ ਕੇਸ ਜਿਹੜਾ ਹੈਗਾ ਉਹਨਾਂ ਤੇ ਇਲਜ਼ਾਮ ਲੱਗਦਾ ਹੈ, ਇਲਜ਼ਾਮ ਸੱਚਾ ਝੂਠਾ ਹੈ ਨਹੀਂ ਪਤਾ, ਅੰਦਾਜ਼ਾ ਤੁਸੀਂ ਆਪੇ ਲਾ ਲਓ। ਉਹਨਾਂ ਦੀ ਬੇਟੀ ਦੇ ਨਾਮ ਦੇ ਉੱਤੇ ਫਰਮ ਬਣਾਈ, ਉਹਨਾਂ ਦੇ ਬੇਟੇ ਦੇ ਨਾਮ ਤੇ ਫਰਮ ਬਣਾਈ, ਕਿਤਾਬਾਂ ਦਾ ਆਰਡਰ ਦਿੱਤਾ ਗਿਆ। ਅੱਜ ਮੰਨ ਲਓ 10 ਲੱਖ ਕਿਤਾਬ ਛਪਣੀ ਸੀ ਜਾਂ 5 ਲੱਖ ਕਿਤਾਬ ਛਪਣੀ ਸੀ, ਅੱਜ ਸਵੇਰੇ ਆਰਡਰ ਦਿੱਤਾ ਗਿਆ ਕਿਤਾਬ ਦਾ, ਵਿਆਹ ਕਿਤਾਬ ਛਾਪ ਕੇ ਹੈ, ਦੁਪਹਿਰੇ ਕਿਤਾਬ ਵੰਡ ਦਿੱਤੀ ਗਈ ਤੇ ਸ਼ਾਮ ਨੂੰ, ਸ਼ਾਮ ਹੋਣ ਤੋਂ ਪਹਿਲਾਂ ਪਹਿਲਾਂ ਉਹਨੂੰ ਚੈੱਕ ਦੇ ਦਿੱਤਾ ਗਿਆ। ਉਹ ਕਿਤਾਬ ਕਿੱਥੋਂ ਛਪੀ, ਉਹ ਕਿੰਨੀ ਦੇਰ 'ਚ ਡਿਸਟ੍ਰੀਬਿਊਟ ਹੋਈ, ਕਿਹਨੂੰ ਦਿੱਤੀ, ਉਹਦਾ ਟੈਂਡਰ ਕੀ ਸੀਗਾ, ਉਹ ਸਾਰਾ ਪ੍ਰੋਸੈਸ ਇੱਕ ਦਿਨ 'ਚ ਹੋ ਗਿਆ। ਇੱਕ ਦਿਨ 'ਚ ਕਿਤਾਬ ਵੀ ਬਣ ਗਈ, ਛਪ ਵੀ ਗਈ,
ਪੇਮੈਂਟ ਵੀ,
ਮੰਡੀ ਵੀ ਗਈ ਤੇ ਉਹਦਾ ਚੈੱਕ ਵੀ ਮਿਲ ਗਿਆ। ਵਰਦੀਆਂ ਦਾ ਵੀ ਇਸ ਤਰ੍ਹਾਂ ਹੀ ਹੋਇਆ। ਔਰ ਜਦੋਂ ਇਲਜ਼ਾਮ ਲੱਗਿਆ ਤਾਂ ਉਦੋਂ ਉਹਨਾਂ ਤੋਂ ਧੱਕੇ ਨਾਲ ਜਬਰੀ ਅਸਤੀਫਾ ਲਿਆ ਗਿਆ। ਔਰ ਇਹ ਨਹੀਂ ਗੱਲ ਜ਼ਰੂਰ ਹੈ ਕਿ ਮਨਜੀਤ ਸਿੰਘ ਜੀ ਕੇ ਦੀ ਪਾਰਟੀ ਦੇ ਜਿਹੜੇ ਬੰਦੇ ਸੀਗੇ, ਮੈਨੂੰ ਪਰਮਜੀਤ ਸਿੰਘ ਸਰਨਾ ਦਾ ਬੇਟਾ ਮੈਨੂੰ ਕਹਿੰਦਾ ਵੀ ਮੈਂ, ਸਾਨੂੰ ਜੀ ਕੇ ਨਾਲ ਸਮਝੌਤਾ ਕਰਨਾ ਚਾਹੀਦਾ ਕਿ ਨਹੀਂ। ਮੈਂ ਕਿਹਾ ਜੀ ਗੋਲਕ ਚੋਰੀ ਦਾ ਦੋਸ਼ ਤਾਂ ਤੁਸੀਂ ਲਾਉਂਦੇ ਸੀਗੇ, ਮੈਂ ਤਾਂ ਨਹੀਂ ਲਾਉਂਦਾ ਸੀ। ਕਹਿੰਦੇ ਨਹੀਂ ਕਰਨਾ ਚਾਹੀਦਾ। ਮੈਂ ਕਿਹਾ ਨਹੀਂ ਕਰਨਾ ਚਾਹੀਦਾ,
ਕਿਉਂਕਿ ਉਹਨਾਂ ਨੇ
ਆਪਣੀ ਰਣਨੀਤੀ,
ਹਾਂ ਕਿਉਂਕਿ ਉਹਨਾਂ ਨੇ ਇਲਜ਼ਾਮ ਲਾਏ ਹੋਏ ਸੀ ਨਾ, ਉਹਨਾਂ ਨੇ ਕੇਸ ਕੀਤਾ।
ਜਦੋਂ ਇਲੈਕਸ਼ਨ ਹੋ ਗਿਆ ਉਦੋਂ ਜੀ ਕੇ ਦੁੱਧ ਧੋਤਾ ਹੋ ਗਿਆ, ਉਹੀ ਸਰ ਨੇ ਉਹਨੂੰ ਨਾਲ ਲੈ ਕੇ ਹੁਣ ਤਰਲੋ ਮੱਛੀ ਹੋ ਰਹੇ ਨੇ ਵੀ ਕਿਤੇ ਕਿਵੇਂ ਨਾ ਕਿਵੇਂ ਸਾਡੀ ਜਿਹੜੀ ਹੈ ਸਾਡੀ ਹੱਥ ਪੈ ਜੇ, ਸਾਡਾ ਕੁਰਸੀ ਨੂੰ। ਹੁਣ ਜੋ ਗੰਦੀਆਂ ਗਾਲਾਂ ਕੱਢ ਕੇ, ਜੋ ਊਲ ਜਲੂਲ ਬੋਲ ਕੇ, ਜੋ ਉਹ ਕਰ ਰਹੇ ਨੇ ਦਿੱਲੀ ਕਮੇਟੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹੈ, ਇੱਕ ਪਾਸੇ ਤਾਂ ਅਮਰੀਕਾ ਦੀ ਗੌਰਮੈਂਟ ਜਾਂ ਆਸਟ੍ਰੇਲੀਆ ਦੀ ਗੌਰਮੈਂਟ ਜਾਂ ਤੁਸੀਂ NRI ਭਰਾ ਦਿੱਲੀ ਕਮੇਟੀ ਦੇ ਹੋਸਪਿਟਲਾਂ ਲਈ, ਕਰੋਨਾ ਹੋਸਪਿਟਲਾਂ ਲਈ ਵੈਂਟੀਲੇਟਰ ਭੇਜ ਰਹੇ ਹੋ, ਬੈੱਡ ਭੇਜ ਰਹੇ ਹੋ, ਫੰਡ ਭੇਜ ਰਹੇ ਹੋ, ਤੇ ਦੂਜੇ ਪਾਸੇ ਉਹਨਾਂ ਨੂੰ ਇਹ ਹੈ ਵੀ ਸਾਨੂੰ ਕਿਤੇ ਕੁਰਸੀ ਮਿਲਦੀ ਨਾ, ਫਿਰ ਹੈ ਕਰ ਲੋ। ਇਹ ਕਰ ਰਹੇ ਨੇ ਮਨਜੀਤ ਸਿੰਘ ਜੀ ਕੇ ਔਰ ਪਰਮਜੀਤ ਸਿੰਘ ਸਰਨਾ।
ਬਿੱਟਾ ਸਾਹਿਬ ਚਲੋ, ਜਿਹੜੇ ਹੁਣ ਪੰਜਾਬ ਦੇ ਵਿੱਚ ਸਿਆਸਤ ਹੈ ਚੱਲ ਰਹੀ ਹੈ, ਪਾਰਟੀਆਂ ਦੇ ਵਿੱਚ ਬੰਦੇ ਹੋਰ ਵੀ ਬਹੁਤ ਇੱਧਰ ਉੱਧਰ ਜਾ ਰਹੇ ਨੇ, ਮੇਰੇ ਹਿਸਾਬ ਨਾਲ ਤਾਂ ਸੁਭਾਵਿਕ ਹੀ ਹੈ ਇਹ, ਕੋਈ ਇਹਦੇ ਵਿੱਚ ਆਪਾਂ ਨੂੰ ਲੇਬਲਿੰਗ ਕਰਨ ਦੀ ਲੋੜ ਨਹੀਂ, ਕਿਉਂਕਿ ਬਹੁਤ ਸਾਰੇ ਬੰਦੇ ਆਮ ਆਦਮੀ ਪਾਰਟੀ ਦੇ ਵੀ ਕਾਂਗਰਸ 'ਚ ਜਾ ਰਹੇ ਨੇ, ਕੋਈ BJP 'ਚ ਜਾ ਰਿਹਾ, ਕਾਂਗਰਸ ਦੇ ਅਕਾਲੀਆਂ 'ਚ ਆ ਰਹੇ, ਸੋ ਵਾਈਸ ਵਰਸਾ।
ਪਰ ਚਰਚਾ ਸਭ ਤੋਂ ਜ਼ਿਆਦਾ ਮਨਜਿੰਦਰ ਸਿੰਘ ਸਰਸਾ ਦੀ ਹੋ ਰਹੀ ਹੈ।
ਹਾਂਜੀ,
ਆ ਬਹੁਤ ਰਹੇ,
ਮੈਂ ਤਾਂ ਸੁਣਿਆ ਢੀਂਡਸਾ ਸਾਹਿਬ ਵੀ ਜਾ ਰਹੇ ਨੇ, ਉਹ ਵੀ ਬਸ ਤਿਆਰ ਹੀ ਬੈਠੇ। ਕੱਲ੍ਹ ਚਰਨਜੀਤ ਭੁੱਲਰ ਉਹਨਾਂ ਨੇ ਇਸ਼ਾਰਾ ਕਰਤਾ ਸੀਗਾ ਟ੍ਰਿਬਿਊਨ ਵਾਲਿਆਂ ਨੇ ਵੀ ਬਸ ਅੱਡੇ 'ਤੇ ਬਸ ਖੜੀ ਆ, ਬਸ ਉਹ ਪੌੜੀ 'ਤੇ ਪੈਰ ਰੱਖਣ ਵਾਲੇ ਹੀ ਨੇ। ਅਤੇ ਤੁਹਾਨੂੰ ਕੀ ਲੱਗਦਾ ਕਿ ਭਗਵੰਤ ਮਾਨ ਵੀ ਜਾਣਗੇ, ਢੀਂਡਸਾ ਸਾਹਿਬ ਵੀ ਜਾਣਗੇ, ਬਦਲ ਪਾਰਟੀ ਬਦਲਣਗੇ?
ਬਹੁਤ ਵੱਡੇ ਚਿਹਰੇ ਜਾਣਗੇ ਜੀ, ਮੈਂ ਤੁਹਾਨੂੰ ਇਹਨਾਂ ਦੋਨਾਂ ਦਾ ਬਾਰੇ ਪੁਸ਼ਟੀ ਨਹੀਂ ਕਰ ਸਕਦਾ, ਪਰ ਬਹੁਤ ਵੱਡੇ ਚਿਹਰੇ ਜਾਣਗੇ। ਤੁਸੀਂ ਕਹਿੰਦੇ ਚਿਹਰੇ, ਮੈਂ ਕਹਿੰਦਾ ਬਹੁਤ ਬਹੁਤ ਵੱਡੇ ਚਿਹਰੇ ਜਾਣਗੇ।
ਠੀਕ ਬਿੱਟਾ ਸਾਹਿਬ, ਦੂਸਰੀ ਗੱਲ ਇਹ ਹੈ ਵੀ ਹੁਣ ਕੇਜਰੀਵਾਲ ਸਾਹਿਬ ਪੰਜਾਬ ਆਏ ਨੇ, ਉਹਨਾਂ ਨੇ ਪ੍ਰਚਾਰ ਕੀਤਾ ਅਤੇ ਰੰਗ ਦਾ ਗੋਰੇ ਕਾਲੇ ਦਾ ਵੀ ਪਿਆ ਵੀ, ਚੰਨੀ ਸਾਹਿਬ ਨੇ ਕਿਹਾ ਕਾਲੇ ਰੰਗ ਦਾ, ਉਹ ਕਹਿੰਦਾ ਇਹਨੇ ਕਿਹੜੇ ਰਿਸ਼ਤਾ ਕਰਨਾ ਮੇਰਾ, ਇਹੋ ਜਿਹੀ ਗੱਲ ਵੀ ਹੋਈ ਹੈ। ਅਤੇ ਚੰਨੀ ਸਾਹਿਬ ਖੁਦ ਮਤਲਬ ਕਹਿੰਦੇ ਮੈਂ ਆਹ ਵੀ ਕੀਤਾ, ਮੈਂ ਉਹ ਵੀ ਕੀਤਾ, ਐਲਾਨ ਕਰੀ ਜਾ ਰਹੇ ਨੇ, ਅਤੇ ਲੋਕ ਹੁਣ ਮਜ਼ਾਕ ਤੋਂ ਬਾਅਦ ਥੋੜ੍ਹੇ ਪਰੇਸ਼ਾਨ ਵੀ ਹੋ ਗਏ ਵੀ ਇਹ ਬਣ ਤਾਂ ਕੁਛ ਨਹੀਂ ਰਿਹਾ, ਹੈ ਨਾ। ਅਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ, ਜਿੱਥੇ ਤੱਕ ਮੈਨੂੰ ਲੱਗਦਾ, ਪਹਿਲਾਂ ਬਹੁਤ ਭੰਨ ਤੋੜਾਂ ਹੋਣਗੀਆਂ, ਮੂਸੇ ਵਾਲੇ ਦੀ ਵੀ ਗੱਲ ਕਰਨੀ ਆਪਾਂ, ਅਤੇ ਇੱਕ ਨੇ ਅੱਜ ਕਮੈਂਟ ਪਾਇਆ ਸੀ ਵੀ ਗਾਇਆ ਕਰਨਗੇ ਮੂਸੇ ਵਾਲਾ ਸਾਹਿਬ MLA, ਅਤੇ ਭੰਗੜਾ ਪਾਇਆ ਕਰਨਗੇ ਚੰਨੀ ਸਾਹਿਬ, ਅਤੇ ਸਿੱਧੂ ਸਾਹਿਬ ਠੋਕੋ ਤਾਲੀ ਕਰਿਆ ਕਰਨਗੇ। ਕਹਿੰਦੇ ਵੀ ਇਹ ਹਾਲਾਤ ਜਿਹੜੇ ਚੱਲ ਰਹੇ ਨੇ। ਵੈਸੇ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਜਿਹੜੇ ਸਿੰਗਰ ਕਲਾਕਾਰ ਹੈ ਅੱਜ ਤੱਕ ਰਾਸ ਨਹੀਂ, ਇਹ ਰਾਸ ਤਾਂ ਉਹਦਾ ਨੈਸ਼ਨਲ ਲੈਵਲ 'ਤੇ ਵੀ ਨਹੀਂ ਆਏ। ਮੂਸੇਵਾਲਾ ਜਿਹੜਾ ਖੁਦ ਕਹਿ ਰਿਹਾ ਸੀ ਵੀ ਲੀਡਰ ਗੋਲੀ ਦੇ ਹੱਕਦਾਰ ਨੇ, ਔਰ ਆਪ ਕਾਂਗਰਸ ਦੇ ਵਿੱਚ ਸ਼ਾਮਿਲ ਹੋਇਆ, ਕੀ ਕੀ ਕਾਰਨ ਹੋ ਸਕਦੇ ਨੇ ਇਹਦੇ ਬਿੱਟਾ ਦਾ ਪ੍ਰੈਸ਼ਰ?
ਤੁਸੀਂ ਚੰਗਾ ਹੋ ਗਿਆ ਆਹ ਗੱਲ ਛੇੜ ਲਈ ਮੂਸੇਵਾਲੇ ਵਾਲੀ, ਮੈਨੂੰ ਪਿੱਛੇ ਲੈ ਜਾਣਾ ਇਸ ਤੋਂ ਵੀ ਪਿੱਛੇ। ਮੈਨੂੰ ਪਰਸੋਂ ਚੌਥੇ ਦਿੱਲੀ ਵੀ ਇਹ ਗੱਲ ਚੱਲ ਰਹੀ ਸੀ, ਮੇਰੀ 25-30-25 ਸਾਲ ਦੀ ਉਮਰ ਦੇ ਪੱਤਰਕਾਰ ਮੈਨੂੰ ਮਿਲੇ, ਤਾਂ ਮੈਂ ਉਹਨਾਂ ਨੂੰ ਗੱਲ ਸੁਣਾਈ, ਕਹਿੰਦੇ ਜੀ ਮੂਸੇਵਾਲਾ ਚਲਾ ਗਿਆ, ਇੱਦਾਂ ਹੋ ਗਿਆ, ਇੱਦਾਂ ਹੋ ਗਿਆ। ਹਾਂ ਬਿਲਕੁਲ ਠੀਕ ਹੈ
ਤੁਹਾਡਾ।
ਮੈਂ ਕਿਹਾ ਤੁਹਾਨੂੰ ਮੈਂ ਬੈਕਗਰਾਉਂਡ ਲੈ ਕੇ ਚੱਲਦਾ। ਮੈਂ ਕਿਹਾ ਜਗਮੀਤ ਸਿੰਘ ਬਰਾੜ ਨੇ ਇੱਕ ਪਾਰਟੀ ਬਣਾਈ ਸੀ ਕਾਂਗਰਸ ਤਵਾੜੀ, ਜਦੋਂ ਰਾਜਪਾਲ ਸੀਗੇ ਅਰਜਨ ਸਿੰਘ ਤੇ ਐਨ ਡੀ ਤਵਾੜੀ ਸੀ ਕੇਂਦਰ ਚ ਮੰਤਰੀ, ਤੇ ਉਹਨਾਂ ਨੇ ਕਾਂਗਰਸ ਛੱਡ ਦਿੱਤੀ ਸੀ ਤੇ ਉਹਨਾਂ ਨੇ ਕਾਂਗਰਸ ਤਵਾੜੀ ਬਣਾਉਣੀ ਸੀ। ਤਾਂ ਜਗਮੀਤ ਸਿੰਘ ਬਰਾੜ ਨੇ ਉਦੋਂ ਉਹ ਜੁਆਇਨ ਕਰ ਲਿਆ ਸੀ, ਉਦੋਂ ਸ਼ੀਲਾ ਦੀਕਸ਼ਿਤ ਵੀ ਉਹਨਾਂ ਦੇ ਨਾਲ ਸੀ। ਯੂਪੀ ਦਾ ਜਗਦੰਬਿਕਾ ਪਾਲ ਜਿਹੜਾ 3 ਦਿਨਾਂ ਦਾ ਮੁੱਖ ਮੰਤਰੀ ਰਿਹਾ ਸੀ, ਜਿਹੜਾ ਟਾਈਗਰ ਕਹਿੰਦੇ ਸੀ ਯੂਪੀ ਦਾ, ਉਹ ਵੀ ਇਹਨਾਂ ਦੇ ਨਾਲ ਸੀ। ਕਾਫੀ ਵੱਡੇ ਪੱਧਰ ਦੇ ਸੀ, ਉਦੋਂ ਕਾਲਜ ਟਾਈਮ ਅਸੀਂ ਵੀ ਰੈਲੀਆਂ ਚ ਦਿੱਲੀ ਜਾਂਦੇ ਰਹੇ ਹਾਂ ਜਗਮੀਤ ਸਿੰਘ ਬਰਾੜ ਨਾਲ, ਕਿਉਂਕਿ ਉਦੋਂ ਤਾਂ ਇੱਕੋ ਹੀ ਗੱਲ ਹੁੰਦੀ ਸੀ ਵੀ ਫਲਾਨੇ ਪ੍ਰਧਾਨ ਨੇ ਆਖਿਆ ਤੇ ਬੱਸ ਭਰਨੀ ਹੈ ਤੇ ਅਸੀਂ ਬੱਸਾਂ ਚੜ ਕੇ ਦਿੱਲੀ ਚਲੇ ਜਾਂਦੇ ਸੀ। ਪਤਾ ਨਹੀਂ ਸੀ ਉਦੋਂ ਸਿਸਟਮ ਕੀ ਹੁੰਦਾ। ਤਾਂ ਜਗਮੀਤ ਸਿੰਘ ਬਰਾੜ ਨੇ ਪਾਰਟੀ ਬਣਾਈ, ਵੀਰ ਦਵਿੰਦਰ ਸਿੰਘ ਉਹਨਾਂ ਦੇ ਨਾਲ ਸੀ ਉਦੋਂ, ਉਹ ਵੀ ਪਾਰਟੀ ਦੇ ਵਿੱਚ ਅਹੁਦੇਦਾਰ ਸੀ। ਤਾਂ ਬਠਿੰਡਾ ਲੋਕ ਸਭਾ ਹਲਕੇ ਦੀ ਟਿਕਟ ਦੇ ਦਿੱਤੀ ਕੁਲਦੀਪ ਮਾਣਕ ਨੂੰ।
ਅੱਛਾ।
ਤਾਂ ਕੁਲਦੀਪ ਮਾਣਕ ਬੜਾ ਖੁਸ਼, ਕੁਲਦੀਪ ਮਾਣਕ ਦੇ ਅਖਾੜੇ ਲੱਗਿਆ ਕਰਨ ਬਠਿੰਡੇ, ਨਾਲੇ ਵੋਟਾਂ ਮੰਗਿਆ ਕਰੇ। ਤਾਂ ਜਗਮੀਤ ਸਿੰਘ ਬਰਾੜ ਨੂੰ ਸੀਗਾ ਵੀ ਭੀੜ ਇਕੱਠੀ ਹੋ ਜਾ ਕਰੂਗੀ ਤੇ ਮੈਂ ਆਪਦੀ ਗੱਲ ਕਹਿ ਦਿਆ ਕਰੂੰਗਾ, ਪਹਿਲਾਂ ਜਗਮੀਤ ਸਿੰਘ ਬਰਾੜ ਬੋਲ ਪਿਆ ਕਰੇ ਤੇ ਬਾਅਦ ਦੇ ਵਿੱਚ ਕਹਿ ਦਿਆ ਕਰੇ ਵੀ ਆਹ ਸਾਡਾ ਉਮੀਦਵਾਰ ਹੈ, ਇਹਨੂੰ ਵੋਟਾਂ ਪਾਓ। ਤਾਂ ਕੁਲਦੀਪ ਸਿੰਘ ਮਾਣਕ ਦਾ ਜਦੋਂ ਰਿਜ਼ਲਟ ਆਇਆ ਡੱਬਿਆਂ ਚੋਂ, ਮਾਣਕ ਸਾਹਿਬ ਦੀ ਜ਼ਮਾਨਤ ਜ਼ਬਤ। ਮਾਣਕ ਸਾਹਿਬ ਫਿਰ ਖਾੜੇ ਲਾਉਣ ਲੱਗ ਪਏ, ਕਿਉਂਕਿ ਪੋਲੀਟੀਕਲ ਬੰਦਿਆਂ ਦਾ ਜਿਹੜਾ ਖਰਚਾ ਖੁਰਚਾ ਜਿੰਨਾ ਕੁ ਉਹਨੇ ਵਿਚਾਰੇ ਨੇ ਕਮਾਇਆ ਸੀ ਉਹ ਲੱਗ ਗਿਆ। ਫਿਰ ਮਾਣਕ ਸਾਹਿਬ ਇੱਕ ਦਿਨ ਕਹਿੰਦੇ ਖੜੇ ਤੇ ਇੱਕ ਸਟੇਜ ਦੇ ਉੱਤੇ ਕਹਿੰਦੇ ਵੀ ਦੇਖੋ ਭਰਾਵੋ, ਲੀਡਰ ਬਹੁਤ ਮਾੜੇ ਹੁੰਦੇ ਆ, ਤੇ ਲੋਕਾਂ ਨੇ ਕਿਹਾ ਵੀ ਤੁਸੀਂ ਕਿਉਂ ਇਲੈਕਸ਼ਨ ਲੜਿਆ? ਕਹਿੰਦਾ ਮੈਂ ਉਹੀ ਦੱਸਣ ਲੱਗਿਆ, ਗੱਲ ਤਾਂ ਸੁਣ ਲਓ ਮੇਰੀ, ਲੀਡਰ ਬਹੁਤ ਮਾੜੇ ਹੁੰਦੇ ਆ। ਕਹਿੰਦੇ ਵੀ ਮੈਂ ਸਾਰੀ ਉਮਰ ਸਾਰੇ ਜੱਟਾਂ ਨੂੰ ਗਾਣੇ ਗਾ ਕੇ ਲੁੱਟਿਆ, ਤੇ ਇੱਕ ਜੱਟ ਆਇਆ ਜਿਹੜਾ ਮੇਰਾ ਸਾਰਾ ਕੁਛ ਹੂੰਝ ਕੇ ਲੈ ਗਿਆ, ਮੈਨੂੰ ਜੱਟ ਲੁੱਟ ਕੇ ਲੈ ਗਿਆ, ਤੇ ਤੁਸੀਂ ਨਾ ਇਲੈਕਸ਼ਨ, ਮੈਂ ਵੀ ਜਿਹੜਾ ਪੋਲੀਟੀਕਲ ਬੰਦਾ ਉਹ ਹੀ ਇਲੈਕਸ਼ਨ ਲੜੇ, ਜਿਹੜਾ ਗਾਇਕ ਹੈ ਉਹ ਕਦੇ ਪੰਗਾ ਨਾ ਲਵੇ।
ਨਹੀਂ ਹੁਣ
ਇਹ ਮੂਸੇਵਾਲੇ ਨੂੰ ਮੇਰਾ ਇਰਾਦਾ ਵੀ ਉਹ ਕਿਤੇ ਵੀਡੀਓ ਮੈਨੂੰ ਲੱਭ ਜੇ, ਇਹ ਮੂਸੇਵਾਲੇ ਨੂੰ ਮੈਂ ਸੁਣਾ ਦਿਆਂ ਵੀ ਤੈਨੂੰ ਭੀੜ ਇਕੱਠੀ ਕਰਨ ਵਾਸਤੇ ਇਹਨਾਂ ਨੇ ਰੱਖਿਆ। ਕੱਲ ਉਹ ਸਫਾਈਆਂ ਵੀ ਦੇਈ ਜਾਂਦਾ ਸੀ, ਹਾਲਾਂਕਿ ਮੈਂ ਮੂਸੇਵਾਲੇ ਨੂੰ ਕਦੇ ਨੀ ਸੁਣਿਆ,
ਮੈਂ ਤਾਂ ਆਪਣੀ
ਇਹ ਵੀ ਨੀ ਪਤਾ ਵੀ ਉਹਦੇ ਕਿਹੜੇ ਗਾਣੇ ਕੀ ਹੈਗਾ।
ਮੇਰੇ ਤਾਂ ਉਹਦੇ ਜਿਹੜੇ ਗਾਣੇ ਉੱਤੋਂ ਉੱਤੋਂ ਫਲਾਈ ਕਰਕੇ ਜਾਂਦੇ ਆ, ਕਿਉਂਕਿ ਉੱਚੀਆਂ ਨੇ ਗੱਲਾਂ ਮੇਰੇ ਯਾਰ ਦੀਆਂ।
ਬਿਲਕੁਲ। ਸੋ ਸਾਰੇ ਜਿਹੜੇ ਕੁਲਦੀਪ ਮਾਣਕ ਵਾਲੀ ਇਹ ਗੱਲ ਯਾਦ ਰੱਖ ਲਵੇ ਵੀ ਜਿੰਨੇ ਬੰਦਿਆਂ ਨੂੰ ਤੁਸੀਂ ਹੁਣ ਤੱਕ ਲੁੱਟਿਆ, ਹੁਣ ਇੱਕ ਬੰਦਾ ਆਇਆ, ਹੁਣ ਤੁਹਾਡੀ ਸਾਰੀ ਕਮਾਈ ਇਹ ਖਾ ਜੂਗਾ।
ਪਰ ਬੇਟਾ ਸਾਹਿਬ ਮੈਨੂੰ ਲੱਗਦਾ ਕਿ ਬਣ ਜਾਣਾ ਹੁਣ MLA, ਐਸੀ ਕੋਈ ਗੱਲ ਨੀ ਹੈਗੀ, ਦੇਖ ਲਿਓ ਤੁਸੀਂ। ਹੁਣ ਮੁਹੰਮਦ ਸਦੀਕ ਵੀ ਤਾਂ ਬਣੇ ਹੋਏ ਆ, ਉਹ ਵੀ ਤਾਂ ਬਣੇ, ਉਹਨਾਂ ਦਾ ਵੀ ਮੋਢਾ ਤੇ ਗੋਡਾ ਉੱਤਰ ਹੀ ਰਹਿੰਦਾ ਜਦ ਕੋਈ ਕੰਮ ਕਰਾਉਣਾ ਹੁੰਦਾ। ਸੋ
ਮੁਹੰਮਦ ਸਦੀਕ ਜਦੋਂ ਇਲੈਕਸ਼ਨ ਲੜਿਆ ਸੀ ਨਾ ਜੀ, ਤੇ ਮੈਂ ਬਾਗੇ ਪੁਰਾਣੇ ਇਹਨਾਂ ਨੂੰ ਮਿਲਿਆ, ਜਿਹੜੇ ਇਹਨਾਂ ਦੇ ਖਿਲਾਫ਼ ਖੜੇ ਹੋਏ ਸੀ ਗੁਲਜਾਰ ਸਿੰਘ ਰਾਣੀ, ਕਿ ਉਹਨੂੰ ਮੈਂ ਮਨਤਾਰ ਸਿੰਘ ਬਰਾੜ ਦੇ ਘਰ ਮਿਲਿਆ ਉਸੇ ਦਿਨੀ। ਜਦੋਂ ਮਨਤਾਰ ਸਿੰਘ ਬਰਾੜ ਦੇ ਘਰ ਮਿਲਿਆ ਰਾਣੀ ਕੇ ਨੂੰ, ਤੇ ਮੈਂ ਇਹਨਾਂ ਦੀ ਇੰਟਰਵਿਊ ਕੀਤੀ ਤੇ ਮੁਹੰਮਦ ਸਦੀਕ ਕੀਤੀ, ਤੇ ਮੈਂ ਰਾਹ ਚ ਆ ਕੇ ਸੋਚਦਾ ਵਾ, ਮੈਂ ਕਿਹਾ ਫਰੀਦਕੋਟ ਲੋਕ ਸਭਾ ਹਲਕੇ ਦੇ ਲੋਕ ਇਹ ਕਿਹਨੂੰ ਵੋਟ ਪਾਉਣਗੇ, ਗੁਲਜਾਰ ਸਿੰਘ ਰਣੀਕੇ ਨੂੰ ਪਾਉਣਗੇ ਕਿ ਮੁਹੰਮਦ ਸਦੀਕ ਨੂੰ ਪਾਉਣਗੇ? ਕਿਉਂਕਿ ਸਮਝ ਨੀ ਲੱਗ ਰਹੀ ਸੀ ਵੀ ਹੋ ਕੀ ਰਿਹਾ। ਜਦੋਂ ਮੁਹੰਮਦ ਸਦੀਕ ਜਿੱਤ ਗਿਆ ਤੇ ਮੈਨੂੰ ਦਿੱਲੀ ਮਿਲਿਆ ਪਹਿਲੇ ਦਿਨ ਪਾਰਲੀਮੈਂਟ, ਤੇ ਮੈਂ ਕਿਹਾ ਜੀ ਗੱਲ ਸੁਣੋ ਵੀ ਤੁਸੀਂ ਬਹੁਤ ਸਾਰੇ ਫੰਡ ਆਉਂਦੇ ਹੁੰਦੇ ਆ, ਬਹੁਤ ਕੁਛ ਹੁੰਦਾ ਹੁੰਦਾ, ਤੇ ਤੁਸੀਂ ਮੈਨੂੰ ਦੱਸੋ ਵੀ ਆਪਾਂ ਜਿਹੜੇ ਕੋਈ ਲੋਕ ਭਲਾਈ ਦੇ ਕੰਮ, ਕਿਉਂਕਿ ਗਿੱਦੜਵਾ ਹਲਕਾ ਸਾਡੇ ਪਿੰਡਾਂ ਦਾ ਹੈ, ਮੈਂ ਕਿਹਾ ਸੀ ਵੀ ਸਾਡੇ ਕੁਛ ਨਾ ਕੁਛ ਹੋ ਜੇ। ਮੈਨੂੰ ਕਹਿੰਦਾ ਬੇਟਾ ਸਾਹਿਬ ਮੈਂ ਹੈਗਾ ਕਮਰਸ਼ੀਅਲ ਬੰਦਾ, ਤੁਸੀਂ ਮੈਨੂੰ ਦੱਸੋ ਵੀ ਕਿੰਨੇ ਪੈਸੇ ਆਉਂਦੇ ਆ ਤੇ ਕਿੰਨੇ ਪੈਸਿਆਂ ਚ ਗੱਲ ਨਿਬੜੂਗੀ ਤੇ ਕਿੰਨੇ ਪੈਸੇ ਮੈਨੂੰ ਬਚਣਗੇ। ਮੈਨੂੰ ਇਹ ਗੱਲ ਮੁਹੰਮਦ ਸਦੀਕ ਨੇ ਖੁਦ ਕਹੀ ਹੈ। ਮੈਂ ਕਿਹਾ ਵੀ ਜੇ ਜੇ ਤੂੰ ਇਹ ਗੱਲ ਸੋਚਦਾ ਹੈ ਤੇ ਮੈਨੂੰ ਨੀ ਲੱਗਦਾ ਤੇਰਾ ਗੱਲ ਹੋਊਗੀ। ਰੱਬ ਨੇ ਮੇਰੀ ਸੁਣ ਲਈ, ਕਰੋਨਾ ਕਰਕੇ 3 ਸਾਲ ਐਮਪੀ ਲੈਂਡ ਫੰਡ ਹੀ ਬੰਦ ਹੋ ਗਿਆ, ਹੁਣ ਰਿਲੀਜ਼ ਹੋਇਆ।
ਠੀਕ ਹੈ,
ਜਿਹੜਾ ਇੱਕ ਐਮਪੀ ਨੂੰ 15 ਕਰੋੜ ਰੁਪਇਆ ਮਿਲਦਾ ਹੈ, ਪਹਿਲਾਂ 5 ਕਰੋੜ ਹੁੰਦਾ ਸੀ, ਉਹ 45 ਕਰੋੜ ਤਾਂ ਨਹੀਂ ਮਿਲਿਆ। ਲੇਕਿਨ ਭਗਵੰਤ ਮਾਨ ਉਹ ਕਹਿੰਦਾ ਕਿ ਮੇਰੇ ਕੋਲ ਪਿਛਲੇ ਪੈਸੇ ਪਏ ਸੀ, ਮੈਂ ਉਹਦੇ ਨਾਲ ਕੰਮ ਚਲਾਈ ਜਾਂਦਾ। ਗੁਰਜੀਤ ਔਜਲਾ ਵੀ ਇਹ ਕਹਿੰਦਾ ਸੀ ਕਿ ਮੈਨੂੰ ਪਿਛਲਾ ਫੰਡ ਮਿਲਿਆ ਸੀ, ਉਹ ਆ ਹੁਣ 3 ਸਾਲ ਕਰੋਨਾ ਕਰਕੇ ਨਹੀਂ ਚੱਲਿਆ, ਐਮਪੀ ਲੈਂਡ ਫੰਡ ਇਹਨਾਂ ਨੇ ਦਿੱਤਾ ਨਹੀਂ, ਤੇ ਹੁਣ ਚੱਲਿਆ 2 ਸਾਲ, ਹੁਣ ਦੇਖੋ ਕੀ ਕਰਦੇ।
ਬਿੱਟਾ ਸਾਹਿਬ ਆਪਾਂ ਨੂੰ ਜਾਣਾ ਪੈਣਾ, ਆਪਾਂ ਕੋਲ ਪਹਿਲਾਂ ਸੁਨੇਹੇ ਵੀ ਹੈ। ਬਹੁਤ ਪਹਿਲਾ ਮੈਸੇਜ ਆਇਆ ਸੀ ਅਮਰਜੀਤ ਕੌਰ ਜੀ ਦਾ, ਉਹ ਪ੍ਰੋਗਰਾਮ ਸੁਣ ਰਹੇ ਨੇ, ਕਹਿੰਦੇ ਸੁਣਦੇ ਹਾਂ ਅਤੇ ਬਹੁਤ ਬਹੁਤ ਧੰਨਵਾਦ ਜੀ। ਸਾਡੇ ਬਾਈ ਰਣਜੀਤ ਕੰਗ ਹੋਣੀ ਕੈਨਬਰਾ ਤੋਂ, ਉਹ ਵੀ ਪ੍ਰੋਗਰਾਮ 'ਚ ਜੁੜੇ ਸਨ। ਸੋਰੀ ਮੈਂ ਤਾਂ ਈਮੇਲਸ ਦੇਖ ਨਹੀਂ ਹੋਈਆਂ, ਮੈਂ ਥੋੜ੍ਹਾ ਲੇਟ ਪੜ੍ਹ ਰਿਹਾ, ਅਤੇ ਉਹ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅੱਜ ਦਾ ਵਿਚਾਰ ਬਹੁਤ ਵਧੀਆ ਸੀ, ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ। ਬਹੁਤ ਬਹੁਤ ਧੰਨਵਾਦ ਜੀ। ਦੀਪਜੋਤ ਸੋਈ ਸਾਡੇ ਨਾਲ ਪ੍ਰੋਗਰਾਮ 'ਚ ਬਹੁਤ ਪਹਿਲਾਂ ਹੀ ਜੁੜੇ ਸੀ, 25 ਮਿੰਟ ਪਹਿਲਾਂ, ਅਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾਈ ਹੈ। ਅਤੇ ਉਹ ਵੀ ਕਹਿੰਦੇ ਸੀ ਵੀ ਸਾਰੇ ਕੰਮ ਸਰਸਾ ਸਾਹਿਬ ਅਤੇ ਨੇ ਸੰਗਤਾਂ ਦੇ ਧਨ ਮਨ ਦੇ ਸਹਿਯੋਗ ਨਾਲ ਬਹੁਤ ਚੰਗੇ ਕੀਤੇ ਨੇ, ਅਤੇ ਲਾਹਾ BJP ਲੈਣਾ ਚਾਹੁੰਦੀ ਹੈ ਕਿਉਂ? ਵੈਸੇ ਇਹ 'ਤੇ ਆਪਾਂ ਗੱਲ ਕਰ ਰਹੇ ਹਾਂ, ਬਿੱਟਾ ਸਾਹਿਬ ਬਰੀਫਲੀ 1-2 ਲਾਈਨਾਂ 'ਚ ਦੱਸੋ ਵੀ ਇਹ ਫਿਰ ਹੋਰ ਪਾਰਟੀਆਂ ਕਿਉਂ ਨਹੀਂ ਲੈ ਰਹੀਆਂ, ਫਿਰ ਇਹ BJP ਕਿਉਂ ਲੈ ਰਹੀ ਹੈ, ਇਹਦਾ ਲਾਹਾ ਕੋਸ਼ਿਸ਼ ਕਿਉਂ ਕਰ ਰਹੀ ਹੈ?
ਦੇਖੋ, ਇੱਕ ਤਾਂ ਰੂਲਿੰਗ ਪਾਰਟੀ ਦੇ ਵਿੱਚ ਹੈ, ਦੂਜਾ ਮਾਫ ਕਰਨਾ ਇਹ ਗੱਲ ਦਿੱਲੀ ਦੇ ਵਿੱਚ ਅਕਸਰ ਚਰਚਾ ਦੇ ਵਿੱਚ ਹੈ ਵੀ BJP ਨੂੰ ਮੁਸਲਿਮ ਵਿਰੋਧੀ ਪਾਰਟੀ ਸਮਝਿਆ ਜਾਂਦਾ ਹੈ ਜਾਂ ਨਹੀਂ ਹੈ, ਇਹ ਤੋਂ ਤੁਹਾਡਾ ਅੰਦਾਜ਼ਾ ਹੋਣਾ, ਮੈਂ ਇਹਦੇ ਬਾਰੇ ਟਿੱਪਣੀ ਕਰਨਾ ਮੇਰਾ ਹੱਕ ਨਹੀਂ ਗਾ। ਉਹ ਕਦੇ ਵੀ ਨਹੀਂ ਚਾਹੁੰਦੇ ਕਿ ਇੱਕ ਭਾਈਚਾਰੇ ਦੇ ਨਾਲ ਜੇ ਸਾਡੇ ਰਿਲੇਸ਼ਨ ਖਰਾਬ ਦਾ ਮੈਸੇਜ ਆ ਰਿਹਾ ਹੈ ਤਾਂ ਸਿੱਖ ਭਾਈਚਾਰੇ ਨਾਲ ਸਾਡਾ ਇਸ ਤਰ੍ਹਾਂ ਦਾ ਮੈਸੇਜ ਆਵੇ। ਔਰ ਇਸ ਕਰਕੇ ਹੀ ਤੁਸੀਂ ਦੇਖੋ ਵੀ ਖੇਤੀ ਕਾਨੂੰਨਾਂ ਦੇ ਵਿੱਚ ਜੇ ਪੰਜਾਬ ਨਾ ਹੁੰਦਾ ਤਾਂ ਪ੍ਰਧਾਨ ਮੰਤਰੀ ਕਦੇ ਵੀ ਮਾਫ਼ੀ ਨਾ ਮੰਗਦਾ, ਪ੍ਰਧਾਨ ਮੰਤਰੀ ਕਦੇ ਵੀ ਇਹ ਬਿੱਲ ਵਾਪਸ ਨਾ ਲੈਂਦਾ। CEA ਦਾ ਬਿੱਲ ਸਾਡੇ ਸਾਹਮਣੇ ਹੈ, ਚਿਟੀਅਨ ਅਮੈਂਡਮੈਂਟ ਬਿੱਲ ਦਾ, ਸ਼ਾਹੀਨ ਬਾਗ ਦਾ ਐਗਜ਼ਾਮਪਲ ਸਾਡੇ ਸਾਹਮਣੇ ਹੈ, 370 ਧਾਰਾ ਜੰਮੂ ਕਸ਼ਮੀਰ ਸਾਡੇ ਸਾਹਮਣੇ ਹੈ। ਸਿੱਖ ਭਾਈਚਾਰੇ ਦੇ ਨਾਲ ਕਦੇ ਵੀ BJP ਟਕਰਾਅ ਨਹੀਂ ਚਾਹੁੰਦੀ, ਇਹ BJP ਦਾ ਆਪਣਾ
ਏਜੰਡਾ। ਬਿਲਕੁਲ ਗੱਲ ਤੁਸੀਂ ਸਮ ਅਪ ਕਰਤੀ, ਮੇਰਾ ਖਿਆਲ ਇਹੀ ਇੱਕ ਕਾਰਨ ਹੈ ਕਿ ਰਿਲੇਸ਼ਨਸ ਨੂੰ ਪੋਜ਼ਿਟਿਵ ਆਪਣੇ ਵੱਲ ਰੱਖਣ ਦੇ ਲਈ ਉਹ, ਵੈਸੇ ਮੈਨੂੰ ਲੱਗਦਾ ਆਉਣ ਵਾਲੇ 1-2 ਸਾਲ 'ਚ ਕੰਮ ਵੀ ਹੋਣਗੇ ਜਿਹੜੇ ਮਤਲਬ ਕਰਾਉਣਾ ਚਾਹੁੰਦੇ ਕ੍ਰੈਡਿਟ ਵਾਲੇ। ਖੈਰ, ਬਿੱਟਾ ਸਾਹਿਬ ਨਾਲ ਸੰਪਰਕ ਟੁੱਟ ਹੀ ਗਿਆ ਆ, ਅੱਜ ਲਿੰਕ ਸਟੇਬਲ ਨਹੀਂ ਸੀ ਉਹਨਾਂ ਦਾ। ਸੋ ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ 'ਚ ਜੁੜਦੇ ਨੇ ਅਤੇ ਉਹਨਾਂ ਦੇ ਮੈਸੇਜ ਆਪਾਂ ਥੋੜ੍ਹੇ ਲੇਟ ਹੋ ਗਏ, ਅੱਜ ਕੁਛ ਦੇ ਈਮੇਲ ਮੈਂ ਦੇਖ ਨਹੀਂ ਪਾਇਆ। ਅਤੇ ਪਿਆਰਿਓ, ਤੁਹਾਨੂੰ ਰਿਮਾਇੰਡ ਕਰਾ ਦਾਂ ਕਿ ਪੋਡਕਾਸਟ ਦੇ ਉੱਤੇ ਸਾਡੇ ਪ੍ਰੋਗਰਾਮ ਚੱਲਦੇ ਨੇ, ਕਈ ਵਾਰੀ ਐਪ ਦੇ ਵਿੱਚ ਨਹੀਂ ਉਹ ਲੈ ਹੁੰਦੇ ਅਤੇ ਇਸ ਕਰਕੇ ਆਉਂਦੇ ਤਾਂ, ਪਰ ਸਾਊਂਡ ਕਲਾਊਡ 'ਤੇ ਅਵੇਲੇਬਲ ਨੇ, ਸੋ ਤੁਸੀਂ ਕਿਸੇ ਵੀ ਟਾਈਮ ਸੁਣ ਸਕਦੇ ਹੋ। ਹਰਮਨ ਰੇਡੀਓ ਦੇ ਵੈਬਸਾਈਟ 'ਤੇ ਜਾ ਕੇ ਤੁਸੀਂ ਸੁਣ ਸਕਦੇ ਹੋ, ਕਿਉਂਕਿ ਚੇਂਜਿਸ ਹੋਈ ਜਾਂਦੀਆਂ, ਅਪਡੇਟਸ ਆਈ ਜਾਂਦੀਆਂ ਆਈਫੋਨਾਂ ਦੀਆਂ, ਅਤੇ ਉਹ ਸਾਰਾ ਕੁਛ ਅਪਸੈਟ ਕਰ ਦਿੰਦੇ ਨੇ। ਅਤੇ ਦੂਸਰੀ ਗੱਲ ਇਹ ਹੈ ਕਿ ਆਪਣਾ ਖਿਆਲ ਰੱਖਿਓ, ਮੀਂਹ ਵਗੈਰਾ ਕਾਫੀ ਪੈ ਰਹੇ ਨੇ, ਡਰਾਈਵਿੰਗ ਕਰਦੇ ਵਕਤ ਧਿਆਨ ਰੱਖਿਓ, ਕਿਉਂਕਿ ਬਹੁਤ ਸਾਰੇ ਸਾਡੇ ਸਰੋਤੇ ਜਿਹੜੇ ਨੇ ਉਹ ਔਨ ਦਾ ਰੋਡ ਕੰਮ ਕਰਦੇ ਨੇ, ਸੋ ਕਾਫੀ ਗਿੱਲਾ ਮਾਹੌਲ ਰਹੇਗਾ ਇਸ ਗਰਮੀਆਂ ਨੂੰ। ਆਪਣਾ ਇੱਧਰ ਨੂੰ ਵੀ ਖਿਆਲ ਰੱਖਣਾ ਆ, ਆਪਣੇ ਆਪ ਨੂੰ ਇੰਪਰੂਵ ਕਰੋ, ਕਿਤਾਬਾਂ ਪੜ੍ਹੋ, ਚੰਗਾ ਸੁਣੋ, ਚੰਗਾ ਖਾਓ, ਚੰਗਾ ਪਹਿਨੋ, ਅਤੇ ਚੰਗੀ ਸੋਚ ਦੇ ਆਪਾਂ ਮਾਲਕ ਬਣੀਏ। ਗੁਰੂ ਘਰ ਆਪਾਂ ਜ਼ਰੂਰ ਜਾਣਾ, ਗੁਰੂ ਸਾਹਿਬ ਦੇ ਨਾਲ ਜ਼ਰੂਰ ਜੁੜਨਾ ਆ, ਬਾਣੀ ਪੜ੍ਹਨੀ ਆ, ਐਂਟਰਟੇਨਮੈਂਟ ਵੀ ਕਰਨੀ, ਐਸੀ ਗੱਲ ਨਹੀਂ, ਪਰ ਸਭ ਕੁਛ ਬੈਲੈਂਸ ਦੇ ਵਿੱਚ। ਸੋ ਇੰਨਾ ਕੁਛ ਕਹਿੰਦੇ ਹੋਇਆ ਮੈਂ ਵੀ ਇਜਾਜ਼ਤ ਲੈਂਦਾ, ਅਤੇ ਅਗਲੇ ਹਫ਼ਤੇ ਅਸੀਂ ਫੇਰ ਮਿਲਾਂਗੇ, ਅਤੇ ਉਦੋਂ ਤੱਕ ਦੇ ਲਈ ਦਿਓ ਇਜਾਜ਼ਤ, ਅਤੇ ਆਪਣਾ ਰੱਖਿਓ ਖਿਆਲ, ਰੱਬ ਰੱਖਾਂ।